आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
हेलो जी दोस्तों, एक बार फिर तो हाजिर हो गए हैं प्रोग्राम लेके लहरां। आज दिन वीरवार तारीख 9 फरवरी 2017 नानक शाही 25 फगन सम्मत 548 ते दोस्तों समा हो गया है पूरे 7 बज गए ने ब्रिस्बेन दे विच ते सिडनी दे विच 8 बजे दा समा हो चुका है ते मैं गुरसेवक सिंह ब्रिस्बेन तो आप सब दा स्वागत करता हां। वाहेगुरु जी का खालसा वाहेगुरु जी की फतेह। तो दोस्तों ब्रिस्बेन विच तां बहुत ही सोहनी खूबसूरत सवेर की शुरुआत हो चुकी है, मौसम साफ आ, पंछी अपने जा रहे ने दाणा पानी लैण ते आस करदे तुसी जिथों कितों भी प्रोग्राम सुन रहे होवोगे ते सोहनी सोहना समा बतीत हो रहा होवेगा। ते किहो जिहा समा बतीत हो रहा है जां कोई सुख सुनेहा तुसी सांझा करना चाहुंदे हो तां मैसेज करना ना भुल्लिओ ते तुहाडे सुनेहे असीं अपने स्रोतियां तक पहुंचदे कर दांगे। सो दोस्तों प्रोग्राम दे विच मेरे भाईवार रहणगे अजयपाल जी, सो जिन्हां नूं असीं प्रोग्राम दे अगले हिस्से दे विच लवांगे। सो सुनेहा भेजण दे लई टैलीग्राम ऐप भी तुसीं यूज कर सकते हो जां फिर ईमेल कर सकते हो रिक्वेस्ट एट हरमन रेडियो दे उत्ते। सो अगले इस प्रोग्राम दे माध्यम दे नाल साडी सांझ रहणी है 2 घंटियां दी ते प्रोग्राम दे अगले घंटे दे विच तुहाडियां कॉल्स भी लवांगे ते तुसीं कॉल्स दे माध्यम दे नाल भी कोई भी सुनेहा जां कोई भी कवर साडे नाल सांझी कर सकते हो। सो दोस्तों प्रोग्राम की शुरुआत करते हैं, सुनते हैं कि गीत ते तुसीं इसे तरह बने रहो साडे नाल ते मिलते हैं इस गीत तो बाद।
मैनू मेरे घर दा बनेरा चेते आ गया, दुनिया तो सोना पिंड मेरा चेते आ गया, मैनू मेरे घर दा बनेरा चेते आ गया, दुनिया तो सोना पिंड मेरा चेते आ गया। वखरा नजारा यारो पिंड दे स्कूल दा, अड़प सुभा सेवा सिंह दे असूल दा, वखरा नजारा यारो पिंड दे स्कूल दा, अड़प सुभा सेवा सिंह दे असूल दा। ओदे कोलों पड़ी हुई पढ़ाई नहीं ओ भुलदी, कोट कोट खाने विच पाई नहीं ओ भुलदी, कान उत्ते वजिया लफेड़ा चेते आ गया, दुनिया तो सोना पिंड मेरा चेते आ गया, मैनू मेरे घर का बनेरा चेते आ गया। कई कोठे टपके प्यारिया नू मिलना, कई कोठे टपके प्यारिया नू मिलना, कोठिया ते मंजे होने ते पत्ता भी नहीं हिलना, कई कोठे टपके प्यारिया नू मिलना, कोठियां ते मंजे होने पत्ता भी नहीं हिलना। किण किण पुर दिंदे हवासी वगाए, रौला रूला पाके दिंदे नेरियां चुलाए, पत्थरां दा पैंदा सी जो घेरा चेते आ गया, मैनू मेरे घर दा बनेरा चेते आ गया, दुनिया तो सोना पिंड मेरा चेते आ गया। एक कुड़ी साडे हथों दुखी सी पई पुज के लगी सी जो साडे बुलट दी दुग दुग ते एक कुड़ी साडे हथों दुखी सी पई पुज के लगी सी जो साडे बुलट दी दुग दुग ते सिर चुन्नी पैनी कदे जुत्ती भी ना पौंदी सी भज के छदना वांगू बीही विच आउंदी सी ओदे शहर मारिया ओ गेड़ा चेते आ गया दुनिया तो सोना पिंड मेरा चेते आ गया मैनू मेरे घर दा बनेरा चेते आ गया अमृत वेले जदों पाठी सिंह बोलदा कन्नी पानी पैंदी सुख पाले अखां खोलदा अमृत वेले जदों पाठी सिंह बोलदा कन्नी पानी पैंदी सुख पाले अखां खोलदा खोरे कदों हटेगी अलार्म दी याद ते इंडिया ताई उठते सी मुर्गे दी बांग ते चहल पहल वाला यो सवेरा चेते आ गया दुनिया तो होना पिंड मेरा चेते आ गया मैनू मेरे घर का बनेरा चेते आ गया पिंडों वार फकरां दा तेरा चेते आ गया मैनू मेरे घर का बनेरा चेते आ गया
ये तो ताड़ी हो गई गाने लिए एक अपने अपने पिंड ले भी ताड़ी मार लो
जी दोस्तों एक बार फिर तो स्वागत करते हैं प्रोग्राम चल रहा है लहरा सो मैं गुरसेवक सिंह प्रेस बैंड तो बहुत ही सोहने गीत दे नाल सरबजीत भाई ने बहुत सोहना गीत प्ले किया जो कि रमनजीत सिंह डोरिया ने फरमाइश की सी गीत की वाकई पिंड याद करवा दिता सवेरे सवेरे सो मैनू तो मेरा पिंड चेते आ गया ते हुण मैं अपने भाईवाल अजयपाल जी नूं पुछदा कि उन्हां नूं अपना पिंड चेते आया
ਸਤਿ ਸ੍ਰੀ ਅਕਾਲ ਗੁਰਸੇਵਕ ਭਾਜੀ ਅਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਹਾਂਜੀ ਬਾਈ ਗਾਣਾ ਬਹੁਤ ਸੋਹਣਾ ਸੀਗਾ ਮੈਂ ਵੀ ਸੁਣ ਰਿਹਾ ਸੀਗਾ ਔਰ ਵਾਕਈ ਪਿੰਡ ਯਾਦ ਆ ਗਿਆ ਔਰ ਪਿੰਡ ਦੀਆਂ ਗੱਲਾਂ ਬਾਤਾਂ ਯਾਦ ਆ ਗਈਆਂ ਔਰ ਗਾਇਆ ਵੀ ਬਹੁਤ ਬਹੁਤ
ਬਸ ਓਹੀ ਗੱਲਾਂ ਬਾਤਾਂ ਕਰਨੀਆਂ ਜੇ ਆਪਣੇ ਸਕੂਲ ਦੀਆਂ ਕਰਦੇ ਆ ਪਿੰਡ ਦੀਆਂ ਕਰਦੇ ਆ ਤੇ ਕੀ ਚੇਤੇ ਆਇਆ ਗੀਤ ਸੁਣ ਮੈਂ ਤਾਂ ਆਪਣੇ ਵੀਰਾਂ ਨੂੰ ਦੋਸਤਾਂ ਨੂੰ ਵੀ ਕਹਿੰਦਾ ਕਿ ਚਲੋ ਹਜੇ ਹੋਰ ਖਬਰਾਂ ਤੇ ਵੀ ਚਲੋ ਝਾਤ ਮਾਰਦੇ ਚਲਾਂਗੇ ਨਾਲ ਨਾਲ ਕੀ ਚੱਲ ਰਿਹਾ ਦੁਨੀਆਂ ਚ ਪਰ ਅੱਜ ਆਪਣੇ ਪਿੰਡ ਦੀਆਂ ਆਪਣੇ ਸਕੂਲ ਦੀਆਂ ਯਾਦਾਂ ਤਾਜ਼ੀਆਂ ਕਰਦੇ ਆ ਕਿਉਂ ਸਬੱਬੀ ਗੀਤ ਸੋਹਣਾ ਚੱਲ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੇ ਕੀ ਪਿੰਡ ਚ ਹੁੰਦਾ ਸੀ ਵੈਸੇ ਤਾਂ ਮੈਨੂੰ ਲੱਗਦਾ ਪਿੰਡ ਦੇ ਯਾਦ ਆਉਣ ਦਾ ਮੌਸਮ ਵਧੀਆ ਹੀ ਲੱਗ ਰਿਹਾ ਹੋਣਾ ਜਿੱਥੇ ਕਿਤੇ ਵੀ ਹੋਣਗੇ ਤੇ ਵੈਸੇ ਮੈਂ ਨਾ ਮੌਸਮ ਤੇ ਥੋੜੀ ਝਾਤ ਮਾਰਦਾ ਫੇਰ ਅਸੀਂ ਚੱਲਦੇ ਆ ਪਿੰਡ ਵੱਲ ਨੂੰ ਤੇ ਆਪਣੇ ਸਕੂਲਾਂ ਵੱਲ ਨੂੰ ਚੱਲਦੇ ਆ ਹੁਣ ਮੈਨੂੰ ਲੱਗਦਾ ਨੀ ਕਿ ਮੈਟਰ ਕਰਦਾ ਕਿ ਤਾਪਮਾਨ ਕਿੰਨਾ ਵਧਣਾ ਜਾਂ ਘਟਣਾ ਪਰ ਫੇਰ ਵੀ ਕੀ ਕਹਿ ਰਹੇ ਨੇ ਮੌਸਮ ਵਾਲੇ ਮੈਂ ਥੋੜਾ ਦੱਸਦਾ ਚਲਾ ਜੀ
ਜਰੂਰ
ਹਾਂਜੀ ਤੇ ਬ੍ਰਿਸਬੇਨ ਦੇ ਵਿੱਚ ਜੇਕਰ ਗੱਲ ਕਰੀਏ ਆਪਣੇ ਸ਼ਹਿਰ ਦੇ ਵਿੱਚ ਕਹਿੰਦੇ ਅੱਜ ਵੱਧ ਤੋਂ ਵੱਧ 29 degrees ਤੇ ਘੱਟ ਤੋਂ ਘੱਟ 17 degrees ਤਾਪਮਾਨ ਰਹੇਗਾ ਤੇ ਮੌਸਮ ਸਾਫ਼ ਦੱਸਿਆ ਜਾ ਰਿਹਾ ਸਿਡਨੀ ਦੇ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ ਦੋਸਤੋ 21 degrees ਤੇ ਘੱਟ ਤੋਂ ਘੱਟ 17 degrees ਤੇ ਥੋੜੀ ਬੱਦਲਵਾਰੀ ਦੱਸੀ ਹੋਈ ਆ ਸਿਡਨੀ ਦੇ ਵਿਚ ਸੋ ਰਾਜਧਾਨੀ ਕੈਨਬਰਾ ਦੇ ਵਿਚ 26 degrees ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 8 degrees ਤੇ ਥੋੜੇ ਬੱਦਲ ਬਣੇ ਰਹਿਣਗੇ ਮੈਲਬੋਰਨ ਦੇ ਵਿਚ ਵੱਧ ਤੋਂ ਵੱਧ 33 degrees ਤੇ ਘੱਟ ਤੋਂ ਘੱਟ 16 degrees ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਪਰਥ ਦੇ ਵਿਚ ਵੱਧ ਤੋਂ ਵੱਧ 33 ਤੇ ਘੱਟ ਤੋਂ ਘੱਟ 17 ਹੋਬਰਟ ਤਸਮਾਨੀਆ ਦੀ ਰਾਜਧਾਨੀ ਹੋਬਰਟ ਦੇ ਵਿੱਚ ਵੱਧ ਤੋਂ ਵੱਧ 24 ਡਿਗਰੀ ਤੇ ਘੱਟ ਤੋਂ ਘੱਟ 12 ਡਿਗਰੀ, ਉੱਥੇ ਵੀ ਮੌਸਮ ਸਾਫ ਦੱਸਿਆ ਜਾ ਰਿਹਾ। ਐਡੀਲੇਡ ਵੱਧ ਤੋਂ ਵੱਧ 32 ਤੇ ਘੱਟ ਤੋਂ ਘੱਟ 16 ਡਿਗਰੀ ਤੇ ਮੌਸਮ ਸਾਫ ਆ। ਤੇ ਜੇਕਰ ਗੱਲ ਕਰੀਏ ਪੰਜਾਬ ਦੀ, ਤੇ ਜਿੱਥੇ ਹੁਣ ਜਾਣਾ ਉੱਥੇ ਥੋੜੀ ਜਿਹੀ ਅਜੇ ਪਾਲ ਜੀ ਠੰਡ ਆ, ਮੌਸਮ 14 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 12 ਡਿਗਰੀ ਤੇ ਜ਼ਿਆਦਾਤਰ ਸਾਫ ਦੱਸਿਆ ਜਾ ਰਿਹਾ। ਸੋ ਆਹ ਤਾਂ ਅਸੀਂ ਤਾਪਮਾਨ ਆਂਕੜੇ ਜੋ ਦੱਸੇ ਗਏ ਨੇ, ਹੁਣ ਤੁਸੀਂ ਦੱਸੋ ਕਿਹੋ ਜਿਹਾ ਬਣਾ ਤਾ ਮੌਸਮ ਗੀਤ ਨੇ?
ਹਾਂਜੀ, ਗੀਤ ਨੇ ਮੌਸਮ ਬਹੁਤ ਵਧੀਆ ਬਣਾਤਾ। ਸਵੇਰੇ ਸਵੇਰ ਪਿੰਡ ਦੀ ਯਾਦ ਤਾਜ਼ਾ ਕਰਵਾਤੀ, ਵਾਕਈ ਜਿੱਦਾਂ ਸਕੂਲ, ਮੇਰੇ ਤਾਂ ਡੈਡ ਵੀ ਟੀਚਰ ਸੀਗੇ ਤੇ ਉਹ ਸੁਭਾਅ ਵੀ ਉਹਨਾਂ ਦਾ ਪੜ੍ਹਾਈ ਦੇ ਮਾਮਲੇ ਚ ਸੁਭਾਅ ਉਹਨਾਂ ਦਾ ਸਖਤੀ ਸੀਗਾ। ਸਵੇਰੇ ਉਹਨਾਂ ਦੀ ਕੰਡੀਸ਼ਨ ਹੁੰਦੀ ਸੀਗੀ ਵੀ ਜਿੰਨੇ ਵੀ ਸਵੇਰੇ ਸਕੂਲੇ ਪਹਿਲਾਂ ਪਹੁੰਚ ਜਾਣਾ ਤੇ ਜਾ ਕੇ ਖੇਡਣਾ ਨੀ ਔਰ ਕਿਤਾਬਾਂ ਲੈ ਕੇ ਬੈਠ ਜਾਣਾ। ਉਦੋਂ ਖੈਰ ਟਾਈਮ ਵੀ ਏਦਾਂ ਹੁੰਦਾ ਸੀਗਾ, ਮਤਲਬ ਉਸ ਟਾਈਮ ਜਿਵੇਂ 6ਵੀਂ 7ਵੀਂ 8ਵੀਂ ਤੱਕ ਦਾ ਸਕੂਲ ਹੁੰਦਾ ਸੀ ਸਾਡਾ, ਤੇ ਟੀਚਰ ਸਿਰਫ 2 ਹੀ ਹੁੰਦੇ ਸੀਗੇ ਆਪਣੇ। ਜਿੱਦਾਂ ਉਦੋਂ ਹਮੇਸ਼ਾ ਹੀ ਆਪਣੇ ਖੈਰ ਇੰਡੀਆ ਚ ਚੱਲਦਾ ਹੀ ਆਇਆ ਨਾ ਵੀ ਜਿੱਦਾਂ ਜਿੰਨੇ ਸਾਰੇ ਸਬਜੈਕਟ ਹੁੰਦੇ ਆਪਾਂ ਨੂੰ ਪੂਰੇ ਟੀਚਰ ਤਾਂ ਉਹਨਾਂ ਸਬਜੈਕਟਾਂ ਦੇ ਮਿਲਦੇ ਨੀ, ਹੈ ਨਾ, ਇੱਕ ਟੀਚਰ ਨੂੰ ਜਿਹੜਾ ਆਪਦਾ ਸਬਜੈਕਟ ਹੁੰਦਾ ਉਹ ਫਿਰ ਨਾਲ ਹੋਰ ਵੀ ਪੜ੍ਹਾਉਂਦੇ ਆ। ਤੇ ਕੰਡੀਸ਼ਨ ਹੁੰਦੀਆਂ ਤੇ ਹਦਾਇਤਾਂ ਹੁੰਦੀਆਂ ਸੀਗੀਆਂ ਸਾਨੂੰ ਵੀ ਜਾ ਕੇ ਤੁਸੀਂ ਖੇਡਣਾ ਨੀ ਹੈ, ਬਸ ਪੜ੍ਹਨਾ ਹੈ ਤੇ ਕਿਤਾਬਾਂ ਖੋਲ ਕੇ ਮਤਲਬ ਹੋ ਜਾਣਾ ਸਟਾਰਟ। ਤੇ 6ਵੀਂ 7ਵੀਂ 8ਵੀਂ ਅਸੀਂ 3 ਕਲਾਸਾਂ ਹੁੰਦੀਆਂ ਸੀ, ਸਾਰਿਆਂ ਨੂੰ ਅੱਡ ਅੱਡ ਬਿਠਾ ਦੇਣਾ ਤੇ ਪਹਿਲਾਂ ਚਲੋ ਜੀ ਆ ਪਹਿਲਾ ਘੰਟਾ ਇੰਗਲਿਸ਼ ਦਾ, ਫਿਰ ਸਮਾਜਿਕ ਦਾ, ਫਿਰ ਅਗਲਾ ਸਾਇੰਸ ਦਾ। ਤੇ ਇੱਕ ਸਾਡੇ ਹਿੰਦੀ ਦੇ ਟੀਚਰ ਹੁੰਦੇ ਸੀਗੇ, ਸ਼ਾਸਤਰੀ ਮਾਸਟਰ। ਹਾਂਜੀ, ਤੇ ਅਸੀਂ ਇੱਕ ਵਾਰੀ ਖੇਡਦੇ ਸੀਗੇ ਜਿੱਦਾਂ ਡੈਡ ਦੀ ਕੰਡੀਸ਼ਨ ਸੀ ਵੀ ਜਾ ਕੇ ਕਿਸੇ ਨੇ ਖੇਡਣਾ ਨੀ ਪਹਿਲਾਂ, ਤੇ ਜਿੱਦਾਂ ਅਸੀਂ ਸਾਰੇ ਜਣੇ 8ਵੀਂ ਵਾਲੇ ਖੇਡ ਰਹੇ ਸੀ, ਅਸੀਂ 6ਵੀਂ ਚ ਸੀਗੇ, ਅਸੀਂ ਵੀ ਜਾ ਕੇ ਉਹਨਾਂ ਦੇ ਨਾਲ ਖੇਡਣ ਲੱਗ ਪਏ। ਤਾਂ ਜਿੰਨੇ ਵੀ 10-12 ਜਣੇ ਸੀਗੇ ਅਸੀਂ ਸਾਰੇ ਡੈਡ ਜੀ ਤੋਂ ਗਏ ਸਕੂਲੇ, ਸਾਰਿਆਂ ਨੂੰ ਲਾ ਲਿਆ ਲਾਈਨ ਚ, ਹਨਾ, ਇੱਕ ਇੱਕ ਥੱਪੜ ਸਾਰਿਆਂ ਦੇ। ਜਦੋਂ ਮੇਰੀ ਵਾਰੀ ਆਈ, ਮੇਰੇ 2 ਥੱਪੜ।
ਬੋਨਸ ਪਲੱਸ ਬੋਨਸ।
ਹਾਂਜੀ, ਨਹੀਂ ਉਦੋਂ ਦੇ ਖਿਆਲ ਲੱਗਦਾ ਸੀ ਯਾਰ ਵੀ ਉਹ ਥੋੜਾ ਡਰ ਜਿਹਾ ਜ਼ਿਆਦਾ ਲੱਗਦਾ ਹੁੰਦਾ ਸੀਗਾ, ਮਤਲਬ ਤੇ ਪਰ ਉਹ ਸੀਗੇ ਬੈਨੀਫਿਟ ਹੀ ਜਿੱਦਾਂ ਮਤਲਬ। ਹਾਂਜੀ, ਤੇ ਕਿਉਂਕਿ ਜੇ ਸਕੂਲੇ ਹੁੰਦੇ ਬੰਦਾ ਵਿਗੜਨ ਦੀ ਗੁੰਜਾਇਸ਼ ਹੋ ਸਕਦੀ ਹੈ ਨਾ, ਜਾਂ ਸਕੂਲੇ ਨੀ ਜਾਣਾ ਜਾਂ ਬਾਹਰ ਖੇਡੀ ਜਾਣਾ ਜਾਂ ਕਿਸੇ ਪੁੱਠੇ ਸਿੱਧੇ ਕੰਮਾਂ ਚ ਪੈ ਜਾਣਾ, ਪਰ ਉੱਥੇ ਫਿਰ ਕੋਈ ਏਦਾਂ ਦੀ ਗੁੰਜਾਇਸ਼ ਨੀ ਸੀ। ਸਵੇਰੇ ਜਦੋਂ ਘਰੋਂ ਜਾਣਾ ਉਦੋਂ ਵੀ ਪਤਾ ਵੀ ਇੰਨੇ ਵਜੇ ਜਾਣਾ, ਜਦੋਂ ਵਾਪਸ ਛੁੱਟੀ ਹੋਣੀ ਉਦੋਂ ਵੀ। ਹਾਂਜੀ,
ਠੀਕ ਆ। ਤੇ ਮੈਨੂੰ ਅਜਬਲ ਜੀ ਆਪਣੇ ਨਾ ਬਚਪਨ ਨਾਲੇ ਰਲਦੇ ਮਿਲਦੀ ਆਪਣੇ ਰਮਨਜੀਤ ਸਿੰਘ ਚੰਡੂਰੀਆ ਨੇ ਕਵਿਤਾ ਭੇਜੀ ਹੋਈ ਆ, ਮੈਂ ਕਹਿੰਦਾ ਜੇਕਰ ਤੁਸੀਂ ਸਰੋਤਿਆਂ ਨੂੰ ਸਾਂਝੀ ਕਰੋ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਣੀ।
ਹਾਂਜੀ ਹਾਂਜੀ, ਬਿਲਕੁਲ ਜ਼ਰੂਰ। ਜੰਡੋਰੀਆ ਸਾਹਿਬ ਆਪਾਂ ਨੂੰ ਲਿਖਦੇ ਨੇ ਜੀ ਹਿੰਦੀ ਚ ਇਹਨਾਂ ਦੀ ਕਵਿਤਾ, ਹਨਾ, ਜੰਡੋਰੀਆ ਸਾਹਿਬ ਮੇਰੇ ਖਿਆਲ ਅਕਸਰ ਹੀ ਹਿੰਦੀ ਚ ਹੀ ਭੇਜਦੇ ਨੇ
ਜੀ, ਐਕਚੁਅਲੀ ਪੰਜਾਬੀ ਸਿੱਖ ਰਹੇ ਨੇ ਤੇ ਮੈਂ ਗਲਤ ਨਾ ਹੋ ਸ਼ਾਇਦ ਉੱਤਰਾਂਚਲ ਕੇ ਉੱਤਰਾਖੰਡ ਤੋਂ ਨੇ ਵੀ ਜੀ ਹੁਣੀ ਤਾਂ, ਸੋ
ਠੀਕ ਹੈ ਠੀਕ ਹੈ,
ਟਰਾਈ ਕਰ ਰਹੇ ਨੇ ਪੰਜਾਬੀ ਦੀ ਪਰ ਹਿੰਦੀ ਚ ਭੇਜ ਦਿੰਦੇ ਨੇ।
ਹਾਂਜੀ ਹਾਂਜੀ, ਨਹੀਂ ਵਧੀਆ ਵਧੀਆ, ਬਹੁਤ ਵਧੀਆ। ਹਾਂਜੀ, ਤੇ ਸਾਰਿਆਂ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਣਾਉਂਦੇ ਨੇ ਸਾਰਿਆਂ ਨੂੰ। ਏਕ ਬਚਪਨ ਕਾ ਜ਼ਮਾਨਾ ਥਾ ਜਿਸਮੇ ਖੁਸ਼ੀਓ ਕਾ ਖਜ਼ਾਨਾ ਥਾ, ਚਾਹਤ ਚਾਂਦ ਕੋ ਪਾਨੇ ਕੀ ਥੀ ਪਰ ਦਿਲ ਤਿਤਲੀ ਕਾ ਦੀਵਾਨਾ ਥਾ, ਖਬਰ ਨਾ ਥੀ ਕੁਛ ਸੁਬਾ ਕੀ ਨਾ ਸ਼ਾਮ ਕਾ ਠਿਕਾਨਾ ਥਾ, ਥੱਕ ਕਰ ਆਨਾ ਸਕੂਲ ਸੇ ਪਰ ਖੇਲਨੇ ਵੀ ਜਾਣਾ ਥਾ, ਮਾਂ ਕੀ ਕਹਾਨੀ ਥੀ ਪਰੀਓ ਕਾ ਫਸਾਨਾ ਥਾ, ਬਾਰਿਸ਼ ਮੇ ਕਾਗਜ਼ ਕੀ ਨਾਵ ਥੀ ਹਰ ਮੌਸਮ ਸੁਹਾਨਾ ਥਾ, ਹਰ ਖੇਲ ਮੇ ਸਾਥੀ ਥੇ ਹਰ ਰਿਸ਼ਤਾ ਨਿਭਾਨਾ ਥਾ, ਗਮ ਕੀ ਜ਼ੁਬਾਨ ਨਾ ਹੋਤੀ ਥੀ ਨਾ ਜ਼ਖਮੋ ਕਾ ਪੈਮਾਨਾ ਥਾ, ਰੋਨੇ ਕੀ ਵਜ੍ਹਾ ਨਾ ਥੀ ਨਾ ਹਸਨੇ ਕਾ ਬਹਾਨਾ ਥਾ, ਕਿਉਂ ਹੋ ਗਏ ਹਮ ਇਤਨੇ ਬੜੇ ਇਸੇ ਅੱਛਾ ਤੋਂ ਵੋ ਬਚਪਨ ਕਾ ਜ਼ਮਾਨਾ ਥਾ। ਜੀ
ਬਾਰਿਸ਼ ਮੇ ਕਾਗਜ਼ ਕੀ ਨਾਵ ਥੀ ਹਰ ਮੌਸਮ ਸੁਹਾਨਾ ਥਾ, ਦੱਸਦਾ ਕਿ ਜਦੋਂ ਦਲਜੀਤ ਸਿੰਘ ਜੀ ਹੁਣ ਪੰਜਾਬ ਤੋਂ ਵਾਪਸ ਆਏ, ਚਲੋ ਅੱਜ ਖੈਰ ਚਲੀਏ ਥੋੜਾ ਜਿਹਾ ਰੁਝੇਵੇਂ ਕਰਕੇ ਉਹ ਪ੍ਰੋਗਰਾਮ ਵਿੱਚ ਨਹੀਂ ਬਣ ਸਕੇ, ਸ਼ਾਇਦ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ ਲੈਣ ਦੀ ਦਲਜੀਤ ਸਿੰਘ ਜੀ ਨੂੰ ਵੀ। ਸੋ ਅਸੀਂ ਗੱਲ ਕਰ ਰਹੇ ਸੀ ਮੌਸਮ ਦੀ ਦਲਜੀਤ ਸਿੰਘ ਨਾਲ, ਤਾਂ ਮੈਂ ਸੰਡੇ ਬੈਠੇ ਜਿੱਦਣ ਆਏ ਉਹ ਤੇ ਮੰਡੇ ਮਿਲਣ ਗਿਆ, ਤਾਂ ਕਦੇ ਬਾਕੀ ਆ ਕਿ ਅਸੀਂ ਮੌਸਮ ਇੱਥੇ ਤਾਂ ਮੰਨਣਾ ਮਿਲਦਾ ਹੀ ਨੀ ਸਾਨੂੰ, ਤਾਂ ਜਿਹੜਾ ਮੌਸਮ ਅਸੀਂ ਪੰਜਾਬ ਦੇ ਵਿੱਚ ਮੰਨ ਲੈਂਦੇ ਆ, ਤੇ ਕਦੇ ਧੁੱਪ ਬਣ ਰਹੇ ਆ ਜਾਂ ਰਾਤ ਨੂੰ ਤਾਰੇ ਦੇਖ ਰਹੇ ਆ ਬਾਹਰ ਬੈਠੇ ਹੋਏ ਆ। ਸੋ ਬਾਕੀ ਬਚਪਨ ਦੇ ਵਿੱਚ ਮੈਨੂੰ ਲੱਗਦਾ ਜਿਹੜੇ ਮੌਸਮ ਅਸੀਂ ਫੀਲ ਕੀਤੇ ਆ ਉਹ ਫੀਲਿੰਗ ਹੁਣ ਨੀ ਰਹਿ ਗਈਆਂ।
ਹਾਂਜੀ ਹਾਂਜੀ, ਉਹ ਗੱਲਾਂ ਹੁਣ ਬਾਈ ਵਾਪਸ ਨੀ ਆਉਣੀਆਂ, ਉਹ ਤੇ ਗੱਲਾਂ ਮਤਲਬ ਉਹ ਟਾਈਮ ਉਹ ਹੀ ਸੀਗੇ। ਇਹਦਾ ਦਿਨੋ ਦਿਨ ਫਿਰ ਬੰਦੇ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਜਦੋਂ ਹੁਣ ਇੱਥੇ ਆਪਾਂ ਆ ਜਾਂਦੇ ਹਾਂ ਫਿਰ ਇੱਥੇ ਆ ਕੇ ਕੰਮ ਧੰਦੇ ਕਰਨੇ, ਹਨਾ, ਘਰ ਬਾਰ ਦੁਆਰਾ ਤੋਂ ਸੈੱਟ ਕਰਨੇ। ਜਿੱਦਾਂ ਆਪਾਂ ਇੰਡੀਆ ਹੁੰਦੇ, ਹੁਣ ਇੰਡੀਆ ਆਪਾਂ ਨੂੰ ਠੀਕ ਹੈ, ਜਿਵੇਂ ਕਵਿਤਾ ਦੇ ਅਨੁਸਾਰ ਆਪਾਂ ਖੇਡ ਕੇ ਆਪਣਾ ਬਚਪਨ ਗੁਜ਼ਰਿਆ ਹੁੰਦਾ, ਬੀਤਿਆ ਹੁੰਦਾ, ਆਪਾਂ ਬੜੇ ਚਾਵਾਂ ਮਲਾਲਾਂ ਨਾਲ ਪਾਰੇ ਗਏ ਹੁੰਦੇ ਆ, ਵੱਡੇ ਹੋਏ ਹੁੰਦੇ ਆ, ਮੈਨੂੰ ਨੀ ਲੱਗਦਾ ਕਿ ਉੱਥੇ ਬਾਹਲੀ ਫਿਕਰ ਹੁੰਦੀ। ਪਰ ਇੱਥੇ ਆ ਕੇ ਫਿਰ ਬੰਦੇ ਨੂੰ ਹੁੰਦਾ ਕਿ ਨਵੀਂ ਦੁਨੀਆਂ ਫਿਰ ਸ਼ੁਰੂ ਕਰਨੀ, ਹਨਾ, ਕੰਮ ਧੰਦੇ ਕਰਨੇ, ਫਿਰ ਆਪਦੇ ਸਿਰ ਬਸਿਰ ਪੈਰਾਂ ਤੇ ਖੜੇ ਹੋਣਾ। ਉੱਥੇ ਤਾਂ ਆਪਾਂ ਅਕਸਰ ਹੀ ਮਾਪਿਆਂ ਦੇ ਸਿਰ ਤੇ ਮੌਜਾਂ ਕਰੀ ਦੀਆਂ, ਮੌਜਾਂ ਲੁੱਟੀ ਦੀਆਂ। ਇੱਥੇ ਆ ਕੇ ਪਹਿਲਾਂ ਤੁਹਾਨੂੰ ਪਤਾ ਪੀ ਆਰ ਦੀਆਂ ਟੈਨਸ਼ਨਾਂ ਪੈ ਜਾਂਦੀਆਂ ਕਿ ਪਹਿਲਾਂ ਪੱਕੇ ਹੋਣਾ, ਫਿਰ ਉਸ ਤੋਂ ਬਾਅਦ ਚਲੋ ਵਿਆਹ ਸ਼ਾਦੀ ਹੋ ਜਾਂਦਾ, ਫਿਰ ਬੱਚੇ ਹੋ ਜਾਂਦੇ ਆ, ਫਿਰ ਹੁੰਦਾ ਕਿ ਘਰ ਲੈਣਾ, ਫਿਰ ਘਰ ਦੀ ਟੈਨਸ਼ਨ ਕਹਿ ਲਓ ਘਰ ਲਿਆ ਜਾਂਦਾ, ਫਿਰ ਉਹਦੀਆਂ ਕਿਸ਼ਤਾਂ ਨਾ 20-25 ਸਾਲ ਵਾਸਤੇ ਕਿਸ਼ਤਾਂ ਬਣ ਜਾਂਦੀਆਂ, ਫਿਰ ਉਹ ਕਿਸ਼ਤਾਂ ਬੰਦਾ ਉਤਾਰਦਾ ਰਹਿੰਦਾ, ਤੇ ਫਿਰ ਜੇ ਇੱਕ ਘਰ ਫ੍ਰੀ ਹੋ ਗਿਆ ਫਿਰ ਬੰਦਾ ਦੂਜੇ ਦਾ ਪੰਗਾ ਲੈ ਕੇ ਬਹਿ ਜਾਂਦਾ, ਤੁਹਾਨੂੰ ਕਹਿੰਦਾ ਕਿ ਇੱਕ ਇਨਵੈਸਟਮੈਂਟ ਪ੍ਰੋਪਰਟੀ ਬਣਾ ਲਓ। ਅਕਸਰ ਅਸੀਂ ਵੀ ਉਦਾਂ ਕਈ ਵਾਰੀ ਗੱਲਾਂ ਕਰਦੇ, ਫਿਰ ਬੰਦਾ ਕੰਮ ਏਦਾਂ ਹੁੰਦਾ, ਸਰਕਲ ਚੱਲਦਾ ਰਹਿੰਦਾ। ਹਾਂਜੀ
ਬਿਲਕੁਲ, ਤੇ ਮੌਸਮ ਲਈ ਕੋਈ ਜਗ੍ਹਾ ਨੀ ਬਚਦੀ ਨਾ ਮੰਨਣ ਲਈ।
ਹਾਂਜੀ, ਮੌਸਮ ਵਾਸਤੇ ਤਾਂ ਫਿਰ ਉਹ ਕਦੀ ਇੱਕ ਧਾਈਆਂ ਬੰਦਾ ਉਹ ਵੀ ਮਹੀਨੇ ਮੱਸਿਆ, ਕਿਤੇ 6 ਮਹੀਨੇ ਆਪਾਂ ਜਦੋਂ ਜਾਂਦੇ ਹਾਂ ਬੀਚ ਤੇ ਕਿਤੇ ਫੈਮਲੀ ਦੇ ਨਾਲ, ਤੇ ਆਪਣੇ ਪੰਜਾਬੀਆਂ ਵਾਸਤੇ ਤਾਂ ਖਾਸ ਕਰਕੇ ਮਸ਼ਹੂਰ ਹੈ ਨਾ ਵੀ ਜਾਣਾ ਹੁੰਦਾ ਆਪਾਂ ਤੇ ਖਾ ਕੇ ਸਮੋਸੇ ਜਾਂ ਘਰੋਂ ਪੂੜੀਆਂ ਬਣਾ ਕੇ ਖੜੀਆਂ ਹੁੰਦੀਆਂ, ਖਾ ਕੇ ਵਾਪਸ ਆ ਜਾਈਦਾ। ਮੌਸਮ ਮੰਨਣ ਦਾ ਫਿਰ ਵੀ ਕੋਈ ਬੜਾ ਧਿਆਨ ਨੀ ਕਰਦਾ।
ਹਾਂਜੀ ਬਿਲਕੁਲ ਜੀ, ਮੈਨੂੰ ਲੱਗਦਾ ਕਿ ਸਿਖਾਇਆ ਹੀ ਨਹੀਂ ਜਾਂਦਾ ਸਾਨੂੰ ਕਿ ਇਹਨਾਂ ਚੀਜ਼ਾਂ ਨੂੰ ਮੰਨਣਾ ਕਿੱਦਾਂ, ਤੇ ਇਸੇ ਕਰਕੇ ਇਹ ਕਿਹਾ ਜਾਂਦਾ ਕਿ ਪ੍ਰੈਜ਼ੈਂਟ ਦੇ ਵਿੱਚ ਰਹੋ ਨਾ, ਕਿ ਤੁਸੀਂ ਨਾ ਤਾਂ ਬਾਹਲਾ ਪਿਛਲਾ ਸੋਚੋ ਤੇ ਨਾ ਹੀ ਬਾਹਲਾ ਅੱਗੇ ਦਾ, ਜਿਹੜੇ ਸਮੇਂ ਦੇ ਵਿੱਚ ਜੇਕਰ ਚੱਲੋਗੇ ਸ਼ਾਇਦ ਤੁਸੀਂ ਮੌਸਮ ਵੀ ਮਾਣ ਸਕੋਗੇ ਤੇ ਜ਼ਿੰਦਗੀ ਵੀ ਸੋਹਣੀ ਬਤੀਤ ਹੋਣੀ ਆ। ਤੇ ਸਾਡੇ ਨਾਲ ਧਨੀ ਸਾਹਿਬ ਵੀ ਜੁੜ ਚੁੱਕੇ ਆ ਜੀ, ਸੋ ਇਹਨਾਂ ਨੂੰ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ, ਤਾਂ ਉਹ ਗੁੱਡ ਮਾਰਨਿੰਗ ਬੁਲਾ ਰਹੇ ਤੇ ਇੱਕ ਕਾਫੀ ਦਾ ਕੱਪ ਸ਼ੇਅਰ ਕਰ ਰਹੇ ਆ। ਅਜੇਪਾਲ ਜੀ ਮੈਨੂੰ ਲੱਗਦਾ ਤੁਸੀਂ ਚਾਹ ਪੀ ਰਹੇ ਹੈ ਨਾ ਕਾਫੀ, ਚਲੋ ਮੈਂ ਪੀ ਲੈਂਦਾ।
ਮੈਂ ਹਜੇ ਚਾਹ ਮੈਂ ਤਾਂ ਘਰੋਂ ਲੈ ਕੇ ਆਇਆ ਜੀ ਨਾਲ ਆਪਣੀ।
ਬਸ ਠੀਕ ਹੈ ਜੀ, ਫਿਰ ਕਾਫੀ ਇਹਨਾਂ ਦੀ ਮੈਂ ਰੱਖ ਲੈਂਦਾ। ਤਾਂ ਉਹਨਾਂ ਨੇ ਵੀ ਇੱਕ ਸਾਂਝਾ ਕੀਤਾ ਸਾਡੇ ਨਾਲ ਸ਼ੇਅਰ, ਉਹ ਕਹਿੰਦੇ ਉਹ ਖਾਬਾਂ ਦੇ ਵਿੱਚ ਆ ਜਾਂਦੇ ਸਾਨੂੰ ਸੁੱਤਿਆਂ ਤਾਈ ਜਗਾ ਜਾਂਦੇ, ਅਸੀਂ ਅੱਖੀਆਂ ਮਲਦੇ ਉੱਠ ਬਹਿੰਦੇ ਬਸ ਏਦਾਂ ਝਲਕ ਦਿਖਾ ਜਾਂਦੇ। ਬਹੁਤ ਹੀ ਸੋਹਣਾ ਸ਼ੇਅਰ ਸਾਂਝਾ ਕੀਤਾ, ਸੋ ਮੈਂ ਦੁਬਾਰਾ ਇੱਕ ਵਾਰ ਤੋਂ ਫਿਰ ਪੜ੍ਹਨਾ ਚਾਹੂੰਗਾ। ਕਹਿੰਦੇ ਉਹ ਖਾਬਾਂ ਦੇ ਵਿੱਚ ਆ ਜਾਂਦੇ ਸਾਨੂੰ ਸੁੱਤਿਆਂ ਤਾਈ ਜਗਾ ਜਾਂਦੇ, ਅਸੀਂ ਅੱਖੀਆਂ ਮਲਦੇ ਉੱਠ ਬਹਿੰਦੇ ਬਸ ਏਦਾਂ ਝਲਕ ਦਿਖਾ ਜਾਂਦੇ। ਸੋ ਧਨੀ ਸਾਹਿਬ ਬਹੁਤ ਧੰਨਵਾਦ ਤੁਹਾਡਾ,
ਲੱਗਦਾ ਤੁਸੀਂ ਹਿੱਸਾ ਪੜ੍ਹ ਲਿਆ, ਤੁਸੀਂ ਲੱਗਦਾ ਉੱਠੇ ਹੋ ਰਾਤੀ ਜਾਂ ਪਹਿਲਾਂ ਜਿਹੜਾ ਤੁਸੀਂ ਦੁਬਾਰੇ ਪੜ੍ਹਿਆ ਨਾ।
ਮੈਂ ਸੁੱਤਾ ਹੀ ਲੇਟ ਸੀਗਾ ਬਸ ਉੱਠਿਆ ਪ੍ਰੋਗਰਾਮ ਲਈ ਵੀ, ਉੱਠਦੇ ਹੋਣਗੇ ਬਹੁਤ ਉੱਠਦੇ ਹੋਣਗੇ ਏਦਾਂ। ਸੋ ਮੈਂ ਕਹਿੰਦਾ ਜੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ, ਪਰ ਅੱਗੇ ਵਧਾਉਣ ਤੋਂ ਪਹਿਲਾਂ ਖਬਰਾਂ ਤੇ ਝਾਤ ਪਾਉਣ ਤੋਂ ਪਹਿਲਾਂ ਜਾਂ ਹੋਰ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਇੱਕ ਗੀਤ ਸੁਣ ਲਈਏ। ਤੇ ਦੋਸਤੋ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਤੇ ਅਸੀਂ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਮਾਲਾ ਪਾਨ ਜੇ ਤੈਨੂੰ ਨੱਚਣੇ ਦਾ ਚਾ, ਹੱਸ ਹੱਸ ਕੇ ਹੋਏ ਨੀ ਹੱਸ ਹੱਸ ਕੇ, ਹੱਸ ਹੱਸ ਕੇ ਦੰਦਾਂ ਨੂੰ ਲਿਸ਼ਕਾਨ ਜੇ ਤੈਨੂੰ ਹੱਸਣੇ ਦਾ ਚਾ,
ਹੱਸ ਹੱਸ ਕੇ ਦੰਦਾਂ ਨੂੰ ਲਿਸ਼ਕਾਂ ਜੇ ਤੈਨੂੰ ਹੱਸਣੇ ਦਾ ਚਾ ਨੱਚ ਨੱਚ ਕੇ ਧਮਾਲਾਂ ਪਾਣ ਜੇ ਤੈਨੂੰ ਨੱਚਣੇ ਦਾ ਚਾ ਲੱਕ ਨਾਲ ਪੀਂਗ ਜ਼ਰਾ ਨਖਰੇ ਨੂੰ ਪਾਉਣ ਦੇ ਰੱਜ ਰੱਜ ਰੌਣਕਾਂ ਜਵਾਨੀ ਤਾਈ ਲਾਉਣ ਦੇ ਸੁਰਤਾਲ ਚ ਹੈ ਨੀ ਸੁਰਤਾਲ ਚ ਸੁਰਤਾਲ ਚ ਪੰਜੇ ਪਛਣ ਕਾਨ ਜੇ ਪੱਪ ਚੱਕਣੇ ਦਾ ਚਾ ਸੁਰਤਾਲ ਚ ਪੰਜੇ ਪਛਣ ਕਾਨ ਜੇ ਪੱਪ ਚੱਕਣੇ ਦਾ ਚਾ ਨੱਚ ਨੱਚ ਕੇ ਧਮਾਲਾਂ ਪਾਨ ਜੇ ਤੈਨੂੰ ਨੱਚਣੇ ਦਾ ਚਾ ਪਰਿੰਦਿਆਂ ਨੂੰ ਫੂਕ ਮਾਰ ਫੂਕੀਏ ਬਣ ਸੱਪਣੀ ਹੈ ਨੀ ਬਣ ਸੱਪਣੀ ਮੇਲ ਦੀ ਆਨ ਜੇ ਤੈਨੂੰ ਦੱਸਣੇ ਦਾ ਚਾ ਬਣ ਸੱਪਣੀ ਮੇਲ ਦੀ ਆਨ ਜੇ ਤੈਨੂੰ ਦੱਸਣੇ ਦਾ ਚਾ ਨੱਚ ਨੱਚ ਕੇ ਧਮਾਲਾਂ ਪਾਨ ਜੇ ਤੈਨੂੰ ਨੱਚਣੇ ਦਾ ਚਾ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਅਜੇ ਪਾਲ ਜੀ ਬ੍ਰਿਸਬੇਨ ਤੋਂ ਤੇ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਪਟਿਆਲਾ ਤੋਂ ਸਰਬਜੀਤ ਭਾਜੀ ਤੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਬਹੁਤ ਹੀ ਖੂਬਸੂਰਤ ਗੀਤ ਸੁਣ ਰਹੇ ਸੀ ਜੇ ਤੈਨੂੰ ਨੱਚਣੇ ਦਾ ਚਾਹ ਤੇ ਅਜੇ ਪਾਲ ਜੀ ਮੈਨੂੰ ਲੱਗਦਾ ਕਾਫੀ ਪੁਰਾਣਾ ਗੀਤ ਹੈ ਸ਼ਾਇਦ 1992 ਦਾ
ਜੀ ਜੀ ਹਾਂਜੀ ਕਾਫੀ ਪੁਰਾਣਾ ਬਿਲਕੁਲ ਹਾਂਜੀ
ਤੁਸੀਂ ਤਾਂ ਸੁਣਿਆ ਹੋਣਾ ਨਾ ਉਦੋਂ ਮੈਂ ਤਾਂ ਮੈਂ 2 ਸਾਲ ਦਾ ਸੀ 2-3 ਸਾਲ ਦਾ
ਇੰਨਾ ਬਜ਼ੁਰਗ ਮੈਂ ਵੀ ਨੀ ਭਾਜੀ
ਆਪਣੀ ਉਮਰ ਦੱਸਣ ਚ ਰਹਿੰਦੇ ਆ ਤਾਂ ਬੇਸ਼ਕ ਸਿੱਧੂ ਭਾਜੀ ਦੀ ਇੱਕ ਦਿਨ ਉਹ ਗੱਲਾਂ ਬਾਤਾਂ ਚ ਉਮਰ ਭਾਵੇਂ ਦਲਜੀਤ ਭਾਜੀ ਹੋਣ ਤੇ ਅੱਜ ਤੁਸੀਂ ਵੀ ਦੱਸਣੀ ਪੈ ਗਈ ਮੈਂ ਨੋਟਿਸ ਕੀਤਾ 30 ਸਾਲ
ਆਪਣੀ
ਉਮਰ ਦੱਸਦਾ ਰਹਿੰਦਾ
ਨਹੀਂ ਹੁਣ ਤੁਸੀਂ ਤਾਂ ਬਜ਼ੁਰਗ ਕਹਿਤਾ ਨਾ ਫਿਰ ਮੈਂ ਹੁਣ ਦੱਸ ਹੀ ਦਈਏ
ਮੇਰੀ ਵਧੀਆ ਵਧੀਆ ਜਿੰਨੀ ਕਹਿੰਦੇ ਸਿਆਣਪ ਬੰਦਾ ਭਾਲਦਾ ਹੁੰਦਾ ਨਾ ਭਾਵੇਂ ਚੋਵੇ ਭਾਵੇਂ ਵਿਚਾਰਾਂ ਚ ਬਹੁਤ ਹੀ ਸੋਹਣਾ ਗੀਤ ਨਾਲੇ ਏਦਾਂ ਦੇ ਅਮਰ ਸਦਾ ਬਹਾਰ ਗੀਤ ਰਹਿੰਦੇ ਆ ਸੋ ਸੁਣਨ ਨੂੰ ਵੀ ਵਧੀਆ ਲੱਗਦੇ ਆ
ਕਾਫੀ ਦੇਖੋ ਲੰਬੇ ਵੀ ਹੁੰਦੇ ਸੀ ਅੱਜ ਕੱਲ ਤੇ 3-3 ਮਿੰਟ ਦੇ ਗਾਣੇ ਆਉਂਦੇ ਆ ਤੇ ਉਹ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਦੋ ਚਾਰ ਲਾਈਨਾਂ ਕਿਸੇ ਨੇ ਜੋੜੀਆਂ ਤੋਂ ਚੱਕ ਕੇ ਗਾਣਾ ਬਣਾ ਦਿੰਦੇ ਬਟ ਪਹਿਲੇ ਗਾਣੇ ਉਹਨਾਂ ਦੇ ਮੀਨਿੰਗ ਹੁੰਦੇ ਸੀ ਅਰਥ ਹੁੰਦੇ ਸੀ ਹਨਾ ਉਹਨਾਂ ਦੇ ਤੇ ਸੁਣ ਕੇ ਵਾਕਿਆ ਲੱਗਦਾ ਸੀ ਵੀ ਹਾਂ ਲਿਖਣ ਵਾਲਾ ਵੀ ਕੁਛ ਕਹਿਣਾ ਚਾਹ ਰਿਹਾ ਤੇ ਗਾਉਣ ਵਾਲੇ ਚ ਵੀ ਫੀਲਿੰਗ ਹੁੰਦੀ ਸੀਗੀ ਪਰ ਖੈਰ ਚਲੋ ਜਿੱਦਾਂ ਜ਼ਮਾਨਾ ਬਦਲ
ਗਿਆ ਹੁੰਦੀ ਸੀ ਸੁਣਨ ਦੀ ਫੀਲਿੰਗ ਹੁੰਦੀ ਸੀ
ਹਾਂਜੀ ਹਾਂ
ਮੈਨੂੰ ਲੱਗਦਾ ਨੀ ਸੁਣਨ ਤੇ ਗਏ ਸੁਣਨ ਨੂੰ ਇਹ ਗੀਤਾਂ ਨੂੰ ਤੇ
ਹਾਂਜੀ
ਆਪਣੇ ਨਾਲ ਜਿੰਦਰ ਸਿੰਘ ਜੀ ਕੁਲਦੀਪ ਕੌਰ ਜੀ ਤੇ ਦੀਪਕ ਮਾਂਗੜ ਸਿੰਘ ਤੋਂ ਜੁੜ ਚੁੱਕੇ ਆ ਇਹਨਾਂ ਦੇ ਸਿਲੰਦ ਤੇ ਮੈਂ ਕਹਿੰਦਾ ਜੀ ਆਪਾਂ ਗੱਲਾਂ ਬਾਤਾਂ ਕਰਦੇ ਰਹਿਣਾ ਤੇ ਨਾਲ ਨਾਲ ਸਿਹਤ ਬਾਰੇ ਵੀ ਥੋੜੀ ਸਾਂਝ ਬਣਾਉਂਦੇ ਚੱਲੀਏ ਕੀ ਕਹਿੰਦੇ ਹੋ ਸਿਹਤ
ਬਾਰੇ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਸਿਹਤ ਬਾਰੇ ਭਾਜੀ ਮੈਂ ਸੋਚਦਾ ਵੀ ਅੱਜ ਆਪਾਂ ਲਸਣ ਖਾਣ ਦੇ ਥੋੜੇ ਜਿਹੇ ਫਾਇਦੇ ਗਿਣਾ ਦਈਏ ਵੀ ਲਸਣ ਆਪਾਂ ਨੂੰ ਕਿਉਂ ਖਾਣਾ ਚਾਹੀਦਾ ਤੇ ਕਿੱਦਾਂ ਖਾਣਾ ਚਾਹੀਦਾ ਤੇ
ਇਹ ਜ਼ਿਆਦਾ ਮੈਟਰ ਕਰਦਾ
ਇਹ ਆਪਾਂ ਹਾਂਜੀ ਹਾਂਜੀ ਇਹ ਜਿਹੜਾ ਸਭ ਤੋਂ ਜ਼ਰੂਰੀ ਹੈ ਆਪਾਂ ਨੂੰ ਲਸਣ ਸਵੇਰੇ ਖਾਲੀ ਪੇਟ ਖਾਣਾ ਚਾਹੀਦਾ ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਨਾ ਕਿ ਸਵੇਰੇ ਉੱਠਦਿਆਂ ਸਾਰ ਆਪਾਂ ਨੂੰ ਵੀ ਐਟਲੀਸਟ 4 ਗਲਾਸ ਪਾਣੀ ਜ਼ਰੂਰ ਪੀਣੇ ਚਾਹੀਦੇ ਆ ਵੀ 2 ਗਲਾਸ ਤੋਂ ਸ਼ੁਰੂ ਕਰਕੇ 4 ਗਲਾਸ ਤੱਕ ਖਾਲੀ ਪੇਟ ਆਪਾਂ ਨੂੰ ਕੋਸਾ ਪਾਣੀ ਪੀਣਾ ਚਾਹੀਦਾ ਓਦਾਂ ਹੀ ਮਤਲਬ ਆਪਾਂ ਨੂੰ ਲਸਣ ਵੀ ਆਪਾਂ ਨੂੰ ਖਾਲੀ ਪੇਟ ਹੀ ਖਾਣਾ ਚਾਹੀਦਾ ਬਹੁਤ ਫਾਇਦੇ ਨੇ ਮਤਲਬ ਲਸਣ ਦੇ ਖਾਲੀ ਪੇਟ ਖਾਣ ਦੇ ਔਰ ਇਹ ਖਾਣਾ ਭਾਜੀ ਹਾਂਜੀ ਖਾਣਾ ਥੋੜਾ ਜਿਹਾ ਔਖਾ ਹੁੰਦਾ ਜਦੋਂ ਇਹਦਾ ਜਿਹੜਾ ਸਵਾਦ ਹੁੰਦਾ ਨਾ ਉਹ ਬੜਾ ਮਤਲਬ ਥੋੜਾ ਸਖਤ ਹੁੰਦਾ ਆਪਣੇ ਅੰਦਰ ਜਿਵੇਂ ਉਹ ਜਲਨ ਜੀ ਕਰਦਾ ਜਾਂਦਾ ਜਿਵੇਂ ਆਪਾਂ ਖਾਵਾਂਗੇ ਹਾਂਜੀ ਜ਼ਬਾਨ ਨੂੰ ਵੀ ਬੜਾ ਬੜੀ ਜਲਨ ਮਹਿਸੂਸ ਹੁੰਦੀ ਆ ਫਿਰ ਜਦੋਂ ਆਪਾਂ ਖਾਂਦੇ ਹਾਂ ਤੇ ਆਪਣੀ ਛਾਤੀ ਨੂੰ ਚੈਸਟ ਨੂੰ ਵੀ ਬੜੀ ਜਲਨ ਮਹਿਸੂਸ ਹੁੰਦੀ ਆ ਬਟ ਉਹ 2-4 ਮਿੰਟ ਵਾਸਤੇ ਰਹਿੰਦੀ ਆ ਜਲਨ ਬਟ ਉਸ ਜਲਨ ਦੇ ਫਾਇਦੇ ਬਹੁਤ ਨੇ ਆਪਣੇ ਸਰੀਰ ਨੂੰ ਹਾਂਜੀ
ਠੀਕ ਹੈ ਜੀ
ਔਰ ਇਹ ਜਿੱਦਾਂ ਹਾਂਜੀ ਇਹ ਸਟਾਰਟ ਆਪਾਂ ਨੂੰ ਕਰਨਾ ਚਾਹੀਦਾ ਇੱਕ ਮਤਲਬ ਉਹਦਾ ਕਹਿ ਲੋ ਕਿ ਇੱਕ ਕਲੀ ਉਹਦਾ ਜਸਟ ਇੱਕ ਪੀਸ ਹੈ ਨਾ ਇੱਕ ਪੀਸ ਤੋਂ ਖਾ ਕੇ ਤੇ ਮਤਲਬ ਹਾਂਜੀ ਫਿਰ ਥੋੜੇ ਹਫਤੇ 2 ਹਫਤੇ ਬਾਅਦ ਉਹਦੇ 2 ਪੀਸ ਕਰ ਦੋ ਫਿਰ 3 ਕਰ ਦੋ 4 ਤੱਕ ਆਪਾਂ ਖਾ ਸਕਦੇ ਹਾਂ ਸਵੇਰੇ ਖਾਲੀ ਪੇਟ ਔਰ ਜੇ ਇਹ ਖਾਣਾ ਮੰਨ ਲਓ ਜੇ ਜ਼ਿਆਦਾ ਹੀ ਔਖਾ ਲੱਗੇ ਕਿਸੇ ਨੂੰ ਆਪਣੇ ਕੋਲ ਨਹੀਂ ਖਾਧਾ ਜਾਂਦਾ ਤੇ ਆਪਾਂ ਇਹਨੂੰ ਸ਼ਹਿਦ ਦੇ ਵਿੱਚ ਵੀ ਮਿਲਾ ਕੇ ਖਾ ਸਕਦੇ ਹਾਂ ਔਰ ਸ਼ਹਿਦ ਦੇ ਵਿੱਚ ਮਿਲਾ ਕੇ ਖਾਣਾ ਇਹ ਬਹੁਤ ਸੌਖਾ ਉਹ ਫਿਰ ਕੋਈ ਇੰਨਾ ਜ਼ਿਆਦਾ ਔਖਾ ਨਹੀਂ ਹੈਗਾ ਸ਼ਹਿਦ ਦੇ ਵਿੱਚ ਮਿਲਾ ਕੇ ਖਾਣਾ ਹਾਂਜੀ ਔਰ ਇਹਦੇ ਲਸਣ ਖਾਣ ਦੇ ਫਾਇਦੇ ਕੀ ਹੈਗੇ ਹਾਂਜੀ ਇਹ ਮਤਲਬ ਆਪਣੀਆਂ ਸਰੀਰ ਨੂੰ ਜਿਹੜੀਆਂ ਬਿਮਾਰੀਆਂ ਲੱਗਣੀਆਂ ਹੁੰਦੀਆਂ ਇਨ ਫਿਊਚਰ ਜਿੱਦਾਂ ਆਪਾਂ ਕਿਸੇ ਵੀ ਚੀਜ਼ ਦੀ ਰੋਕਥਾਮ ਕਰਦੇ ਹਾਂ ਵੀ ਆਹ ਚੀਜ਼ ਇਨ ਫਿਊਚਰ ਨਾ ਹੋਵੇ ਹਨਾ ਇਹ ਆਪਣੇ ਸਰੀਰ ਨੂੰ ਮਤਲਬ ਜਿਹੜੀ ਆਪਣੀ ਇੱਕ ਸ਼ਕਤੀ ਹੁੰਦੀ ਆ ਬਿਮਾਰੀਆਂ ਦੇ ਨਾਲ ਲੜਨ ਵਾਲੀ ਜਿਹੜੀ ਕਿ ਅੱਜ ਕੱਲ ਆਪਾਂ ਖਾਸ ਹੀ ਦੇਖਦੇ ਜਿੱਦਾਂ ਆਪਾਂ ਕੰਮ ਕਾਰ ਕਰਦੇ ਹਾਂ ਤੇ ਆਪਣੇ ਇੰਨੇ ਕੰਮ ਮਿਹਨਤੀ ਤਾਂ ਰਹਿ ਨੀ ਗਏ ਕਿ ਜਿਹੜੇ ਸਰੀਰਕ ਕੰਮ ਆਪਾਂ ਕਰਦੇ ਕਿ ਬਹੁਤ ਜ਼ਿਆਦਾ ਪਸੀਨਾ ਆਉਂਦਾ ਆਪਾਂ ਨੂੰ ਜਾਂ ਬਹੁਤ ਜ਼ਿਆਦਾ ਆਪਣਾ ਮਤਲਬ ਵਰਕਆਊਟ ਆਪਾਂ ਕਰਦੇ ਨੀ ਗੇ ਤੇ ਜ਼ਿਆਦਾ ਜਿਵੇਂ ਮੰਨ ਲਓ ਹੁਣ ਮੈਂ ਹੀ ਆ ਡਰਾਈਵਿੰਗ ਦੀ ਜੋਬ ਹੈ ਮੇਰੀ ਜਾਂ ਹੋਰ ਵੀ ਵੀਰ ਆਪਣੇ ਜਿਹੜੇ ਹੈਗੇ ਨੇ ਡਰਾਈਵਿੰਗ ਦੀ ਜੋਬ ਕਰਦੇ ਨੇ ਜਿੱਥੇ ਉਹਨਾਂ ਦਾ ਕੋਈ ਜ਼ਿਆਦਾ ਮਤਲਬ ਸਵਾਹ ਮਤਲਬ ਦਿਮਾਗੀ ਤੌਰ ਤੇ ਉਹਨਾਂ ਦਾ ਆਪਾਂ ਦਿਹਾੜੀ ਚ ਥੱਕਦੇ ਹਾਂ ਪਰ ਸਰੀਰਕ ਤੌਰ ਤੇ ਨੀ ਆਪਾਂ ਫਿਜ਼ੀਕਲੀ ਨੀ ਥੱਕਦੇ ਹਨਾ ਤਾਂ ਉੱਥੇ ਫਿਰ ਆਪਣੇ ਜਿਹੜੀ ਸਰੀਰ ਦੇ ਵਿੱਚ ਜਿਹੜੀ ਹੁੰਦੀ ਆ ਮਤਲਬ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਉਹ ਘੱਟ ਜਾਂਦੀ ਆ ਤੇ ਇਹ ਉਸ ਚੀਜ਼ ਨੂੰ ਮਤਲਬ ਬਰਕਰਾਰ ਰੱਖਦਾ ਵਧਾਉਂਦਾ ਹੈ ਸ਼ਕਤੀ ਨੂੰ ਉਸ ਨੂੰ ਬਿਮਾਰ ਲੜਨ ਵਾਲੀ ਨੂੰ ਔਰ ਇਹਦੇ ਨਾਲ ਜਿਹੜਾ ਆਪਣਾ ਕੋਲੈਸਟ੍ਰੋਲ ਲੈਵਲ ਹੁੰਦਾ ਜਿਹੜਾ ਇੱਕ ਗੁੱਡ ਕੋਲੈਸਟ੍ਰੋਲ ਹੁੰਦਾ ਇੱਕ ਬੈਡ ਕੋਲੈਸਟ੍ਰੋਲ ਹੁੰਦਾ ਉਹਨਾਂ ਦਾ ਮਤਲਬ ਉੱਪਰ ਥੱਲੇ ਹੋ ਜਾਣਾ ਵੱਧ ਜਾਣਾ ਜਾਂ ਘੱਟ ਜਾਣਾ ਉਸ ਚੀਜ਼ ਨੂੰ ਮਤਲਬ ਇਹ ਕੰਟਰੋਲ ਚ ਰੱਖਦਾ ਔਰ ਜੇ ਉਹ ਹੋ ਜਾ ਕੋਲੈਸਟ੍ਰੋਲ ਵਾਲੀ ਤਾਂ ਖੁਦ ਮੈਨੂੰ ਵੀ ਥੋੜੀ ਜਿਹੀ ਪ੍ਰੋਬਲਮ ਹੋਈ ਸੀਗੀ ਮਤਲਬ ਜਿੱਦਾਂ ਹਲਕੀ ਜਿਹੀ 0.1 ਕਰਕੇ ਕੁਛ ਹੋਈ ਸੀ ਤਾਂ ਜਿੱਦਾਂ ਡਾਕਟਰ ਨੇ ਕਿਹਾ ਕਿ ਸੈਰ ਵਗੈਰਾ ਵਧਾਓ ਤੁਸੀਂ ਵੀ ਜ਼ਿਆਦਾ ਹਾਂਜੀ ਮਾਰਨਿੰਗ ਵੀ ਵਾਕ ਕਰੋ ਈਵਨਿੰਗ ਵੀ ਕਰੋ ਵੀ ਜਿੱਦਾਂ ਤੁਹਾਡੀ ਜੋਬ ਸਿਰਫ ਸਿਟਿੰਗ ਜੋਬ ਹੈ ਤਾਂ ਫਿਰ ਮੈਂ ਨਾਲ ਜਿੱਦਾਂ ਵਾਕ ਵੀ ਸ਼ੁਰੂ ਕੀਤੀ ਤੇ ਪਲੱਸ ਮੈਂ ਲਸਣ ਮਤਲਬ ਖਾਣਾ ਸਟਾਰਟ ਕੀਤਾ ਸਵੇਰੇ ਖਾਲੀ ਪੇਟ ਔਰ ਡਾਕਟਰ ਨੇ ਮੈਨੂੰ ਕਿਹਾ ਕਿ 3 ਮਹੀਨੇ ਬਾਅਦ ਤੁਸੀਂ ਦੁਬਾਰਾ ਚੈੱਕ ਕਰਵਾਉਣਾ, ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਆਪਾਂ ਪਹਿਲਾਂ ਚੈੱਕ ਕਰ ਲਾਂਗੇ ਵੀ 3 ਮਹੀਨੇ ਕਿਤੇ ਜ਼ਿਆਦਾ ਨਾ ਹੋ ਜਾਣ। ਉਹ ਕਹਿੰਦਾ ਕਿ ਨਹੀਂ 3 ਮਹੀਨੇ ਜ਼ਿਆਦਾ ਨਹੀਂ ਹੈ, ਵੀ ਤੁਸੀਂ ਪਰਹੇਜ਼ ਰੱਖੋ ਔਰ ਆਪਣਾ 3 ਮਹੀਨੇ ਬਾਅਦ ਤੁਸੀਂ ਦੁਬਾਰਾ ਟੈਸਟ ਕਰਵਾਇਓ। ਤਾਂ ਮੈਂ 3 ਮਹੀਨੇ ਫਿਰ 3 ਮਹੀਨੇ ਬਾਅਦ ਦੁਬਾਰਾ ਟੈਸਟ ਕਰਾਇਆ ਤੇ ਫਿਰ ਮਤਲਬ ਮੇਰਾ ਉਹ ਜਿਹੜੀ ਚੀਜ਼ ਸੀ ਉਹ ਬਿਲਕੁਲ ਉੱਪਰ ਬੈਲੈਂਸ ਆ ਗਈ। ਹਾਂਜੀ, ਤੇ ਇਹ ਕੋਲੈਸਟ੍ਰੋਲ ਲੈਵਲ ਨੂੰ ਤੁਹਾਡੇ ਨੂੰ ਸਹੀ ਕਰਦਾ। ਹਾਂਜੀ
ਠੀਕ,
ਸੋਰੀ ਮੈਨੂੰ ਤੁਹਾਡੀ ਆਵਾਜ਼ ਨਹੀਂ ਆਈ।
ਮੈਂ ਕਿਹਾ 3 ਮਹੀਨੇ ਰੈਗੂਲਰ ਲੈਣ ਨਾਲ ਤੁਹਾਡਾ ਲੈਵਲ ਕੋਲੈਸਟ੍ਰੋਲ ਲੈਵਲ ਸਹੀ ਹੋ ਗਿਆ
ਲੈਵਲ? ਹਾਂਜੀ 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 ਬਿਲਕੁਲ ਸਹੀ ਹੋ ਗਿਆ। ਔਰ ਇਹ ਮਤਲਬ ਲਸਣ ਖਾਣ ਦੇ ਨਾਲ ਜਿਵੇਂ ਇਨ ਫਿਊਚਰ ਤੁਹਾਨੂੰ ਜਿਵੇਂ ਆਪਾਂ ਗੱਲ ਕੀਤੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਤੁਹਾਡੇ ਸਰੀਰ ਦੀ, ਇਨ ਫਿਊਚਰ ਤੁਹਾਨੂੰ ਮਤਲਬ ਇੱਕ ਕੈਂਸਰ ਜੇ ਕਿਸੇ ਨੂੰ ਹੋਣੀ ਆ ਉਹਦੇ ਚ ਵੀ ਰੋਕਥਾਮ ਵਾਸਤੇ ਸਹਾਈ ਆ, ਡਾਇਬਿਟੀਜ਼ ਵਾਸਤੇ ਵੀ ਸਹਾਈ ਆ, ਤੇ ਹੋਰ ਬਹੁਤ ਸਾਰੀਆਂ ਅਣਗਿਣਤ ਬਿਮਾਰੀਆਂ ਮਤਲਬ ਆਪਣੇ ਜਿਹੜੇ ਅੰਦਰ ਵਿਸ਼ੈਲੇ ਤੱਤ ਹੁੰਦੇ ਆ ਜਿਹੜੇ ਜ਼ਹਿਰੀਲੇ ਤੱਤ ਹੁੰਦੇ ਹਾਂਜੀ ਆਪਣੇ ਸਰੀਰ ਦੇ ਵਿੱਚ ਉਹ ਮਤਲਬ ਉਹਨੂੰ ਬਾਡੀ ਚੋਂ ਬਾਹਰ ਕੱਢਦਾ ਇਹ। ਸਰੋਤਿਆਂ ਨੂੰ ਗੁਜ਼ਾਰਿਸ਼ ਹੈ ਕਿ ਜ਼ਰੂਰ ਮਤਲਬ ਜਿਵੇਂ ਇੱਕ ਕਲੀ ਤੋਂ ਖਾਣਾ ਸਟਾਰਟ ਕਰਨਾ। ਔਰ ਤੁਸੀਂ ਦੇਖਿਆ ਹੋਊਗਾ ਸ਼ਾਇਦ ਇਹ ਗੱਲ ਨੋਟਿਸ ਕੀਤੀ, ਉਹ ਪੁਰਾਣੇ ਬਜ਼ੁਰਗ ਆਪਣੇ ਲਸਣ ਨੂੰ ਤੜਕਾ ਲਾ ਕੇ ਕੱਲਾ ਲਸਣ ਹੀ ਖਾਂਦੇ ਸੀਗੇ। ਮੈਂ ਤਾਂ ਦੇਖਿਆ ਸੀਗਾ ਮਤਲਬ ਆਪਣੇ ਸਾਡੇ ਵੀ ਉਹਨਾਂ ਨੇ ਜਸਟ ਥੋੜਾ ਜਿਹਾ ਚਮਚ ਘਿਓ ਦਾ ਪਾ ਕੇ ਤੇ ਵਿੱਚ ਬਸ ਲਸਣ ਦਾ ਤੜਕਾ ਲਾ ਕੇ ਉਹਦੇ ਨਾਲ ਮਤਲਬ ਰੋਟੀ ਖਾਣੀ, ਜਾਂ ਉਸਨੂੰ ਮਤਲਬ ਦਾਲ ਦੇ ਵਿੱਚ ਸਬਜ਼ੀ ਦੇ ਵਿੱਚ ਉਹਨਾਂ ਨੇ ਮਤਲਬ ਐਕਸਟਰਾ ਪਾਉਣਾ 1-2 ਲਸਣ ਦੀਆਂ ਤੁਰੀਆਂ ਨੂੰ ਮਤਲਬ ਆਪਣਾ ਤੜਕਾ ਲਾ ਕੇ ਤੇ ਐਕਸਟਰਾ ਸਬਜ਼ੀ ਦੇ ਵਿੱਚ ਐਡ ਕਰਨਾ। ਔਰ ਓਦਾਂ ਭਾਜੀ ਇੱਕ ਗੱਲ ਮੈਂ ਹੋਰ ਕਹਾਂ, ਜਿਵੇਂ ਆਪਾਂ ਪਿਛਲੀ ਵਾਰੀ ਪਾਣੀ ਦੀ ਵੀ ਗੱਲ ਕੀਤੀ ਸੀ, ਹੁਣ ਜਿੱਦਾਂ ਆਪਾਂ ਇੱਕ ਸਿਰਫ ਲਸਣ ਦੀ ਗੱਲ ਕਰ ਰਹੇ ਹਾਂ, ਇਹ ਦੇਖਣ ਨੂੰ ਗੱਲਾਂ ਨਾ ਛੋਟੀਆਂ ਛੋਟੀਆਂ ਲੱਗਦੀਆਂ ਨੇ, ਬਟ ਇਹਨਾਂ ਦੇ ਮਾਇਨੇ ਬਹੁਤ ਵੱਡੇ ਨੇ ਮਤਲਬ ਇਹਨਾਂ ਚੀਜ਼ਾਂ ਦੇ। ਜਿਹੜੇ ਪੁਰਾਣੇ ਆਪਣੇ ਆਯੁਰਵੇਦ ਵਾਲਿਆਂ ਦੇ ਗ੍ਰੰਥ ਲਿਖੇ ਹੋਏ ਨੇ ਜਾਂ ਜਿਹੜੇ ਆਯੁਰਵੇਦ, ਅੱਜ ਕੱਲ ਦੇਖੋ ਆਯੁਰਵੇਦ ਦਾ ਇਲਾਜ ਟ੍ਰੀਟਮੈਂਟ ਆਪਾਂ ਸੁਣਿਆ ਹੋਊਗਾ ਕਾਫੀ ਮਸ਼ਹੂਰ ਹੈ ਵੀ ਹਨਾ ਹਰ ਬੰਦਾ ਇਹ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਅੰਗਰੇਜ਼ੀ ਦਵਾਈ ਨੂੰ ਛੱਡ ਕੇ ਆਯੁਰਵੇਦ ਦੀ ਦਵਾਈ ਖਾਓ, ਤੇ ਜਿਹੜੀ ਆਯੁਰਵੇਦ ਦੀਆਂ ਦਵਾਈਆਂ ਉਹ ਇੰਨੀਆਂ ਸਸਤੀਆਂ ਨੀਗੀਆਂ। ਅਸੀਂ ਕਿਸੇ ਟ੍ਰੀਟਮੈਂਟ ਵਾਸਤੇ ਨਾ ਕਿਸੇ ਟ੍ਰੀਟਮੈਂਟ ਵਾਸਤੇ ਵੀ ਕਿਸੇ ਸੱਜਣ ਦੇ ਗੈਸ ਦੀ ਐਸੀਡਿਟੀ ਦੀ ਪ੍ਰੋਬਲਮ ਹੋ ਗਈ ਬਹੁਤ ਜ਼ਿਆਦਾ, ਤਾਂ ਉਹ ਜਿੱਦਾਂ ਉਹਦੀ ਇੱਥੇ ਕਹਾਣੀ ਸੈੱਟ ਨਹੀਂ ਆ ਰਹੀ, ਤਾਂ ਉਹਨੇ ਇੰਡੀਆ ਕਿਸੇ ਡਾਕਟਰ ਨਾਲ ਕੰਸਲਟ ਕੀਤਾ ਤੇ ਉਸ ਡਾਕਟਰ ਸਾਹਿਬ ਨੇ ਉਹਨਾਂ ਕੋਲ, ਆਪਾਂ ਨਾਮ ਨੀ ਲੈਣਾ ਉਹਨਾਂ ਦਾ, 3 ਮਹੀਨੇ ਦਾ ਟ੍ਰੀਟਮੈਂਟ ਸੀਗਾ ਭਾਜੀ 55,000 ਰੁਪਇਆ ਮੰਗਿਆ 3 ਮਹੀਨੇ ਦੇ ਟ੍ਰੀਟਮੈਂਟ ਦਾ, ਸਿਰਫ ਗੈਸ ਤੇ ਐਸੀਡਿਟੀ ਦੀ ਦਵਾਈ ਦਾ 55,000 ਰੁਪਇਆ ਮੰਗਿਆ ਉਹਨਾਂ ਨੇ। ਹਾਂਜੀ, ਤੇ ਗਰੰਟੀ ਕਹਿੰਦੇ 3 ਮਹੀਨੇ ਬਾਅਦ ਤੁਹਾਨੂੰ ਇਹਦੀ ਪ੍ਰੋਬਲਮ ਨਹੀਂ ਰਹੂਗੀ, ਜੜ ਚੋਂ ਖਤਮ ਹੋ ਜਾਊਗੀ, ਤੇ ਆਯੁਰਵੈਦਿਕ ਦਵਾਈ ਦੇ ਨਾਲ ਮਤਲਬ ਠੀਕ ਹੈ। ਤੇ ਉਹ ਹੁਣ ਵੈਸੇ ਹਾਂਜੀ, ਜਾਂ ਤੁਸੀਂ ਲਾ ਲਓ ਅਗਲਾ ਜਿਵੇਂ ਬਾਹਰੋਂ ਫੋਨ ਕਾਲ ਜਾਂਦੀ ਹੈ ਤਾਂ ਕਰਕੇ ਰੇਟ ਵਧਾਉਂਦੇ, ਬਟ ਜੇ ਆਪਾਂ ਸੋਚੀਏ 55,000 ਰੁਪਇਆ ਵੀ ਥੋੜਾ ਨਹੀਂ ਹੈ, $1,000 ਹਨਾ, ਇੱਥੇ ਵੀਕ ਚ ਨਹੀਂ ਬੰਦਾ ਜੋੜ ਪਾਉਂਦਾ $1,000 ਵੀ ਬਣਦਾ। ਤੇ ਇਹ ਦੇਖ ਲੋ ਵੀ ਅੱਜ ਕੱਲ ਆਯੁਰਵੇਦ ਦੇ ਨਾਂ ਤੇ ਮਤਲਬ ਏਦਾਂ, ਤੇ ਉਹ ਪਰ ਜੇ ਕਾਫੀ ਜੇ ਆਪਾਂ ਪੜ੍ਹੀਏ ਨਾ ਕਿਤਾਬਾਂ ਪੜ੍ਹੀਏ ਜਾਂ ਉਹ ਕਹਿੰਦੇ ਕਾਫੀ ਸਾਰੀਆਂ ਚੀਜ਼ਾਂ ਦੇ ਆਪਣੇ ਕਿਚਨ ਦੇ ਵਿੱਚ ਪਈਆਂ ਹੁੰਦੀਆਂ ਮੌਜੂਦ, ਜਿੱਦਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਨਾ ਆਪਾਂ ਉਹਨਾਂ ਨੂੰ ਯੂਜ਼ ਕਰਦੇ ਹਾਂ, ਜਿੰਨਾ ਚੋਂ ਇੱਕ ਲਸਣ ਲਾ ਲਓ ਹਨਾ, ਅਕਸਰ ਹੀ ਮੈਂ ਵੀ ਦੇਖਦਾ ਵੀ ਸਾਡੇ ਕਿਚਨ ਦੇ ਘਰ ਦੇ ਬਾਹਰਲੇ ਬੰਨੇ ਜਿੱਦਾਂ ਮੰਮੀ ਹੁਣਾਂ ਨੇ ਟੋਕਰੀ ਵਗੈਰਾ ਰੱਖੀ ਆ ਉਹ ਚ ਆਲੂ ਤੇ ਲਸਣ ਤੇ ਅਦਰਕ ਪਿਆ ਰਹਿੰਦਾ, ਤੇ ਪਰ ਕਦੀ ਆਪਾਂ ਇਹ ਗੌਰ ਹੀ ਨਹੀਂ ਕਰਦੇ ਵੀ ਇਹ ਚੀਜ਼ ਸਾਡੇ ਵਾਸਤੇ ਕਿੰਨੀ ਫਾਇਦੇਮੰਦ ਹੈ। ਸੋ ਇਹ ਗੱਲਾਂ ਤੇ ਛੋਟੀਆਂ ਛੋਟੀਆਂ ਹੁੰਦੀਆਂ, ਪਰ ਜੇ ਆਪਾਂ ਇਹਨਾਂ ਤੇ ਗੌਰ ਫਰਮਾਇਆ ਜਾਵੇ, ਆਪਾਂ ਗੌਰ ਕੀਤਾ ਜਾਵੇ ਇਹਨਾਂ ਤੇ ਇਹਨਾਂ ਤੋਂ ਆਪਾਂ ਬਹੁਤ ਸਾਰੇ ਬੈਨੀਫਿਟਸ ਲੈ ਸਕਦੇ ਹਾਂ। ਹਾਂਜੀ,
ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਕੋਈ ਵੀ ਚੀਜ਼ ਹੋਣ ਤੋਂ ਪਹਿਲਾਂ ਨਹੀਂ ਸੋਚਦੇ ਕਿ ਅਸੀਂ ਚੀਜ਼ ਦੇ ਲਈ ਪ੍ਰਿਪੇਅਰ ਰਹੀਏ, ਕਿਸੇ ਬਿਮਾਰੀ ਹੋਰ ਵੀ ਹਾਲਾਤ ਹੋਣ, ਅਸੀਂ ਪਹਿਲਾਂ ਤਿਆਰ ਨਹੀਂ ਰਹਿੰਦੇ, ਪਹਿਲਾਂ ਰੋਕਥਾਮ ਬਾਰੇ ਨਹੀਂ ਸੋਚਦੇ, ਤੇ ਜਦੋਂ ਹੋ ਜਾਂਦੀ ਆ ਫਿਰ। ਵੈਸੇ ਵੀ ਜੇਕਰ ਗੱਲ ਕਰੀਏ, ਚਲੋ ਠੀਕ ਆ, ਅੱਜ ਦੇ ਸਮੇਂ ਦੇ ਜਿਹੜੇ ਅਸੀਂ ਮੈਡੀਸਿਨਸ ਯੂਜ਼ ਕਰਦੇ ਹਾਂ, ਹਰ ਚੀਜ਼ ਦੇ ਵਿੱਚ ਰੈਵੋਲੂਸ਼ਨ ਮੈਨੂੰ ਲੱਗਦਾ 100 ਸਾਲ ਤੋਂ ਹੀ ਆਇਆ, ਪਿਛਲੇ 100 ਸਾਲ ਤੋਂ ਜ਼ਿਆਦਾ ਰੈਵੋਲੂਸ਼ਨ ਆਇਆ ਹਰ ਚੀਜ਼ ਦੇ ਵਿੱਚ, ਹਰ ਚੀਜ਼ ਦੇ ਵਿੱਚ। ਤੇ 100 ਸਾਲ ਦੇ ਵਿੱਚ ਤਕਰੀਬਨ ਅਸੀਂ ਧਰਤੀ ਦਾ ਨਾਸ ਮਾਰਤਾ, ਆਪਣੇ ਸਰੀਰ ਦਾ ਵੀ ਤੇ ਧਰਤੀ ਦਾ ਵੀ। ਹੁਣ ਜਿਹਦਾ ਤੁਸੀਂ ਆਯੁਰਵੈਦਿਕ ਦੀ ਗੱਲ ਕੀਤੀ ਆ, ਅਸੀਂ ਤਰੱਕੀ ਜ਼ਰੂਰ ਆ, ਇਸ ਚੀਜ਼ ਨੂੰ ਕਹਿੰਦੇ ਆ ਤਰੱਕੀ ਕਹਿੰਦੇ ਆ, ਪਰ ਗੱਲ ਕੀਤੀ ਜਾਵੇ ਪਿਛਲੇ 19-20 ਸਦੀਆਂ ਜਿਹੜਾ ਰਿਕਾਰਡ ਸਾਡੇ ਕੋਲ ਪਿਆ ਨਾ, 19-20 ਸਦੀਆਂ ਅਸੀਂ ਇਹਨਾਂ ਚੀਜ਼ਾਂ ਤੇ ਡਿਪੈਂਡ ਰਹਿ ਕੇ ਕਿੰਨਾ ਸੋਹਣਾ ਬਤੀਤ ਕੀਤਾ, ਵਾਤਾਵਰਨ ਵੀ ਵਧੀਆ ਸੀਗਾ, ਹੈਲਥੀ ਸੀਗੇ ਸਾਡੇ ਬਜ਼ੁਰਗ ਜਿਹੜੇ ਹਿਸਟਰੀ ਪੜ੍ਹਦੇ ਆ ਆਪਾਂ, ਕਿਤੇ ਫਟ ਲੱਗੇ ਹੁੰਦੇ ਸੀਗੇ ਤਾਂ ਫਿਰ ਵੀ ਸਰਵਾਈਵ ਕਰਦੇ ਸੀ। ਉਹ ਚੀਜ਼ਾਂ ਤੇ ਗੌਰ ਕਰੀਏ ਤੇ ਏਦਾਂ ਦੀ ਥੋੜੀ ਛੋਟੀਆਂ ਛੋਟੀਆਂ ਚੀਜ਼ਾਂ ਤੇ ਪਹਿਲੇ ਪ੍ਰਿਪੇਅਰ ਰਹੀਏ ਕਿ ਬਿਮਾਰੀਆਂ ਲੱਗਣ ਤੋਂ ਪਹਿਲਾਂ।
ਹਾਂਜੀ ਹਾਂ, ਜੇ ਇਹ ਚੀਜ਼ ਹਾਂਜੀ ਮੇਨ ਖਿਆਲ ਰੱਖਿਆ
ਬਿਮਾਰੀ ਲੱਗਣ, ਇੱਕ ਮੇਰਾ ਸਵਾਲ ਹੈ ਜੀ,
ਨਾ ਜੇ ਆਪਾਂ ਉਹਦੇ ਹਾਂਜੀ ਹਾਂਜੀ ਹਾਂਜੀ
ਸਰ, ਤੁਸੀਂ ਕਿਹਾ ਕਿ ਆ ਵੀ ਨਿਰਣੇ ਕਾਲ ਜਿੱਦਾਂ ਕਹਿੰਦੇ ਖਾਲੀ ਪੈਣਾ ਲਸਣ,
ਹਾਂਜੀ ਹਾਂਜੀ,
ਤੇ ਲਾਸਟ ਟਾਈਮ ਪਾਣੀ ਵੀ ਕਿਹਾ ਸੀ ਤੁਸੀਂ ਖਾਲੀ ਪੇਟ ਪਾਣੀ ਪੀਣਾ,
ਹਾਂਜੀ,
ਲਸਣ ਉਸ ਪਾਣੀ ਦੇ ਨਾਲ ਲੈਣਾ?
ਹਾਂ ਬਿਲਕੁਲ, ਉਸ ਪਾਣੀ ਦੇ ਨਾਲ ਲੈ ਸਕਦੇ ਹਾਂ, ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਹਾਂਜੀ ਕਪੜਾ ਕੋਈ ਖਰਾਬ ਹੋ ਜਾਏ ਪਾਣੀ ਦੇ ਨਾਲ ਧੋਨੇ ਉਹਨੂੰ ਸਾਫ਼ ਕਰਦੇ ਨਾ, ਏਦਾਂ ਸਾਡਾ ਸਰੀਰ ਹੈ ਬੋਡੀ ਦੇ ਅੰਦਰੋਂ ਉਹ ਪਾਣੀ ਦੇ ਨਾਲ ਹੀ ਕਲੀਨ ਹੋਣੀ ਆ। ਪਲੱਸ ਜਿੱਦਾਂ ਇਹ ਖਾਲੀ ਪੇਟ ਤਾਂ ਖਾਣਾ ਕਿ ਉਸ ਟਾਈਮ ਆਪਾਂ ਹੋਰ ਕੁਛ ਨੀ ਖਾਧਾ, ਆਪਣੀ ਜਿਹੜੀ ਬੋਡੀ ਆ ਅੰਦਰੋਂ ਸਰੀਰ ਖਾਲੀ ਆ, ਆਪਣੇ ਜਿਹੜੇ ਲੀਵਰ ਹੈ ਕਿਡਨੀਜ਼ ਹੈ ਸਾਰਾ ਕੁਛ ਜਿਹੜਾ ਜਿਹੜੇ ਚੀਜ਼ਾਂ ਫੰਕਸ਼ਨ ਕਰਦੀਆਂ ਅੰਦਰ ਉਹ ਜਿਹੜੇ ਮਤਲਬ ਇਹਦੇ ਵਿੱਚ ਤੱਤ ਨੇ ਲਸਣ ਦੇ ਵਿੱਚ ਉਹਨੂੰ ਜਲਦੀ ਗ੍ਰਹਿਣ ਕਰਕੇ ਤੇ ਜਲਦੀ ਆਪਣੇ ਸਰੀਰ ਨੂੰ ਅੰਦਰ ਮਤਲਬ ਉਹ ਅਸਰ ਪਹੁੰਚਾਉਣਗੇ। ਤੇ ਜੇ ਹੁਣ ਕਹਿ ਲਓ ਕਿ ਮੈਂ 5-7 ਸਵੇਰੇ ਖਾ ਕੇ ਪਰੌਂਠੇ ਫਿਰ ਕਹਾਂ ਇੱਕ ਛੋਟੀ ਜਿਹੀ ਡਲੀ ਲਸਣ ਦੀ ਖਾ ਲਾ ਤੇ ਉਹ ਫਿਰ ਵਿਚਾਰੇ ਨੇ ਤੁਹਾਨੂੰ ਪਤਾ ਉਹਦੇ ਵਿੱਚ ਹੀ ਘੁਲ ਮਿਲ ਜਾਣਾ ਤੇ ਉਹਨੇ ਜਿੱਥੇ ਜਿਹੜਾ ਐਕਚੁਅਲੀ ਵਰਕ ਹੈ ਉਹਨੇ ਕਰਨਾ ਹੀ ਪਾਉਣਾ। ਹਾਂਜੀ ਹਾਂਜੀ
ਤੇ ਬਿਲਕੁਲ ਚਲੋ ਇਹਦੇ ਨਾਲ ਇਹਨਾਂ ਦੱਸ ਦਈਏ ਕਿ ਸਾਡੇ ਸਰੀਰ ਕੈਮੀਕਲਸ ਤੇ ਜ਼ਿਆਦਾ ਲੱਗ ਗਏ ਆ। ਸੋ ਡਾਕਟਰ ਨੂੰ ਕੰਸਲਟ ਜ਼ਰੂਰ ਕਰਨਾ ਜੇ ਕੋਈ ਬਿਮਾਰੀ ਹੈ ਤੇ ਇਹਨਾਂ ਚੀਜ਼ਾਂ ਨੇ ਸਲੋਲੀ ਸਲੋਲੀ ਵਰਕ ਕਰਨਾ ਸ਼ੁਰੂ ਕਰਨਾ। ਰੈਗੂਲਰ ਖਾਓਗੇ ਤੁਸੀਂ ਚਲੋ ਜਿੱਦਾਂ ਨਾ ਆਪਣੇ ਉਦਾਹਰਨ ਦੇਣ ਦਾ ਕਹਿੰਦੇ ਹੁੰਦੇ ਰਿਹਾ ਨੀ ਜਾਂਦਾ ਹੁੰਦਾ ਜ਼ਿਮੀਂਦਾਰ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਤੇ ਜਦੋਂ ਅਸੀਂ ਗਡੋਇਆਂ ਵਾਲੀ ਖਾਦ ਤਿਆਰ ਕਰਦੇ ਹਾਂ ਤਾਂ 4 ਸਾਲ ਲੱਗ ਜਾਂਦੇ 100% ਖੇਤਾਂ ਦੇ ਵੀ ਯੂਜ਼ ਕਰਨ ਲਈ। ਉਹ ਪਹਿਲਾਂ ਕਹਿੰਦੇ ਨੇ 25% ਯੂਜ਼ ਕਰੋ ਫਿਰ 50-75%। ਸੋ ਕਿਉਂਕਿ ਅਸੀਂ ਦੂਜੀਆਂ ਖਾਦਾਂ ਤੇ ਲੱਗ ਗਈ ਹੋਈ ਜ਼ਮੀਨ ਲੱਗ ਗਈ ਹੁੰਦੀ ਹੈ ਤੇ ਬੋਡੀ ਵੀ ਸਾਡੀ ਕੈਮੀਕਲਸ ਤੇ ਲੱਗ ਗਈਆਂ ਦੂਜੀਆਂ ਗੋਲੀਆਂ ਤੇ। ਸੋ ਸਲੋਲੀ ਸਲੋਲੀ ਜੇਕਰ ਬਿਮਾਰੀ ਹੋ ਸਾਡੀ ਜ਼ਰੂਰ ਡਾਕਟਰ ਨਾਲ ਕਰ ਲੈਣੀ, ਆ ਸਾਡਾ ਸੁਜੈਸ਼ਨ ਹੀ ਆ ਜਿਹੜੇ ਅਸੀਂ ਆ ਲਸਣ ਬਾਰੇ ਜਾਂ ਪਾਣੀ ਬਾਰੇ ਦੱਸਦੇ ਹਾਂ ਚੀਜ਼ਾਂ ਬਾਰੇ। ਸੋ ਟਰਾਈ ਕਰਦੇ ਰਹੋ ਇਹਨਾਂ ਚੀਜ਼ਾਂ ਲਈ, ਪਰ ਜੇ ਤੁਸੀਂ ਆਲਰੇਡੀ ਬਿਮਾਰ ਹੋ ਤਾਂ ਡਾਕਟਰ ਕੋਲ ਜ਼ਰੂਰ ਜਾਓ।
ਹਾਂਜੀ ਬਿਲਕੁਲ ਬਿਲਕੁਲ ਹਾਂਜੀ, ਇੱਥੇ ਨਾਲ ਕਹਿਣੀ ਜ਼ਰੂਰ ਹੈ ਵੀ ਕੋਈ ਵੀ ਆਪਾਂ ਨੂੰ ਕੋਈ ਵੀ ਪ੍ਰੋਬਲਮ ਹੈ ਪਲੀਜ਼ ਡਾਕਟਰ ਨੂੰ ਜ਼ਰੂਰ ਕੰਸਲਟ ਕਰਨਾ ਤੁਸੀਂ। ਇਹ ਤਾਂ ਜਸਟ ਕਹਿ ਲਓ ਕਿ ਦੇਸੀ ਨੁਸਖੇ ਆ ਜਿਹੜੇ ਆਪਾਂ ਜਿੱਦਾਂ ਆਪਾਂ ਮੂੰਹ ਲਿਆ ਇੱਕ ਦੂਜੇ ਨੂੰ ਦੱਸੀ ਦੇ ਹਨਾ। ਮੈਂ ਇੱਥੇ ਭਾਜੀ ਇੱਕ ਨਾਲ ਗੱਲ ਹੋਰ ਦੱਸ ਇੱਥੇ। ਹਾਂਜੀ ਹਾਂਜੀ
ਜੀ
ਹਾਂਜੀ, ਮੇਰਾ ਇੱਕ ਦੋਸਤ ਹੈ ਮੁੰਡਾ ਇੱਥੇ, ਉਹਦੇ ਡੈਡ ਆਏ ਸੀਗੇ, ਉਹਨਾਂ ਨੂੰ ਜਿੱਦਾਂ ਡਾਇਬਟੀਜ਼ ਦੀ ਪ੍ਰੋਬਲਮ ਸੀਗੀ ਤੇ ਉਹਨਾਂ ਦਾ ਜਿਹੜਾ ਉਹ ਡਾਇਬਟੀਜ਼ ਦਾ ਲੈਵਲ ਸੀ ਨਾ ਸ਼ੂਗਰ ਦਾ ਲੈਵਲ ਉਹ ਬਹੁਤ ਜ਼ਿਆਦਾ ਹਾਈ ਰਹਿੰਦਾ ਸੀਗਾ, ਬਹੁਤ ਜ਼ਿਆਦਾ ਹਾਈ। ਹਾਂਜੀ ਤੇ ਉਹਨੇ ਜਿੱਦਾਂ ਮੇਰੇ ਨਾਲ ਗੱਲ ਕੀਤੀ ਤੇ ਮੈਂ ਉਹਨੂੰ ਕਿਹਾ ਵੀ ਉਹ ਮੈਂ ਕਿਹਾ ਤੂੰ ਇੱਥੋਂ ਮਸ਼ੀਨ ਲੈ ਕੇ ਆਈ ਤੂੰ ਚੈੱਕ ਕਰਦੇ ਫਿਰ, ਮੈਂ ਕਿਹਾ ਤੂੰ 3-4 ਦਿਨ ਲਗਾਤਾਰ ਚੈੱਕ ਕਰ। ਤੇ ਉਹਨੇ ਜਦੋਂ ਵੀ ਚੈੱਕ ਕਰਨਾ ਸਵੇਰੇ ਤਾਂ ਆਫਟਰਨੂਨ ਸ਼ਾਮ ਨੂੰ ਉਹਦਾ ਲੈਵਲ ਮਤਲਬ 10 ਤੋਂ ਉੱਪਰ ਹੀ ਜਾਣਾ ਸੀ, ਜਦੋਂ ਕਿ ਸਵੇਰੇ ਖਾਲੀ ਪੇਟ ਆਪਣਾ ਮੈਕਸੀਮਮ 6 ਆਣਾ ਚਾਹੀਦਾ, 6.0 ਵੈਸੇ ਸਹੀ ਹੁੰਦਾ ਕਿ 5 ਤੋਂ ਥੱਲੇ ਆਵੇ, ਬਟ ਜੇ 6 ਤੱਕ ਆਵੇ ਤਾਂ ਠੀਕ ਹੈ, ਬਟ ਜੇ 6 ਤੋਂ ਉੱਪਰ ਆ ਰਿਹਾ ਤਾਂ ਮਤਲਬ ਕਹਿ ਲਓ ਕਿ ਪ੍ਰੋਬਲਮ ਹੈ ਵੀ ਆਪਣੇ ਬਲੱਡ ਦੇ ਵਿੱਚ ਬਹੁਤ ਜਲਦੀ ਗਲੂਕੋਜ਼ ਹੈ। ਤਾਂ ਫਿਰ ਅਸੀਂ ਇੱਕ ਦੇਸੀ ਨੁਸਖਾ ਮੈਂ ਇੱਧਰ ਰੇਡੀਓ ਤੇ ਸੁਣਿਆ ਸੀਗਾ, ਹਾਂਜੀ ਪਹਿਲਾਂ ਕਿਸੇ ਪ੍ਰੋਗਰਾਮ ਤੇ ਇੱਕ ਬੁੱਕ ਚ ਮੈਂ ਪੜਿਆ ਸੀਗਾ, ਉਹ ਜਿੱਦਾਂ ਸੀਗਾ ਸਿਰਫ 100 ਬਦਾਮ 100 ਕਾਲੀਆਂ ਮਿਰਚਾਂ ਤੇ 1 ਪਾਈਆ ਛੋਲੇ ਤੇ ਆਪਣਾ ਸੀਗਾ ਜੀ 2 ਇਨਗਰੀਡੀਐਂਟਸ ਉਹਦੇ 100 ਨਿੰਮ ਦੇ ਪਏ ਤੇ 1 ਇਨਗਰੀਡੀਐਂਟਸ ਵਿੱਚ ਹੋ ਰਿਹਾ 5 ਚੀਜ਼ਾਂ ਸੀਗੀਆਂ। ਅਸੀਂ ਉਹ 5 ਚੀਜ਼ਾਂ ਬਣਾ ਕੇ ਨਾ ਤੇ ਮਤਲਬ ਉਹਨਾਂ ਨੂੰ ਬਣਾਇਆ ਤਿਆਰ ਕੀਤਾ, ਮੈਂ ਕਿਹਾ ਵੀ ਤੁਸੀਂ ਆਹ 1 ਚਮਚ ਮੈਂ ਕਿਹਾ ਅੰਕਲ ਜੀ ਸਵੇਰੇ ਖਾਣਾ ਤੇ 1 ਚਮਚ ਸ਼ਾਮ ਨੂੰ ਖਾਣਾ ਤੇ ਆਪਾਂ ਮੈਂ ਕਿਹਾ ਤੁਸੀਂ 10-20 ਦਿਨ ਚੈੱਕ ਨੀ ਕਰਨਾ ਸ਼ੂਗਰ ਲੈਵਲ, ਸਿੱਧਾ ਆਪਾਂ 15 ਦਿਨਾਂ ਦੇ ਬਾਅਦ ਚੈੱਕ ਕਰਾਂਗੇ। ਅਸੀਂ 15 ਦਿਨ ਬਾਅਦ ਚੈੱਕ ਕਰਿਆ, ਜਿਹੜਾ ਸਵੇਰੇ ਉਹਨਾਂ ਦਾ ਆਲਵੇਜ ਹੀ 10 ਤੋਂ ਜ਼ਿਆਦਾ ਉੱਪਰ ਆਉਂਦਾ ਸੀਗਾ ਖਾਲੀ ਪੇਟ ਵਾਲਾ, ਉਹ 7 ਤੇ ਆ ਗਿਆ। ਅਸੀਂ ਉਸ ਤੋਂ 1 ਮਹੀਨੇ ਬਾਅਦ ਕਰਿਆ ਤੇ ਉਹ ਨਾਰਮਲ 5 ਤੇ ਆ ਗਿਆ ਸੀਗਾ। ਹਾਂਜੀ ਉਹਨਾਂ ਦਾ ਡਾਇਬਟੀਜ਼ ਦਾ ਲੈਵਲ, ਉਹ 3 ਮਹੀਨੇ ਇੱਥੇ ਰਹੇ ਸੀਗੇ ਔਰ 3 ਮਹੀਨੇ ਦੇ ਵਿੱਚ ਉਹ ਮਤਲਬ ਜਸਟ ਦੇਸੀ ਨੁਸਖੇ ਦੇ ਨਾਲ ਉਹਨਾਂ ਦਾ ਕੰਟਰੋਲ ਚ ਹੋ ਗਿਆ ਸੀਗਾ। ਸੋ ਇਹ ਚੀਜ਼ਾਂ ਵਰਕ ਤੇ ਕਰਦੀ ਆ,
ਪ੍ਰੋਪਰ ਪ੍ਰੋਪਰ ਰੈਸਪੀ ਅਸੀਂ ਫਿਰ ਨੈਕਸਟ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੱਸਾਂਗੇ ਤੇ ਤੁਸੀਂ ਆ
ਪ੍ਰੋਪਰ ਹਾਂਜੀ ਉਹਦੇ ਚ ਆਪਾਂ ਸ਼ੇਅਰ ਕਰ ਦਾਂਗੇ ਪ੍ਰੋਪਰ। ਹਾਂਜੀ ਹਾਂਜੀ
ਹਾਂਜੀ ਕਿੰਨੀ ਕਿੰਨੀ ਮਾਤਰਾ ਇਹਨਾਂ ਚੀਜ਼ਾਂ ਦੀ ਉਹ ਅਸੀਂ ਤਿਆਰੀ ਕਰਕੇ ਤੇ ਸਨੇਹ ਲੈਂਦੇ ਚਲੀਏ। ਸਨੇਹ ਬਹੁਤ ਆਪਣੇ ਇਕੱਠੇ ਹੋ ਚੁੱਕੇ ਆ ਜੀ ਆਪਣੇ, ਅਸੀਂ ਪਹਿਲਾਂ ਜਸਵਿੰਦਰ ਗੱਲ ਕਰਦੇ, ਜਸਵਿੰਦਰ ਸਿੰਘ ਜੀ ਦੇ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਸ ਕਰਦੇ ਹਾਂ ਕਿ ਤੁਹਾਡਾ ਸਮਾਂ ਸੋਹਣਾ ਬਤੀਤ ਹੋ ਰਿਹਾ ਹੋਵੇਗਾ ਤੇ ਇੱਕ ਇਹਨੀ ਵਿਅੰਗ ਸਾਡੇ ਨਾਲ ਸਾਂਝਾ ਕੀਤਾ ਆ ਤੇ ਗੌਰ ਕਰਿਓ ਜੀ।
ਜੀ
ਸੋ ਕਹਿੰਦੇ ਵੀ ਜੱਟਾਂ ਦਾ ਵਿਆਹ, ਸੋ ਕਹਿੰਦੇ ਆ ਜੀ ਕਹਿੰਦੇ ਪੁੱਤ ਅਜੇ 10ਵੀਂ ਕਲਾਸ ਵਿੱਚ ਹੀ ਪੜ੍ਹਦਾ ਹੁੰਦਾ ਤੇ ਜੱਟ ਸੋਚਣ ਲੱਗ ਪੈਂਦਾ ਕਿ 250 ਬੰਦਾ ਲਿਜਾਊ ਬਰਾਤੇ, ਵੱਡੇ ਪੈਲਸ ਵਿੱਚ ਵਿਆਹ ਕਰੂ, ਜੈਜੀ ਬੈਂਸ ਦਾ ਸਾੜਾ ਲੱਗੂ। ਫਿਰ ਵਿਆਹ ਤੋਂ ਕੁਝ ਦਿਨ ਪਹਿਲਾਂ ਜਦੋਂ ਜੱਟ ਜਾ ਕੇ ਆੜਤੀਆਂ ਨੂੰ ਕਹਿੰਦਾ ਲਾਲਾ ਜੀ ਗੱਲ ਸੁਣਿਓ, ਤਾਂ ਉਹ ਗੱਲ ਇੱਕ ਹੀ ਹੁੰਦੀ ਆ, ਚਾਹੇ ਜੱਟ ਦਾ ਸਿਰੀ ਆਣ ਕੇ ਜੱਟ ਨੂੰ ਕਹੇ ਸਰਦਾਰ ਜੀ ਗੱਲ ਸੁਣਿਓ, ਜਿੱਦਾਂ ਜੱਟ ਜਾ ਕੇ ਆੜਤੀਆਂ ਨੂੰ ਕਹੇ ਕਿ ਲਾਲਾ ਜੀ ਗੱਲ ਸੁਣਿਓ, ਤਾਂ ਮਸਲਾ ਪੈਸੇ ਦਾ ਹੀ ਹੁੰਦਾ। ਫਿਰ ਵਿਆਹ ਦੇ ਕਾਰਡ ਦੇ ਸੱਦੇ ਉੱਪਰ ਆਏ ਹੋਏ ਲਾਲਾ ਜੀ ਪੈਲਸ ਦੀ ਮੋਹਰਲੀ ਕਤਾਰ ਵਿੱਚ ਸੋਫਿਆਂ ਉੱਪਰ ਬੈਠ ਕੇ ਜਦੋਂ ਜੈਜੀ ਬੈਂਸ ਦਾ ਜੱਟ ਮੌਜਾਂ ਕਰਦਾ ਏ, ਰੱਬ ਨੇ ਤੋੜ ਕੋਈ ਨਾ ਰੱਖੀ, ਗਾਣੇ ਸੁਣਦੇ ਹਨ ਤਾਂ ਫਿਰ ਜਿਹੜਾ ਹਾਸਾ ਉਹਨਾਂ ਦੇ ਬੁੱਲਾਂ ਵਿੱਚੋਂ ਨਿਕਲਦਾ ਹੈ ਤਾਂ ਉਹ ਖੁਦ ਜਾਣਦੇ ਆ ਜਾਂ ਫਿਰ ਜੱਟ। ਜੀ ਅਜੇ
ਜੀ ਹਾਂਜੀ ਬਿਲਕੁਲ ਇਹਨਾਂ ਨੇ ਜਿਹੜੀ ਵਿਅੰਗਾਤਮਕ ਢੰਗ ਨਾਲ ਲਾਈਨਾਂ ਦੇ ਰਾਹੀਂ ਗੱਲ ਕਹੀ ਹੈ ਬਿਲਕੁਲ ਇਹ ਅਕਸਰ ਏਦਾਂ ਹੀ ਹੁੰਦਾ ਮਤਲਬ ਉਹ ਮੌਜਾਂ ਦੇ ਫਿਰ ਬਾਣੀਆਂ ਹੀ ਕਰ ਰਿਹਾ ਹੁੰਦਾ ਮੇਰੇ ਹਿਸਾਬ ਨਾਲ ਜਿੰਨੇ ਵੀ ਜੱਟ ਦਾ ਬਹੀ ਦੇ ਅੰਗੂਠਾ ਲਵਾਇਆ ਹੁੰਦਾ ਤੇ ਜੱਟ ਦੇ ਸਿਰਫ ਕਹਿਣ ਦੀ ਮੌਜਾਂ ਕਰਦਾ ਹਾਂਜੀ ਤੇ ਬਾਣੀਆਂ ਨੇ ਫਿਰ ਆਪੇ ਮੁਸਕਰਾਉਣਾ ਹੈ ਬੁੱਲਾਂ ਦੇ ਵਿੱਚ
ਤੇ ਮੈਨੂੰ ਲੱਗਦਾ ਅਸੀਂ ਆਪਣੀ ਔਕਾਤ ਤੋਂ ਯਾਨੀ ਕਿ ਆਪਣੀ ਪਹੁੰਚ ਤੋਂ ਵੱਧ ਜਦੋਂ ਇਹ ਕੁਛ ਕਰਦੇ ਆ ਕਰਜ਼ੇ ਚੱਕ ਕੇ ਤੇ ਉਹੀ ਸਾਡੇ ਫਾਹਿਆਂ ਦਾ ਕਾਰਨ ਵੀ ਬਣਦਾ ਆ ਤੇ ਵਿਅੰਗ ਵੀ ਸ਼ਾਇਦ ਤਾਂ ਹੀ ਲਿਖੇ ਜਾਂਦੇ ਆ।
ਹਾਂਜੀ ਹਾਂਜੀ
ਆਸ ਕਰਦੇ ਆ ਕਿ ਅੱਗੇ ਆਉਣ ਵਾਲੇ ਸਮੇਂ ਚ ਸੁਧਾਰ ਹੋਏਗਾ ਤੇ ਐਜੂਕੇਸ਼ਨ ਲੈਵਲ ਵਧੇਗਾ ਹਰ ਕੱਲਾ ਸਕੂਲਾਂ ਦੇ ਵਿੱਚ ਨੀ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਅਵੇਅਰਨੈਸ ਕੈਂਪਾਂ ਦੀ ਲੋੜ ਆ ਹਰ ਵਰਗ
ਲਈ
ਹਰ ਉਮਰ ਦੇ ਵਰਗ ਲਈ ਅੱਡੋ ਅੱਡ ਕੈਂਪਾਂ ਦੀ ਲੋੜ ਆ ਬਜ਼ੁਰਗਾਂ ਲਈ ਅੱਡ ਅੱਧ ਖੜ ਉਮਰ ਲਈ ਮਾਂ ਪਿਓ ਲਈ ਅੱਡ ਬੱਚਿਆਂ ਲਈ ਅੱਡ ਸੋ ਆਸ ਕਰਦੇ ਆ ਕਿ 2 ਦਿਨ ਰਹਿ ਗਏ ਵੈਸੇ ਜਿਹੜੀ ਵੀ ਸਰਕਾਰ ਆਉਂਦੀ ਆ ਇਸ ਚੀਜ਼ ਤੇ ਗੌਰ ਜ਼ਰੂਰ ਕਰੂਗਾ ਐਜੂਕੇਸ਼ਨ ਤੇ
ਨੈਤਿਕ ਸ਼ਿਕਸ਼ਾ ਦੀ ਇੱਕ ਬੁੱਕ ਲੱਗੀ ਹੁੰਦੀ ਸੀ ਸਕੂਲ ਦੇ ਵਿੱਚ ਤੇ ਉਹ ਨੈਤਿਕ ਸ਼ਿਕਸ਼ਾ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ ਹਾਂਜੀ ਵੀ ਜਿੱਦਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਜੋ ਵੀ ਗੱਲਾਂ ਬਾਤਾਂ ਜਿੱਦਾਂ ਆਪਾਂ ਕਿਸੇ ਨੂੰ ਮਿਲਣਾ ਵਰਤਣਾ ਕਿੱਦਾਂ ਕਿਸੇ ਨਾਲ ਸਮਾਜ ਦੇ ਵਿੱਚ ਵਿਚਰਨਾ ਉਹ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਸੀ ਉਹ ਮੈਨੂੰ ਲੱਗਦਾ ਨੀ ਹੁਣ ਪਤਾ ਨੀ ਉਹ ਬੁੱਕ ਲੱਗੀ ਹੋਊਗੀ ਅੱਜ ਦੇ ਦਿਨਾਂ ਚ ਜਾਂ ਨਹੀਂ ਹੈਗੀ ਬਟ ਇਹ ਕੁਛ ਗੱਲਾਂ ਜਿਹੜੀਆਂ ਮਤਲਬ ਜਿਹੜੀ ਇੱਕ ਤਾਂ ਐਜੂਕੇਸ਼ਨ ਆਪਾਂ ਸਕੂਲ ਵਾਲੀ ਗੱਲ ਕਰਦੇ ਪਰ ਆਪਣਾ ਪੇਰੈਂਟਸ ਦਾ ਵੀ ਬਹੁਤ ਰੋਲ ਹੁੰਦਾ ਜਾਂ ਹਨਾ ਸਮਾਜਦਾਰੀ ਬੱਚਿਆਂ ਨੂੰ ਸਮਝਾਉਣੀ ਗੱਲਾਂ ਬਾਤਾਂ ਕਰਨੀਆਂ ਕੀ ਚੰਗਾ ਹੈ ਕੀ ਮਾੜਾ ਸਾਰਾ ਕੁਛ ਉਹਨਾਂ ਨੂੰ ਦੱਸਣਾ ਹਨਾ ਉਹ ਵੀ ਇੱਕ ਮਤਲਬ ਬਹੁਤ ਜ਼ਰੂਰੀ ਗੱਲ ਹੈ। ਹਾਂਜੀ ਵੀ ਆਪਾਂ ਨੂੰ ਮੇਰਾ
ਚਾਹੀਦਾ ਆਪਣੀ ਗੁਰਬਾਣੀ ਚ ਵੀ ਆਉਂਦਾ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਅਸੀਂ ਵਿਚਾਰਦੇ ਨੀ ਨਾ ਗੱਲਾਂ
ਹਾਂਜੀ ਹਾਂਜੀ
ਸੋ ਜਿਹੜੇ ਵਿਚਾਰਦੇ ਆ ਤੇ ਮੈਨੂੰ ਲੱਗਦਾ ਕਿ ਬੜੇ ਬੜੇ ਅਹੁਦਿਆਂ ਤੇ ਜਾਂ ਕ੍ਰੀਏਟੀਵਿਟੀ ਵੀ ਉਹੀ ਕਰਦੇ ਆ ਜਿਹੜੇ ਸਕੂਲ ਸਮੇਂ ਦੀ ਐਜੂਕੇਸ਼ਨ ਨੂੰ ਜਾਂ ਗੁਰਬਾਣੀ ਨੂੰ ਜਾਂ ਕਿਸੇ ਵੀ ਗ੍ਰੰਥ ਨੂੰ ਜਾਂ ਕਿਤਾਬ ਨੂੰ ਜੋ ਨੀ ਪੜ੍ਹੀ ਹੁੰਦੀ ਆ ਉਹਨੂੰ ਵਿਚਾਰ ਲੈਂਦੇ ਆ ਤੇ ਉਹੀ ਕੋਈ ਦੇਣ ਦੇ ਪਾਉਂਦੇ ਆ ਸਮਾਜ ਨੂੰ ਨਹੀਂ ਤਾਂ ਆਪਣੇ ਵਰਗੇ ਤਾਂ ਬਹੁਤ ਆਈ ਜਾ ਰਹੇ ਆ ਦੁਨੀਆਂ ਦੇ ਉੱਤੇ ਜਿਹੜੇ ਵਿਚਾਰਦੇ ਨੀ ਬਸ ਭੇਟਾਂ ਵਾਂਗੂ
ਅੱਗੇ
ਪਿੱਛੇ ਲੱਗੇ ਹੋਏ ਇੱਕ ਦੂਜੇ ਦੇ।
ਹਾਂਜੀ ਹਾਂਜੀ
ਤੇ ਇਹਦੇ ਨਾਲ ਸਾਡੇ ਨਾਲ ਰਾਜਵਿੰਦਰ ਜੀ ਜੁੜੇ ਆ ਤੇ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਇਹਨਾਂ ਦੀ ਸਤਿ ਸ੍ਰੀ ਅਕਾਲ ਮੈਂ ਪਾਸ ਕਰਦਾ
ਜੀ ਸਤਿ ਸ੍ਰੀ ਅਕਾਲ
ਜੀ ਤੇ ਨਹੀਂ ਜੋ ਸਨੇਹ ਸਾਂਝੇ ਕੀਤੇ ਆ ਤੇ ਕਹਿ ਰਹੇ ਆ ਕਹਿੰਦੇ ਜੋ ਬੀਜਾਂਗੇ ਵੱਢਣਾ ਪਊ ਪਰ ਇਹ ਰੁਝਾਨ ਚੰਗਾ ਨਹੀਂ ਜੇ ਏਦਾਂ ਚੱਲਦਾ ਰਿਹਾ ਤਾਂ ਜੁੱਤੀਆਂ ਦੀਆਂ ਗੋਲੀਆਂ ਬਣਨ ਲੱਗੀਆਂ ਚਿਰ ਨਹੀਂ ਲੱਗਣਾ ਫਿਰ ਲੋਹੇ ਦੇ ਟੋਪ ਤਾਂ ਕਿਸੇ ਨੇ ਵੀ ਨਹੀਂ ਪਾਏ ਨਾ ਹੀ ਇਹਨਾਂ ਸਿਰ ਲੋਹੇ ਦੇ ਨੇ ਜਿਨ੍ਹਾਂ ਚ ਗੋਲੀਆਂ ਨਹੀਂ ਲੰਘਦੀ ਜੇ ਕਿਸੇ ਵੀ ਹਥਿਆਰ ਨੇ ਇਹ ਨਹੀਂ ਪੁੱਛਣਾ ਕਿ ਤੁਸੀਂ ਅਕਾਲੀ ਆ ਕਾਂਗਰਸੀ ਬਸਪਾ ਸਪਾ ਆਪ ਜਾਂ ਕੋਈ ਹੋਰ ਉਹਨਾਂ ਤਾਂ ਬਸ ਇੱਕ ਉਹਨਾਂ ਤਾਂ ਬਸ ਹਿੱਕ ਪਾੜ ਕੇ ਖਤਮ ਕਰ ਦੇਣਾ ਅਤੇ ਪਿੱਛੇ ਛੱਡ ਦੇਣੀਆਂ ਪੀੜੀਆਂ ਤੱਕ ਚੱਲਣ ਵਾਲੀ ਦੁਸ਼ਮਣੀ
ਜੀ। ਹਾਂਜੀ ਮੇਰੇ ਖਿਆਲ ਇਹਨਾਂ ਨੇ ਉਹੀ ਗੱਲ ਕੀਤੀ ਜਿਵੇਂ ਹੁਣ ਲਾਸਟ ਆ ਜਿਹੜਾ ਫੇਰ ਮੈਲਬੋਰਨ ਦੇ ਵਿੱਚ ਹੋਇਆ ਨਾ ਜੁੱਤੀ ਸੁੱਟੀ ਗਈ ਹੈ
ਜੀ
ਉਹਦੇ ਬਾਰੇ ਸ਼ਾਇਦ ਲੱਗਦਾ ਜਿੱਦਾਂ ਭਗਵੰਤ ਮਾਨ ਜੀ ਤੇ ਜੁੱਤੀ ਸੁੱਟੀ ਵੀ ਇਹ ਕੋਈ ਪਤਾ ਨੀ ਲੱਗਣਾ ਵੀ ਕਦੋਂ ਇਹਨਾਂ ਦੀਆਂ ਗੋਲੀਆਂ ਬਣ ਜਾਣੀਆਂ ਜੁੱਤੀਆਂ
ਜੀ ਬਿਲਕੁਲ ਤੇ ਬਹੁਤ ਹੀ ਗਲਤ ਰੁਝਾਨ ਜਿਹਾ ਚੱਲ ਪਿਆ।
ਹਾਂਜੀ ਹਾਂਜੀ ਤੇ ਇਹ ਬਹੁਤ ਗਲਤ
ਰੁਝਾਨ
ਅਸੀਂ ਪਹਿਲਾਂ ਵੀ ਨਿੰਦਾ ਕਰਦੇ ਹੁੰਦੇ
ਹਾਂਜੀ ਮੈਨੂੰ ਲੱਗਦਾ ਕਿ ਇੱਕ ਤਾਂ ਹੁੰਦੀ ਨਾ ਸਾਡੀ ਪਹੁੰਚ ਨੀ ਆ ਸਾਡੀ ਸੁਣਵਾਈ ਨੀ ਹੋ ਰਹੀ ਕਿਸੇ ਤੱਕ
ਹਾਂਜੀ ਹਾਂਜੀ ਹਾਂਜੀ
ਲੀਡਰ ਤੱਕ ਜਾਂ ਕਿਸੇ ਪਰ ਮੈਨੂੰ ਦੇਖਣ ਨੂੰ ਮਿਲਿਆ ਕਿ ਇੰਨਾ ਇੱਥੇ ਉਹ ਪਹੁੰਚੇ ਸੀਗੇ ਤੇ ਹਰ ਕਿਸੇ ਨੂੰ ਜਵਾਬ ਦੇ ਰਹੇ ਸੀਗੇ ਚਲੋ ਮੈਂ ਬਾਏ ਪਰਸਨ ਤਾਂ ਜਾ ਕੇ ਨਹੀਂ ਮਿਲ ਸਕਿਆ ਪਰ ਉਹ ਮੈਂ ਆਨਲਾਈਨ ਜਾਂ ਫੇਸਬੁੱਕ ਤੇ ਲਾਈਵ ਜਿਹੜੇ ਚੱਲ ਰਹੇ ਸੀ ਤੇ ਹਰ ਕਿਸੇ ਨਾਲ ਗੱਲ ਕਰ ਰਹੇ ਸੀ ਜੋ ਇਤਰਾਜ਼ ਸੀਗੇ ਤੇ ਬੈਠ ਕੇ ਮੈਨੂੰ ਲੱਗਦਾ ਗੱਲ ਕੀਤੀ ਜਾ ਸਕਦੀ ਸੀ ਖੈਰ ਚੋ ਉਹਨਾਂ ਦਾ
ਉਹੀ ਤੇ ਗੱਲ ਹੈ
ਪਰ ਇਨ ਫਿਊਚਰ ਹਾਂਜੀ
ਉਹੀ ਹਾਂਜੀ ਅਸਲ ਚ ਆਪਣੇ ਕੋਲ ਅੱਜ ਕੱਲ ਉਹ ਆਪਣੇ ਵਿਚਾਰ ਤੇ ਆਪਣੇ ਅੰਦਰ ਰਹਿ ਨੀ ਗਏ ਵਿਚਾਰ ਆਪਾਂ ਕਰਨੇ ਨੀ ਚਾਹੁੰਦੇ ਤੇ ਵਿਚਾਰ ਆਪਾਂ ਕਰਾਂਗੇ ਤਾਂ ਜੇ ਆਪਾਂ ਕੁਛ ਪੜਿਆ ਹੋਊਗਾ ਜੇ ਸਾਡੇ ਦਿਮਾਗ ਚ ਕੋਈ ਖੁਦ ਦੀ ਮਤਲਬ ਪੜੀ ਹੋਈ ਚੀਜ਼ ਜਾਂ ਅਸੀਂ ਖੁਦ ਆਪਣੇ ਆਪ ਨਾਲ ਉਹਨੂੰ ਵਿਚਾਰਿਆ ਹੋਊਗਾ ਤਾਂ ਤੇ ਅਸੀਂ ਕਿਸੇ ਨਾਲ ਵਿਚਾਰ ਕਰ ਸਕਦੇ ਹਾਂ ਜੇ ਅਸੀਂ ਕਿਸੇ ਦੀ ਸੁਣੀ ਸੁਣਾਈ ਗੱਲ ਕਰਨੀ ਆ ਤੇ ਫਿਰ ਤੇ ਉਹ ਮਤਲਬ ਇਹੋ ਹੀ ਹਾਲਾਤ ਹੋਣੇ ਹਾਂਜੀ ਤੇ ਉਹ ਜਿੱਦਾਂ ਉਹ ਸਹੀ ਹੈ ਤੁਹਾਡੀ ਗੱਲ ਵੀ ਹਾਲ ਚ ਤੁਸੀਂ ਬੈਠੇ ਹੋ ਇੱਕ ਤਾਂ ਹੁੰਦਾ ਵੀ ਚਲੋ ਉੱਥੇ ਲੱਖਾਂ ਬੰਦਾ ਵੀ ਤੁਹਾਨੂੰ ਤਾਂ ਮੌਕਾ ਨਹੀਂ ਮਿਲ ਰਿਹਾ ਤੁਹਾਨੂੰ ਕੋਈ ਪੁੱਛ ਨਹੀਂ ਰਿਹਾ ਥੋੜੇ ਜਿਹੇ ਬੰਦੇ ਚੰਦ ਬੰਦੇ ਆ ਤੁਸੀਂ ਹਾਲ ਚ ਬੈਠੋ ਤੁਸੀਂ ਆਪਦੀ ਉੱਠ ਕੇ ਗੱਲ ਹੱਥ ਖੜਾ ਕਰੋ ਜੀ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਤੁਸੀਂ ਗੱਲ ਕਰੋ ਹਨਾ ਵਿਚਾਰ ਕਰੋ ਉਹਨਾਂ ਦੇ ਨਾਲ ਔਰ ਇਹ ਜਿਹੜਾ ਰੁਝਾਨ ਹੈ ਤਾਂ ਵਾਕਈ ਮਾੜਾ ਹਾਂਜੀ ਇਹ ਇਸ ਚੀਜ਼ ਤੇ ਹਾਂਜੀ ਸੋਚਣਾ ਵਿਚਾਰਨਾ ਬਣਦਾ ਬਿਲਕੁਲ ਹਾਂਜੀ
ਤੇ ਇਨੀ ਨਾਲ ਗੱਲ ਕੀਤੀ ਹੈ ਜਿਹੜੀ ਆਪਾਂ ਅੱਜ ਸਿਹਤ ਮੁਤਲਕ ਗੱਲਬਾਤ ਕਰ ਰਹੇ ਸੀ ਤਾਂ ਕਹਿੰਦੇ ਵੀ ਇਨੀ ਡੇਢ ਮਹੀਨੇ ਦੇ ਵਿੱਚ 85 ਕਿਲੋ ਤੋਂ 73 ਕਿਲੋ ਭਾਰ ਲਿਆਂਦਾ ਇਨੀ ਕੀਤਾ ਬਸ ਸੌਖਾ ਜਿਹਾ ਤਰੀਕਾ ਸੀ ਖੰਡ ਤੇ ਰੋਟੀ ਛੱਡੀ ਆ ਇਨੀ ਘਟਾਈ ਆ ਤੇ ਆ ਜਿਹੜਾ ਆਪਾਂ ਜੰਕ ਫੂਡ ਖਾਂਦੇ ਆ ਇਹ ਟੋਟਲੀ ਤਿਆਗ ਦਿੱਤਾ
ਕਹਿੰਦੇ
ਜਿਹੜੀ ਆ ਗੈਸ ਬਣਦੀ ਆ ਜਾਂ ਸੀਨੇ ਦੇ ਵਿੱਚ ਸਾੜ ਪੈਂਦਾ ਇਹ ਨਾਲ ਕਹਿੰਦੇ ਉਪਰ ਦੇ ਵਿੱਚ ਹੀ ਜਾਂਦਾ ਲੱਗਾ
ਹਾਂ ਬਿਲਕੁਲ 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 ਸਹੀ ਗੱਲ ਕੀਤੀ ਇਹਨਾਂ ਨੇ ਹਾਂਜੀ ਜਿਹੜੀ ਖੰਡ ਹੈ ਨਾ ਆਪਾਂ ਖਾਂਦੇ ਹਾਂ ਮਿੱਠਾ ਇਹਨੂੰ ਆਪਾਂ ਸਵੀਟ ਪੋਇਜ਼ਨ ਕਿਹਾ ਜਾਂਦਾ ਆਪਣੀ ਕਿਚਨ ਦੇ ਵਿੱਚ ਮਿੱਠਾ ਜ਼ਹਿਰ ਔਰ ਇੱਕ ਜਿਹੜਾ ਲੂਣ ਆਪਾਂ ਵਰਤਦੇ ਹਾਂ ਨਮਕ ਹਾਂਜੀ ਇਹ ਬੜਾ ਚਿੱਟੇ ਵਾਲਾ ਨਮਕ ਵਰਤਦੇ ਉਹਨੂੰ ਵੀ ਮਿੱਠਾ ਜ਼ਹਿਰ ਕਿਹਾ ਜਾਂਦਾ ਆਪਣੀ ਕਿਚਨ ਦੇ ਵਿੱਚ ਜਿਹੜਾ ਨਮਕ ਆਪਾਂ ਯੂਜ਼ ਕਰਨਾ ਉਹ ਹਮੇਸ਼ਾ ਹਿਮਾਲਿਆ ਲੂਣ ਜਿਹੜਾ ਪਰਬਤ ਵਾਲਾ ਹੁੰਦਾ ਹਨ ਜਿਹਨੂੰ ਆਪਾਂ ਪਾਕਿਸਤਾਨੀ ਲੂਣ ਵੀ ਕਹਿ ਦਿੰਦੇ ਹਾਂ ਸ਼ਾਇਦ ਉਹ ਵੱਡੇ ਢੇਲਿਆਂ ਦੇ ਵਿੱਚ ਆਉਂਦਾ ਕਾਫੀ ਵੱਡਾ ਆਉਂਦਾ ਉਹਨੂੰ ਲਿਆ ਕੇ ਘਰੇ ਤੋੜ ਕੇ ਮਿਕਸੀ ਨਾਲ ਪੀ ਕੇ ਆਪਾਂ ਨੂੰ ਹਮੇਸ਼ਾ ਉਹ ਯੂਜ਼ ਕਰਨਾ ਚਾਹੀਦਾ ਔਰ ਇਹ ਬਿਲਕੁਲ ਸਹੀ ਗੱਲ ਹਾਂਜੀ ਜਿਹੜਾ ਜਿੱਦਾਂ ਇਹਨਾਂ ਨੇ ਕਿਹਾ ਮਿੱਠਾ ਛੱਡਿਆ ਵੀ ਮਿੱਠਾ ਜਿਹੜੀ ਖੰਡ ਹੈ ਉਹ ਆਪਣੇ ਵਾਸਤੇ ਮਿੱਠਾ ਜ਼ਹਿਰ ਹੈ ਤੇ ਮੈਂ ਵੀ ਕੋਸ਼ਿਸ਼ ਕੀਤੀ ਹੈ ਖੰਡ ਘਟਾਉਣ ਦੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਿਲਕੁਲ ਬੰਦ ਕਰਤੀ ਹੈ ਖਾਣੀ ਮਤਲਬ ਜਿੰਨੀ ਮੈਂ ਪਹਿਲਾਂ ਖਾਂਦਾ ਸੀ ਉਹਨੂੰ ਮੈਂ ਅੱਧੀ ਤੇ ਲੈ ਆਉਂਦਾ ਹੈ ਬਟ ਹੌਲੀ ਹੌਲੀ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਜ਼ੀਰੋ ਕਰ ਦੇਣਾ ਹਾਂਜੀ ਚੀਨੀ ਨੂੰ ਹਾਂਜੀ
ਬਹੁਤ ਵਧੀਆ ਤੇ ਇਹਨੇ ਇੱਕ ਗੁਰਦਾਸ ਮਾਨ ਜੀ ਦੇ ਗੀਤ ਦੀ ਵੀ ਫਰਮਾਇਸ਼ ਕੀਤੀ ਤੇ ਜ਼ਰੂਰ ਪ੍ਰੋਗਰਾਮ ਚੱਲਦੇ ਵਿੱਚ ਇਹ ਕੋਸ਼ਿਸ਼ ਕਰਾਂਗੇ ਪਲੇ ਕੀਤਾ ਜਾ ਸਕੇ ਤੇ ਇਸ ਦੇ ਨਾਲ ਹੀ ਸਾਡੇ ਨਾਲ ਕੁਲਦੀਪ ਕੌਰ ਜੀ ਬ੍ਰਿਸਬੇਨ ਤੋਂ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਭ ਨੂੰ ਤੇ ਸਵਾਗਤ ਕਰ ਰਹੇ ਆ ਕੁਲਦੀਪ ਕੌਰ ਜੀ ਦਾ ਪ੍ਰੋਗਰਾਮ ਦੇ ਵਿੱਚ ਜੀ ਤੇ ਆਸ ਕਰਦੇ ਆ ਕਿ ਇਹਨਾਂ ਦਾ ਵੀ ਸਵੇਰ ਸੋਹਣੀ ਬਤੀਤ ਹੋ ਰਹੀ ਹੋਵੇਗੀ ਤੇ ਕਹਿ ਰਹੇ ਨੇ ਉਮਰ ਜਵਾਨੀ ਫਿਰ ਕਦੇ ਨਾ ਮੁਸਕਰਾਈ ਬਚਪਨ ਦੇ ਵਾਂਗ ਮੈਂ ਸਾਈਕਲ ਵੀ ਖਰੀਦੀ ਖਿਡੌਣੇ ਵੀ ਲੈ ਕੇ ਦੇਖ ਲਏ ਆਪ ਜੀ ਨੇ ਸੱਚੀ ਉਹ ਪੰਜਾਬ ਪਿੰਡ ਤੇ ਬਚਪਨ ਯਾਦ ਕਰਵਾ ਦਿੱਤਾ ਜਿਉਂਦੇ ਰਹੋ ਤੇ ਜਵਾਨੀਆਂ ਮਾਣੋ
ਜੀ
ਸੋ ਮੈਂ ਕਹਿੰਦਾ ਜੀ ਲੱਖ ਕੋਸ਼ਿਸ਼ਾਂ ਕਰ ਲਈਏ ਉਹ ਸਮਾਂ ਵਾਪਸ ਨਹੀਂ ਆਉਣਾ ਜਿੱਦਾਂ ਹੀ ਨਹੀਂ ਕਿਹਾ ਕਿ ਕਹਿੰਦੇ ਸਾਈਕਲ ਵੀ ਖਰੀਦੀ ਖਿਡੌਣੇ ਵੀ ਲਿਆ ਕੇ ਦੇਖ ਲਏ ਪਰ ਉਹ ਸਮਾਂ ਵਾਪਸ ਨਹੀਂ ਆਇਆ
ਹਾਂਜੀ ਬਿਲਕੁਲ ਬਿਲਕੁਲ ਉਹ ਟਾਈਮ ਨੀ ਵਾਪਸ ਆਉਣਾ ਨਾਲੇ ਜਦੋਂ ਉਹਨਾਂ ਟਾਈਮਾਂ ਚ ਜਦੋਂ ਉਹ ਸਾਈਕਲ ਖਰੀਦ ਕੇ ਆਪਾਂ ਉਦੋਂ ਕੈਂਚੀ ਚਲਾਉਣੀ ਸਿੱਖੀ ਸੀਗੀ
ਹਾਂਜੀ
ਤਾਂ ਡਿੱਗਦੇ ਸੀ ਨਾ ਸਾਈਕਲ ਤੋਂ ਫਿਰ ਉਹ ਡੰਡਾ ਚਲਾਉਣਾ ਸਿੱਖਿਆ ਫਿਰ ਕਾਠੀ ਤੇ ਬਹਿਣਾ ਸਿੱਖਿਆ ਤੇ ਹੁਣ ਆਪਾਂ ਇੱਥੇ ਭਾਵੇਂ ਮਹਿੰਗੀਆਂ ਸਾਈਕਲਾਂ ਨੇ ਮੇਰੇ ਖਿਆਲ ਚ ਚਾਹੇ $500 ਵਾਲੀ ਖਰੀਦ ਲਓ ਚਾਹੇ $5,000 ਵਾਲੀ ਖਰੀਦ ਲਓ ਪਰ ਉਹ ਜੋ ਮਜ਼ਾ ਜੋ ਟਾਈਮ ਉਹ ਸੀਗਾ ਉਹ ਹੋਈ ਸੀਗਾ ਉਹ ਮੁੜ ਕੇ ਨਹੀਂ ਆਉਣਾ ਹਾਂਜੀ ਉਹ ਉਹ ਮਤਲਬ ਗੱਲਬਾਤ ਨਹੀਂ ਲੱਭਣੀ ਖੈਰ ਚਲੋ ਬਾਕੀ ਟਾਈਮ ਦੇ ਹਿਸਾਬ ਨਾਲ ਬਦਲਣਾ ਵੀ ਚਾਹੀਦਾ ਤੇ ਇੱਥੇ ਹੁਣ ਕਹਿ ਲੋ ਕਿ ਆਪਣੇ ਬੱਚੇ ਆ ਉਹ ਇਸ ਟਾਈਮ ਨੂੰ ਇੰਜੋਏ ਕਰਨਗੇ ਹਨਾ ਜਿੱਦਾਂ ਉਹ ਛੋਟੇ ਛੋਟੇ ਸਾਈਕਲ ਚਲਾ ਕੇ ਉਹ ਮਜ਼ੇ ਲੈਂਦੇ ਆ ਸੋ ਉਹਨਾਂ ਦੇ ਬੱਚਿਆਂ ਦੇ ਨਾਲ ਹੀ ਆਪਾਂ ਨੂੰ ਰਲ ਕੇ ਉਹਨਾਂ ਦੇ ਨਾਲ ਟਾਈਮ ਪਾਸ ਕਰਕੇ ਬਸ ਉਹ ਫੀਲ ਕਰ ਲੈਣਾ ਚਾਹੀਦਾ ਵੀ ਕਦੇ ਅਸੀਂ ਵੀ ਏਦਾਂ ਉਹਨਾਂ ਟਾਈਮਾਂ ਦੇ ਵਿੱਚ ਏਦਾਂ ਟਾਈਮ ਸਪੈਂਡ ਕਰਦੇ ਹੁੰਦੇ ਸੀ
ਜੀ ਬਿਲਕੁਲ ਜੀ ਇਸ ਦੇ ਨਾਲ ਸਾਡੇ ਨਾਲ ਗੁਰਸੇਵਕ ਮਾਂਗੜ ਸਿੰਘ ਸੈਣੀ ਤੋਂ ਜੁੜੇ ਆ ਤੇ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜਵਾਲ ਜੀ ਪੁੱਛ ਰਹੇ ਆ ਕਹਿੰਦੇ ਵੀਰ ਵੋਟਾਂ ਬਾਰੇ ਕੋਈ ਅਪਡੇਟ ਦੱਸਿਓ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਦੱਸਿਆ ਸੀ ਕਿ ਮਜੀਠਾ ਰਿਜ਼ਲਟ ਤੋਂ ਪਹਿਲਾਂ ਦੇਸ਼ ਛੱਡ ਕੇ ਕੀਨੀਆ ਜਾਊਗਾ ਕਹਿੰਦੇ ਕੀ ਇਹ ਗੱਲ ਸੱਚੀ ਆ ਜੀ ਅਜੀਪਾਲ ਜੀ
ਇਹ ਦੇਖੋ ਹਾਂਜੀ ਇਹ ਮਤਲਬ ਇਹ ਖਬਰ ਹੀ ਮੈਂ ਪੜ੍ਹੀ ਆ ਜੀ ਮਤਲਬ ਓਦਾਂ ਹੁਣ ਇਹਦੇ ਪਿੱਛੇ ਸੱਚਾਈ ਕਿੰਨੀ ਆ ਇਹ ਨੀ ਪਤਾ ਬਟ ਉਦੋਂ ਖਬਰ ਕਾਫੀ ਇਹ ਹੋਈ ਸੀ ਨਸ਼ਰ ਹੋਈ ਸੀ ਕਿ ਹਾਂ ਉਹਨਾਂ ਨੇ ਟਿਕਟਾਂ ਲੈ ਰੱਖੀਆਂ ਤੇ ਵਿਦੇਸ਼ ਘੁੰਮਣ ਜਾ ਰਹੇ ਨੇ ਪਰ ਇਹਦੇ ਚ ਸੱਚਾਈ ਕਿੰਨੀ ਆ ਇਹ ਨੀ ਪਤਾ ਜੀ ਐਵੇਂ ਮੈਂ ਕਹਿਦਾ ਹਾਂਜੀ
ਠੀਕ ਆ ਜੀ ਤੇ ਇਹਨਾਂ ਨੇ ਅਰਸ਼ ਪੈਨੀਪਾਲ ਦੇ
ਏਦਾਂ ਦੀ ਮੇਰੇ ਖਿਆਲ ਏਦਾਂ ਦੀ ਗੱਲ ਤਾਂ ਨਹੀਂ ਹੋਊਗੀ ਕਿ ਉਹ ਦੇਸ਼ ਛੱਡ ਕੇ ਭੱਜ ਜਾਣਗੇ ਇੰਨਾ ਜ਼ਰੂਰ ਸੁਣਿਆ ਸੀ ਵੀ ਉਹ ਹੁਣ ਹਰਿਆਣੇ ਚ ਜਾ ਰਹੇ ਨੇ ਹਰਿਆਣੇ ਚ ਜਾ ਕੇ ਡੇਰੇ ਲਾਉਣਗੇ ਕਿਉਂਕਿ ਉੱਥੇ ਉਹਨਾਂ ਦੀ ਭਾਈਵਾਲ ਸਰਕਾਰ ਹੈ ਨਾ ਬੀਜੇਪੀ ਜੇਪੀ ਉਨੀ ਕੀ ਹੁੰਦੀ ਹੈ ਤੇ ਛੇਤੀ ਉੱਥੇ ਉਹਨਾਂ ਨੂੰ ਵੀ ਹਰਿਆਣੇ ਚ ਹੱਥ ਨਹੀਂ ਪਾ ਸਕਦਾ ਹਾਂਜੀ
ਠੀਕ ਆ ਜੀ ਸੋ ਚਲੋ ਹੁਣ 2 ਦਿਨ ਰਹਿ ਗਏ ਹੋਰ
ਹਾਂਜੀ ਹੁਣ 2 ਦਿਨ ਰਹਿ ਗਏ ਦੇਖੋ
ਪਰ ਮੈਨੂੰ ਲੱਗਦਾ 2 ਦਿਨ ਔਖੇ ਲੱਗਣੇ ਆ ਜਿਆਦਾ ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਸੁਖਵਿੰਦਰ ਸਾਹ ਜੀ ਸਿਡਨੀ ਤੋਂ ਜੁੜੇ ਆ ਤੇ ਅਜੇਪਾਲ ਜੀ ਆਪਣੇ ਰੈਗੂਲਰ ਲਿਸਨਰ ਆ ਤੇ ਸਤਿ ਸ੍ਰੀ ਅਕਾਲ ਦੀ ਸਾਂਝ ਜ਼ਰੂਰ ਬਣਾਉਂਦੇ ਹੁੰਦੇ ਆ ਤੇ ਸਾਡੇ ਵੱਲੋਂ ਵੀ ਸੁਖਵਿੰਦਰ ਸਾਹ ਜੀ
ਸਾਡੇ ਵੱਲੋਂ
ਤੇ ਸਵਾਗਤ ਕਰਦੇ ਆ ਤੁਹਾਡਾ ਪ੍ਰੋਗਰਾਮ ਦੇ ਵਿਚ ਤੇ ਆਸ ਕਰਦੇ ਆ ਕਿ ਤੁਹਾਡਾ ਸਮਾਂ ਹੋ ਰਿਹਾ ਹੋਵੇਗਾ ਜਰੂਰ ਸਾਂਝੇ ਕਰਿਆ ਕਰੋ ਜਾਂ ਕੋਈ ਖਬਰ ਸਾਰ ਸੋ ਸਾਨੂੰ ਹੋਰ ਵੀ ਵਧੀਆ ਲੱਗੂਗਾ ਸੋ ਅਜੇ ਪਾਲ ਜੀ ਮੈਂ ਕਹਿੰਦਾ ਇੱਕ ਬ੍ਰੇਕ ਲੈਂਦੇ ਚਲੀਏ ਇੱਕ ਗੀਤ ਸੁਣੀਏ ਤੇ ਸਾਡੇ ਨਾਲ ਹਰਮੀਤ ਸਿੰਘ ਚੰਨਾ ਜੀ ਵੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਆ ਮਨੀ ਸਿੰਘ ਜੀ ਵੀ ਇਹਨਾਂ ਦੇ ਸੁਨੇਹੇ ਵੀ ਲਵਾਂਗੇ ਤੇ ਮੈਂ ਇੱਕ ਸੁਣਦੇ ਆ ਇੱਕ ਗੀਤ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ
ਜੀ
ਦੋਸਤੋ ਸਵਾਗਤ ਕਰਦੇ ਹਾਂ ਪ੍ਰੋਗਰਾਮ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਅਜੇ ਪਾਲ ਜੀ ਉਹ ਵੀ ਬ੍ਰਿਸਬੇਨ ਤੋਂ ਹੀ ਨੇ ਸੋ ਅਜੇ ਪਾਲ ਜੀ ਪੰਚਾਇਤ ਦੀ ਗੱਲਬਾਤ ਹੋਈ ਸੋ ਬਹੁਤ ਹੀ ਸੋਹਣਾ ਗੀਤ ਸੀ ਮਨਮੋਹਨ ਵਾਰਸ ਦੀ ਆਵਾਜ਼ ਵਿੱਚ ਇਹ ਗੀਤ ਵੀ ਆਪਣੇ ਜੰਡੋਰੀਆ ਸਾਹਿਬ ਨੇ ਫਰਮਾਇਸ਼ ਕੀਤਾ ਸੀ ਤੇ ਆਪਾਂ ਖਬਰਾਂ ਤੇ ਵੀ ਝਾਤ ਮਾਰਨੀ
ਮਨਮੋਹਨ ਵਾਰਸ ਵੀ ਲੈ ਲੈਂਦਾ ਜੀ ਜੀ ਮੈਂ ਕਿਹਾ ਮਨਮੋਹਨ ਵਾਰਸ ਵੀ ਬਹੁਤ ਪਿਆਰਾ ਕਲਾਕਾਰ ਹੈ ਨਾ ਕੋਈ ਵੀ ਇਹਨਾਂ ਨੇ ਮਿਆਰ ਤੋਂ ਡਿੱਗਿਆ ਗੀਤ ਨਹੀਂ ਗਾਇਆ ਮੇਰੇ ਖਿਆਲ ਚ ਤਾਂ ਆਵਾਜ਼ ਵੀ ਬਹੁਤ ਮਿੱਠੀ ਹੈ ਇਹਨਾਂ ਦੀ ਔਰ ਮਤਲਬ ਬਹੁਤ ਵਧੀਆ ਕਲਾਕਾਰ ਹੈ ਮਨਮੋਹਨ ਵਾਰਸ
ਜੀ ਬਿਲਕੁਲ ਤਿੰਨੋ ਭਾਈ ਇੱਕ ਬੈਲੈਂਸ ਬਣਾ ਕੇ ਚੱਲ ਰਹੇ ਆ ਤੇ ਸੋਹਣੇ ਗੀਤ ਹੁੰਦੇ ਆ ਤੇ ਜਦੋਂ ਦਾ ਇਹਨਾਂ ਸ਼ੁਰੂ ਕੀਤਾ ਹੋਇਆ ਪੰਜਾਬੀ ਵਿਰਸਾ ਤੇ ਉਦੋਂ ਤੋਂ ਬਹੁਤ ਸੋਹਣਾ ਬੈਲੈਂਸ ਬਣਾ ਕੇ ਚੱਲਦੇ ਆ ਤੇ ਆਪਣੇ ਨਾਲ ਮਨੀ ਸਿੰਘ ਜੀ ਜੁੜ ਰਹੇ ਆ ਪ੍ਰੋਗਰਾਮ ਦੇ ਵਿੱਚ ਤਾਂ ਇਹਨਾਂ ਗੱਲ ਕਰਦੇ ਆ ਪ੍ਰੋਗਰਾਮ ਦੇ ਵਿੱਚ ਤੇ ਇਹਨੀ ਅਜੀਤਪਾਲ ਜੀ ਇੱਕ ਫੋਟੋ ਸੀ ਕੀਤੀ ਆ ਤੇ ਖਬਰ ਪੁਰਾਣੀ ਆ ਤਾਂ ਪਰ ਥੋੜਾ ਜਿਹੀ ਚਲ ਝਾਤ ਮਾਰਦੇ ਚੱਲਦੇ ਆ ਤੇ ਇੱਕ ਆਪਾਂ ਪਿੱਛੇ ਜੇ ਸੋਸ਼ਲ ਮੀਡੀਆ ਤੇ ਖਬਰ ਪੜੀ ਹੋਣੀ ਕਿ ਹਮਜ਼ਾ ਬੇਦਲਾਦਰ ਤੇ ਜਿਹੜਾ ਕਹਿੰਦੇ ਸੀਗੇ ਕਿ ਸੋਫਟਵੇਅਰ ਇੰਜੀਨੀਅਰ ਆ ਤੇ ਇਹਨੀ ਬੈਂਕ ਦੁਨੀਆਂ ਦੇ ਬੈਂਕ ਦੀ ਆਈ ਡੀ ਹੈਕ ਕਰਕੇ 4,000 million ਅਮਰੀਕਨ ਡਾਲਰ ਦਾ ਚੂਨਾ ਲਾਇਆ ਸੀਗਾ ਤੇ ਉਹ ਪੈਸੇ ਫਲਸਤੀਨ ਜੰਗ ਦੇ ਵਿੱਚ ਜਿਹੜੇ ਉਜੜੇ ਘਰ ਉਹਨਾਂ ਨੂੰ ਦਿੱਤੀ ਸੀ ਤੇ ਉਹਨਾਂ ਨੂੰ ਉੱਥੇ ਚੁਰਾਹੇ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ ਇਹ ਖਬਰ ਉਹਨੇ ਸਾਂਝੀ ਕੀਤੀ ਹੈ ਤੇ ਉਹਨੇ ਕਿਹਾ ਕਿ ਵਿਵਾਦ ਦੇ ਮੂੰਹ ਤੇ ਕਰਾਰੀ ਚਪੇੜ ਦੱਸਿਆ ਉਹਨੇ ਇਹ ਖਬਰ ਸਾਂਝੀ ਕਰਕੇ ਤੇ ਉਹਨੇ ਅਮਰਿੰਦਰ ਗਿੱਲ ਦਾ ਨਾਜਰਾ ਗੀਤ ਦੀ ਫਰਮਾਇਸ਼ ਕੀਤੀ ਆ ਤੇ ਜ਼ਰੂਰ ਜੀ ਕਿਊ ਕਰ ਦਿੱਤਾ ਜਾਣਾ ਮਨੀ ਸਿੰਘ ਜੀ ਤੇ ਧੰਨਵਾਦ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣ ਲਈ ਤੇ ਇਸ ਨਾਲ ਹੀ ਹਰਮੀਤ ਸਿੰਘ ਚੰਨਾ ਜੀ ਸਤਿ ਸ੍ਰੀ ਅਕਾਲ ਭਾਜੀ ਹਰਮੀਤ ਸਿੰਘ ਚੰਨਾ ਜੀ ਕੀ ਹਾਲ ਚਾਲ ਆ ਤੁਹਾਡਾ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਅਜੇਪਾਲ ਜੀ ਤੁਹਾਨੂੰ ਵੀ
ਜੀ ਸਤਿ ਸ੍ਰੀ ਅਕਾਲ ਜੀ ਸਾਥੀ
ਵੈਸੇ ਇਹਨਾਂ ਦੇ ਨਾਲ ਸਾਥੀ ਹੁੰਦੇ ਆ ਪਰ ਅੱਜ ਕਿਸੇ ਦਾ ਨਾਮ ਮੈਂਸ਼ਨ ਨਹੀਂ ਕੀਤਾ ਤਾਂ ਇਹਨੀ ਕੀਤਾ ਕਹਿੰਦੇ ਕਿਸੀ ਨੇ ਕਿਆ ਖੂਬ ਕਹਾ ਹੈ ਸਿਰ ਲਾਭ ਦੇਨੇ ਸੇ ਮੁਹੱਬਤ ਹੋ ਜਾਤੀ ਤੋ ਮਾਲੀ ਸਾਰੇ ਸ਼ਹਿਰ ਕਾ ਮਹਿਬੂਬ ਬਣ ਜਾਤਾ
ਜੀ ਬਹੁਤ ਖੂਬ
ਜੀ ਅਜੀਪਾਲ ਜੀ ਜੀ ਬਹੁਤ ਹੀ ਖੂਬਸੂਰਤ ਸ਼ੇਰ ਸਾਂਝਾ ਕੀਤਾ ਧੰਨਵਾਦ ਹਰਮੀਤ ਸਿੰਘ ਚੰਨਾ ਜੀ ਤੇ ਇਸ ਦੇ ਨਾਲ ਹੀ ਇੱਕ ਹੋਰ ਸ਼ੇਰ ਸਾਂਝਾ ਕੀਤਾ ਉਹ ਕਹਿੰਦੇ ਨੇ ਅਗਰ ਰਾਸਤਾ ਖੂਬਸੂਰਤ ਹੈ ਤੋ ਪਤਾ ਕਿ ਕਿਸ ਮੰਜ਼ਿਲ ਕੀ ਤਰਫ ਜਾਤਾ ਹੈ ਲੇਕਿਨ ਮੰਜ਼ਿਲ ਖੂਬਸੂਰਤ ਹੋ ਤੋ ਰਾਸਤੇ ਕੀ ਪ੍ਰਵਾਹ ਮਤੋ
ਅਗਰ ਮੰਜ਼ਿਲ ਖੂਬਸੂਰਤ ਹੋ ਤੋ
ਰਾਸਤੇ ਕੀ ਪ੍ਰਵਾਹ ਮਤ ਕਰੋ
ਰਾਸਤੇ ਪ੍ਰਵਾਹ ਜੀ ਜੀ ਬਿਲਕੁਲ ਬਿਲਕੁਲ
ਬਹੁਤ ਹੀ ਖੂਬਸੂਰਤ ਸਿੱਖਣ ਵਾਲੀ ਗੱਲ ਆ ਹਾਂਜੀ ਤੇ ਇਹਦੇ ਵਿੱਚ ਬਹੁਤ ਹੀ ਗੁੱਝਾ ਮੈਸੇਜ ਆ ਤੇ ਬਹੁਤ ਧੰਨਵਾਦ ਹਰਮੀਤ ਸਿੰਘ ਚੰਨਾ ਜੀ ਤੇ ਆਖਦੇ ਆ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਸਾਡੇ ਨਾਲ ਜੋਰਾ ਸਿੰਘ ਜੀ ਮੈਲਬੋਰਨ ਤੋਂ ਬਣਾ ਰਹੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਤਿ ਸ੍ਰੀ ਅਕਾਲ ਜੋਰਾ ਜੀ ਤੇ ਆਸ ਕਰਦੇ ਤੁਹਾਡਾ ਸੋਹਣਾ ਸਵੇਰ ਦੀ ਸ਼ੁਰੂਆਤ ਹੋਈ ਹੋਵੇਗੀ ਕਹਿੰਦੇ ਇਹ ਲਸਣ ਕਿੰਨਾ ਕੁ ਖਾਣਾ ਚਾਹੀਦਾ ਰੋਜ਼ ਤੇ ਸੁਬਾਹ ਦੀ ਵਜ੍ਹਾ ਦਿਨ ਦੇ ਬਾਕੀ ਟਾਈਮ ਵੀ ਖਾ ਸਕਦੇ ਆ ਜਾਂ ਫਿਰ ਗੁੱਡ ਰਿਜ਼ਲਟ ਲਈ ਸਵੇਰ ਹਾਂਜੀ ਅਜੇਪਾਲ ਜੀ
ਹਾਂਜੀ ਭਾਜੀ ਬਿਲਕੁਲ ਦਿਨ ਦੇ ਆਪਾਂ ਬਾਕੀ ਟਾਈਮ ਵੀ ਕਿਸੇ ਵੀ ਟਾਈਮ ਖਾ ਸਕਦੇ ਆ ਜਿੱਦਾਂ ਮੈਂ ਵਿੱਚ ਜ਼ਿਕਰ ਕੀਤਾ ਸੀ ਕਿ ਆਪਣੇ ਪੁਰਾਣੇ ਬਜ਼ੁਰਗ ਜਦੋਂ ਆਪਾਂ ਘਰ ਚ ਕੋਈ ਵੀ ਦਾਲ ਸਬਜ਼ੀ ਬਣੀ ਹੋਵੇ ਤਾਂ ਥੋੜੇ ਜੇ ਲਸਣ ਦੀ ਹੈ ਨਾ ਦੋ ਚਾਰ ਕੀ ਕਹਾਂਗੇ ਭਾਜੀ ਉਹਨੂੰ ਜਿਹੜੇ ਪੀਸ ਹੁੰਦੇ ਗੰਢੀ ਦੇ ਵਿੱਚੋਂ ਤੁਰੀਆਂ ਜਾਂ ਕਹਿ ਲਓ ਹਨਾ ਉਹਨੂੰ ਜ਼ਰੂਰ ਉਹ ਮਤਲਬ ਤੜਕਾ ਲਾ ਕੇ ਅਲੱਗ ਤੋਂ ਸਬਜ਼ੀ ਦੇ ਵਿੱਚ ਆਉਂਦੇ ਸੀਗੇ ਉਹ ਵੀ ਬਿਲਕੁਲ ਬੈਨੀਫਿਟ ਦਊਗਾ ਪਰ ਜਿਵੇਂ ਤੁਸੀਂ ਗੱਲ ਕਰੀ ਜੇ ਗੁੱਡ ਰਿਜ਼ਲਟ ਆਪਾਂ ਲੈਣੇ ਆ ਸਵੇਰੇ ਜ਼ਰੂਰ ਖਾਲੀ ਪੇਟ ਆਪਾਂ ਪੀਣਾ ਖਾਣਾ ਜ਼ਰੂਰ ਪਾਣੀ ਦੇ ਨਾਲ ਹਾਂਜੀ ਜਿਵੇਂ ਮੈਂ ਕਿਉਂਕਿ ਖਾਧਾ ਆ ਤੇ ਖਾਣਾ ਵੀ ਆ ਤੇ ਇਹ ਮਤਲਬ ਸ਼ੁਰੂ ਸ਼ੁਰੂ ਚ ਤਾਂ ਬੜਾ ਲੱਗਦਾ ਜ਼ੁਬਾਨ ਨੂੰ ਤੇ ਆਪਣੇ ਅੰਦਰ ਜਿੱਦਾਂ ਦਿਲ ਤੇ ਜਿਵੇਂ ਜਾਂਦਾ ਅੰਦਰ ਛਾਤੀ ਤੇ ਬਹੁਤ ਇਕਦਮ ਜਿੱਦਾਂ ਕਹਿੰਦਾ ਚੀਰਦੀ ਜਾਂਦੀ ਹੈ ਕੋਈ ਚੀਜ਼ ਏਦਾਂ ਇਕਦਮ ਚੀਰਦਾ ਜਾਂਦਾ ਤਾਂ ਉਹ ਮਤਲਬ ਕਈ ਵਾਰ ਹਾਂਜੀ ਹਾਂਜੀ ਜੇ ਆਪਾਂ ਇਕਦਮ ਤੁਸੀਂ 3-4 ਪੀਸ ਇਹਦੇ ਇਕੱਠੇ ਮੂੰਹ ਚ ਪਾ ਲਓਗੇ ਤਾਂ ਹੋ ਸਕਦਾ ਕਿ ਬੰਦਾ ਨਾ ਹੀ ਅੱਗੇ ਨਿਗਾ ਸਕੇ ਇੰਨਾ ਪਰ ਇਸ ਕਰਕੇ ਇਹਨੂੰ ਸ਼ਹਿਦ ਦੇ ਵਿੱਚ ਸ਼ਹਿਦ ਖਾਣਾ ਵੀ ਠੀਕ ਹੁੰਦਾ ਜਿੱਦਾਂ ਸ਼ਹਿਦ ਤੇ ਨਿੰਬੂ ਤੇ ਇਹਨੂੰ ਜਿੱਦਾਂ ਚਮਚ ਇਹਨੂੰ ਬਰੀਕ ਪੀਸ ਕਰਕੇ ਜਾਂ ਥੋੜਾ ਕਰਸ਼ ਕਰਕੇ ਜਿਵੇਂ ਕਹਿ ਲਓ ਆਪਾਂ 2 ਪੀਸ ਖਾਣੇ ਆ ਉਹਨੂੰ ਕਿਸੇ ਚੀਜ਼ ਨਾਲ ਇੱਦਾਂ ਕਰਸ਼ ਕਰਕੇ ਥੋੜਾ ਪੇਸਟ ਬਣਾ ਕੇ ਔਰ ਉਪਰੋਂ ਅੱਧਾ ਚਮਚ ਕਹਿ ਲਓ ਕਿ ਨਾਲ ਵਿੱਚ ਸ਼ਹਿਦ ਮਿਕਸ ਕਰਕੇ ਤੇ ਬਸ ਫਿਰ ਖਾ ਲਓ ਉਪਰੋਂ ਗਲਾਸ ਪਾਣੀ ਦਾ ਪੀ ਲਓ ਹਾਂਜੀ ਹਾਂ ਗੁੱਡ ਰਿਜ਼ਲਟ ਵਾਸਤੇ ਆਪਾਂ ਜੇ ਇਹਨੂੰ ਖਾਲੀ ਪੇਟ ਖਾਈਏ ਤਾਂ ਜ਼ਿਆਦਾ ਫਾਇਦੇਮੰਦ ਹੋਊਗਾ ਬਟ ਜੇ ਤੁਸੀਂ ਦਿਨੇ ਖਾਣਾ ਹੈ ਪਰ ਫਿਰ ਵੀ ਮੈਂ ਸੁਜੈਸਟ ਕਰੂੰਗਾ ਕਿ ਪਲੀਜ਼ ਖਾਲੀ ਪੇਟ ਜ਼ਰੂਰ ਖਾਓ ਦਿਨੇ ਤੁਸੀਂ ਐਕਸਟਰਾ ਖਾ ਲਓ ਜਿਵੇਂ ਸਬਜ਼ੀ ਖਾਂਦੇ ਹੋ ਉਹ ਚ ਥੋੜਾ ਜਿਹਾ ਹਲਕਾ ਜਿਹਾ ਫਰਾਈ ਕਰਕੇ ਤੁਸੀਂ ਸਬਜ਼ੀ ਦੇ ਵਿੱਚ ਐਕਸਟਰਾ ਐਡ ਕਰ ਲਓ ਹਾਂਜੀ ਬਟ ਗੁੱਡ ਰਿਜ਼ਲਟ ਵਾਸਤੇ ਖਾਲੀ ਪੇਟ ਮਾਰਨਿੰਗ ਚ।
ਬਹੁਤ ਬਹੁਤ ਧੰਨਵਾਦ ਜੀ, ਤੇ ਮੈਂ ਆਸ ਕਰਦਾ ਹਾਂ ਕਿ ਜੋਰਾ ਸਿੰਘ ਜੀ ਮੈਲਬਨ ਵਾਲਿਆਂ ਨੂੰ ਉਹਨਾਂ ਦਾ ਜਵਾਬ ਮਿਲ ਗਿਆ ਹੋਣਾ, ਤੇ ਇਸੇ ਤਰ੍ਹਾਂ ਸਾਡੇ ਨਾਲ ਓਂਕਾਰ ਪ੍ਰੋਗਰਾਮ ਦੇ ਵਿੱਚ ਜੁੜੇ ਆ, ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂ ਸਾਰੇ ਹੀ ਲਿਸਨਰਸ ਨੂੰ, ਤੇ ਸਤਿ ਸ੍ਰੀ ਅਕਾਲ ਓਂਕਾਰ ਜੀ। ਸੋ ਆਸ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ, ਤੇ ਧਨੀ ਸਾਹਿਬ ਜੀ ਦਾ ਦੁਆਰਾ ਤੋਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਆ, ਤੇ ਉਹ ਕਹਿ ਰਹੇ ਆ ਜੀ, ਕਹਿੰਦੇ ਚਲੋ ਆ ਦੁਆਰਾ ਬਾਅਦ ਦੇ ਵਿੱਚ ਮੈਂ ਸਾਂਝੀ ਕਰਦਾ ਇੱਕ ਵਾਰੀ ਮੈਂ ਦੇਖ ਕੇ ਧਿਆਨ ਦੇ ਨਾਲ। ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਸਾਡੇ ਨਾਲ ਜੁੜੇ ਆ, ਤੇ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਤੇ ਸ਼ੁਭ ਸਵੇਰ, ਕਿ ਵੱਡਾ ਤੜਕਾ ਹੋਣਾ ਹਜੇ ਤਾਂ ਪੰਜਾਬ ਦੇ ਵਿੱਚ, ਤੇ ਹੋਲੇ ਮਹੱਲੇ ਬਾਬਤ ਉਨੀ ਸਾਂਝੀ ਕੀਤੀ ਆ, ਤੇ ਕਹਿੰਦੇ ਦਾੜੀਆਂ ਤੇ ਸਿਰਾਂ ਹੋਲਾ ਮਹੱਲਾ ਤੇ ਦਾੜੀਆਂ ਤੇ ਸਿਰ ਕਟਵਾ ਕੇ ਆਉਣ ਵਾਲਿਆਂ ਲਈ ਇੱਕ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਆ, ਤੇ ਕਹਿੰਦੇ ਮੈਂ ਖੜਾ ਉਡੀਕਾਂ ਸਿੰਘ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰਾਂ ਨੂੰ, ਮੈਂ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ, ਕੇਸਗੜ ਆ ਕੇ ਮੈਨੂੰ ਮਿਲਣ ਵਾਲਿਓ। ਸੋ ਇਹ ਕੁਛ ਕੁ ਸ਼ਬਦਾਂ ਦੀ ਸਾਂਝ ਬਣਾਈ ਆ, ਤੇ ਅਪੀਲ ਕੀਤੀ ਆ, ਕਹਿੰਦੇ ਦਾਲਾਂ ਪ੍ਰਸ਼ਾਦਾਂ ਤੇ ਹੋਰ ਭਾਂਤਾਂ ਦੇ ਲੰਗਰ ਲਾਉਣ ਵਾਲਿਓ, ਸਿੱਖੀ ਦੇ ਲੰਗਰ ਲਗਾਓ, ਸਿੱਖੀ ਵੰਡੋ, ਤੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਜੀ। ਬਿਲਕੁਲ
ਸਾਂਝ ਬਣਾਈ ਆ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲਿਆਂ ਨੇ
ਜੀ। ਜੀ
ਜੀ ਬਿਲਕੁਲ, ਤੇ ਮੈਨੂੰ ਲੱਗਦਾ ਕਿ ਕਿਸੇ ਕਾਰਨਾਂ ਕਰਕੇ ਅਸੀਂ ਆਪਣੇ ਪ੍ਰਚਾਰ ਤੋਂ ਬਹੁਤ ਹੀ ਦੂਰ ਹੁੰਦੇ ਜਾ ਰਹੇ ਹਾਂ, ਜਿੱਥੇ ਜੋੜਨਾ ਸੀਗਾ ਤੇ ਅਸੀਂ ਵਿਚਾਰ ਵੀ ਰਹੇ ਸੀਗੇ, ਤੇ ਮੇਰੀ ਕੱਲ ਗੱਲ ਹੋ ਰਹੀ ਸੀ, ਅੱਜ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਸਾਂਝ ਬਣਾਉਣੀ ਆ, ਮੈਲਬਨ ਤੋਂ ਤੇ ਉਨੀ ਆਪਣੇ ਇਵੈਂਟ ਬਾਰੇ ਜਾਣਕਾਰੀ ਸਾਂਝੀ ਕਰਨਗੇ, ਤੇ ਕੁਛ ਕੁ ਕਾਰਨਾਂ ਕਰਕੇ ਅਸੀਂ ਪ੍ਰਚਾਰ ਹਰ ਪੱਖ ਤੋਂ ਨਹੀਂ ਕਰ ਸਕਦੇ, ਕਰ ਰਹੇ ਨੌਜਵਾਨੀ ਤੇ ਬੱਚਿਆਂ ਦੇ ਵਿੱਚ, ਤੇ ਜਿਹੜੇ ਫੀਲਡ ਦੇ ਵਿੱਚ ਉਹ ਜਾਣਾ ਚਾਹੁੰਦੇ ਹੁੰਦੇ ਆ, ਤੇ ਉਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਸਿੱਖੀ ਸਰੂਪ ਦੇ ਵਿੱਚ ਨਹੀਂ ਜਾ ਸਕਦੇ, ਕਈ ਖੇਤਰਾਂ ਦੇ ਵਿੱਚ ਉਹ ਏਦਾਂ ਸੋਚ ਲੈਂਦੇ ਆ, ਸੋ ਉਹੀ ਕਾਰਨ ਬਣ ਜਾਂਦਾ ਕਿ ਉਹ ਕੇਸ ਕਟਾਉਂਦੇ ਆ ਜਾਂ ਪਤਿਤ ਹੋ ਜਾਂਦੇ ਆ। ਸੋ ਬੜੀਆਂ ਬੜੀਆਂ ਹਾਂਜੀ
ਹਾਂਜੀ, ਮੈਂ ਚਲੋ ਖੈਰ ਬਹੁਤਾ ਤੇ ਨਹੀਂ ਕੁਛ ਕਹਿ ਸਕਦਾ, ਮੈਂ ਤਾਂ ਆਪ ਸਿਰੋਂ ਮੋਨਾ ਆ, ਬਟ ਫਿਰ ਚਲੋ ਵੀ ਫਿਰ ਵੀ ਜਿੱਦਾਂ ਜਿਹੜੇ ਹੁਣ ਬੱਚਿਆਂ ਨੂੰ ਆਪਾਂ ਤੁਸੀਂ ਜਿਵੇਂ ਗੱਲ ਕਰ ਰਹੇ ਹੋ, ਇਹ ਆਪਾਂ ਜਿਵੇਂ ਪ੍ਰੈਕਟੀਕਲ ਚੀਜ਼ਾਂ ਬੱਚਿਆਂ ਨੂੰ ਨਹੀਂ ਸਮਝਾਉਂਦੇ ਹਨਾ, ਜ਼ਿਆਦਾ ਉਹਨਾਂ ਨੂੰ ਆਪਾਂ ਖੁੱਲ ਕੇ ਨਹੀਂ ਸਮਝਾ ਪਾਉਂਦੇ, ਉਦਾਹਰਣ ਦੇ ਕੇ ਨਹੀਂ ਸਮਝਾਉਂਦੇ, ਆਪਣੇ ਸਿਰਫ ਨਾ ਕੰਡੀਸ਼ਨਸ ਲਗਾ ਦਿੱਤੀਆਂ ਜਾਂਦੀਆਂ ਬੱਚਿਆਂ ਤੇ। ਔਰ ਹੁਣ ਮੈਂ ਇੱਥੇ ਤੁਹਾਨੂੰ ਦੱਸਾਂਗਾ, ਸਾਡੇ ਪਿੰਡ ਨਾ ਅਕਾਲ ਆਪਣੇ ਬੜੂ ਸਾਹਿਬ ਵਾਲਿਆਂ ਦੀ ਅਕੈਡਮੀ ਆ, ਅਕਾਲ ਅਕੈਡਮੀ, ਤੇ ਹਰਿਆਣੇ ਚ ਹੈ ਹਨਾ। ਹਾਂਜੀ ਹਰਿਆਣੇ ਚ, ਰਤੀਆ ਮੇਰਾ ਛੋਟਾ ਜਿਹਾ ਸ਼ਹਿਰ ਹੈ, ਔਰ ਅਜੀਤ ਸਰ ਹੈ ਅਕੈਡਮੀ ਦਾ ਨਾਮ, ਤੇ ਬੜੀ ਮਹਿੰਗੀ ਹੈ, ਜਿੱਦਾਂ ਵੀ ਬੱਚੇ ਜੇ ਪੜ੍ਹਾਉਣੇ ਆ ਤੇ ਆਪਾਂ ਨੂੰ ਕਾਫੀ ਹਾਈ ਫੀਸ ਪੇ ਕਰਨੀ ਪੈਂਦੀ ਹੈ ਉਹਨਾਂ ਦੀ। ਔਰ ਉੱਥੇ ਹੁਣ ਜਿੱਦਾਂ ਮੇਰੇ ਪਿੰਡ ਦੇ ਸਾਰੇ ਜਾਂਦੇ ਸੀਗੇ ਬੱਚੇ ਸਾਡੇ ਵੀ ਸਰੀਕੇ ਭਾਈਚਾਰੇ ਦੇ ਹੋਰ ਪਿੰਡ, ਜਦੋਂ ਜਿਵੇਂ ਮੁੰਡੇ ਸੀਗੇ ਸਾਰਿਆਂ ਦੇ ਸਿਰ ਤੇ ਉਹਨਾਂ ਦੇ ਜਿੱਦਾਂ ਕੇਸ ਰੱਖੇ ਹੁੰਦੇ ਆ, ਉਹ ਜਿੱਦਾਂ ਉਹਨਾਂ ਦੀ ਕੰਡੀਸ਼ਨ ਹੈ ਕਿ ਚਾਹੇ ਬੱਚੇ ਮੁੰਡੇ ਆ ਚਾਹੇ ਕੁੜੀਆਂ, ਸਾਰਿਆਂ ਨੇ ਜੂੜਾ ਹੀ ਕਰਨਾ ਤੇ ਉੱਪਰ ਕੇਸ ਕੀ ਬੰਨਣੀ ਹੈ। ਤੇ ਉਹ ਦਸਵੀਂ ਤੱਕ ਉਹ ਜਿਹੜੇ ਬੱਚੇ ਉੱਥੇ ਰਹੇ ਤਾਂ ਉਹ ਕੀਰਤਨ ਵੀ ਕਰਦੇ ਸੀਗੇ, ਤਬਲਾ ਵੀ ਵਜਾਉਂਦੇ ਸੀਗੇ, ਬਟ ਜਿੱਦਾਂ ਹੀ ਉਹ ਦਸਵੀਂ ਉੱਥੋਂ ਬਾਹਰ ਨਿਕਲੇ, ਉਹ ਗਿਆਰਵੀਂ ਚਲੇ ਗਏ ਪਟਿਆਲੇ, ਤਾਂ ਪਹਿਲਾਂ ਤਿੰਨ ਚਾਰ ਜਣਿਆਂ ਨੂੰ ਵਿੱਚ ਉਹਨਾਂ ਦੇ ਜਾਣਦਾ, ਉਹਨਾਂ ਨੇ ਸਭ ਤੋਂ ਪਹਿਲਾਂ ਜਾਂਦੇ ਆਪਣੇ ਵਾਲ ਕਟਵਾਏ, ਤੇ ਉਹ ਜਿਨ੍ਹਾਂ ਨੇ ਵਾਲ ਕਟਵਾਏ ਉਹ ਇੰਨਾ ਸੋਹਣਾ ਕੀਰਤਨ ਕਰਦੇ ਹੁੰਦੇ ਸੀਗੇ ਵਧੀਆ ਹਨਾ, ਉਹਨਾਂ ਨੇ ਸਾਰਾ ਕੁਛ ਮਤਲਬ ਉੱਥੇ ਫੋਲੋ ਕਰਨਾ, ਤੇ ਇਕਦਮ ਉਹਨਾਂ ਨੇ ਜਿੱਦਾਂ ਵਾਲ ਕਟਾਤੇ ਤੇ ਸਾਨੂੰ ਬੜਾ ਮਹਿਸੂਸ ਹੋਇਆ ਵੀ ਯਾਰ ਇਹ ਕੱਲ ਤੱਕ ਤਾਂ ਬੜੇ ਸਹੀ ਸੀਗੇ, ਵੀ ਹੁਣ ਇਕਦਮ ਇਹਨਾਂ ਨੂੰ ਏਦਾਂ ਕੀ ਹੋ ਗਿਆ। ਤਾਂ ਫਿਰ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਫਿਰ ਉਹਨਾਂ ਨੇ ਜਿੱਦਾਂ ਦੱਸਿਆ ਵੀ ਉਹਨਾਂ ਨੂੰ ਕੰਡੀਸ਼ਨਲੀ ਉਹਨਾਂ ਨੂੰ ਮਹਿਸੂਸ ਹੁੰਦਾ ਸੀਗਾ ਕਿ ਸਾਨੂੰ ਜਾਣੀ ਕਿ ਧੱਕੇ ਨਾਲ ਉਹ ਰਹਿਣਾ ਨੀ ਸੀ ਚਾਹੁੰਦੇ, ਉਹ ਕਰਨਾ ਕੁਛ ਹੋਰ ਚਾਹੁੰਦੇ ਸੀ, ਪਰ ਉਹਨਾਂ ਨੂੰ ਧੱਕੇ ਨਾਲ ਜਿੱਦਾਂ ਕਹਿ ਲਓ ਕਿ ਮਜਬੂਰੀ ਬਸ ਰੱਖਿਆ ਗਿਆ ਵੀ ਨਹੀਂ ਤੁਸੀਂ ਕੇਸ ਰੱਖਣੇ ਆ ਜਾਂ ਪਟਕਾ ਬੰਨਣਾ ਹੀ ਆ, ਪਰ ਉਹਨਾਂ ਨੂੰ ਗੱਲਾਂ ਨਾ ਸਮਝਾਈਆਂ ਗਈਆਂ, ਮਤਲਬ ਉਹਨਾਂ ਦੇ ਦਿਮਾਗ ਚ ਨਹੀਂ ਪਾਈਆਂ ਗਈਆਂ, ਜਿੱਦਾਂ ਬਸ ਇੱਕ ਹੁਕਮ ਲਾਗੂ ਕਰ ਦਿੱਤਾ ਜਾਂਦਾ ਹਨਾ ਵੀ ਤੁਸੀਂ ਆਹ ਕੰਮ ਕਰਨਾ ਹੈ ਤੇ ਕਰਨਾ ਹੈ, ਬਟ ਉਹ ਸਮਝਾਇਆ ਨਹੀਂ ਜਾਂਦਾ ਵੀ ਕਿਉਂ ਕਰਨਾ। ਤਾਂ ਉਹ ਫਿਰ ਜਿੱਦਾਂ ਗਏ ਫਿਰ ਉਹ ਤਾਂ ਇਹ ਚਾਰ ਨੇ ਮੇਰੇ ਪਿੰਡ ਦੇ ਨੇ, ਹੋਰ ਇੱਦਾਂ ਦੇ ਪਤਾ ਨੀ ਕਿੰਨੇ ਹੋਣੇ ਆ ਹਨਾ ਵੀ ਜਿਹੜੇ ਪਹਿਲਾਂ ਜਿੱਦਾਂ ਇੱਦਾਂ ਸਕੂਲਾਂ ਚ ਪੜ੍ਹਦੇ ਆ ਵਧੀਆ, ਉਹਨਾਂ ਨੂੰ ਤਾਲੀਮ ਵੀ ਮਿਲਦੀ ਆ, ਪਰ ਜਦੋਂ ਉਸ ਤੋਂ ਬਾਹਰ ਜਾਂਦੇ ਆ ਫਿਰ ਇੱਕਦਮ ਉਹ ਆਜ਼ਾਦੀ ਮਹਿਸੂਸ ਕਰਦੇ ਆ, ਫਿਰ ਉਹਨਾਂ ਦਾ ਜੋ ਜੀ ਕਰਦਾ ਉਹ ਕਰਦੇ ਆ, ਪਰ ਉਹਦੇ ਪਿੱਛੇ ਕਿਤੇ ਨਾ ਕਿਤੇ ਉਹਨਾਂ ਦਾ ਇਹ ਵੀ ਕਾਰਨ ਹੈ ਕਿ ਉਹਦੀਆਂ ਫੀਸਾਂ ਦੇ ਇਕੱਠੀਆਂ ਕਰੀ ਜਾਂਦੇ, ਸਾਰਾ ਕੁਛ ਠੀਕ ਹੈ, ਕੀਰਤਨ ਸਿਖਾਈ ਜਾਂਦੇ ਆ ਬਟ ਐਕਚੁਅਲੀ ਜੋ ਉਹਨਾਂ ਨੂੰ ਮਤਲਬ ਪ੍ਰੈਕਟੀਕਲ ਗੱਲਾਂ ਦੱਸ ਕੇ ਸਮਝਾ ਕੇ ਨਹੀਂ ਉਹਨਾਂ ਦੱਸਿਆ ਜਾਂਦਾ ਵੀ ਆਪਾਂ ਬੱਚੇ ਕਿਉਂ ਸਿੱਖੀ ਰੱਖਣੀ ਆ, ਕੀ ਇਹਦੇ ਮਾਇਨੇ ਨੇ, ਇਹਦੇ ਪਿੱਛੇ ਸਾਡਾ ਕੀ ਇਤਿਹਾਸ ਹੈ, ਏਦਾਂ ਦੇ ਉਹਨਾਂ ਕੋਲ ਚਾਰ ਜਣੇ ਸੀ ਮੈਨੂੰ ਪੱਕਾ ਯਾਦ ਹੈ, ਤੇ ਦੋ ਜਣੇ ਨੇ ਫਿਰ ਦੁਬਾਰੇ ਕੇਸ ਰੱਖ ਲਏ ਪਰ ਦੋਵਾਂ ਨੇ ਨਹੀਂ। ਸੋ ਏਦਾਂ ਵੀ
ਨੋਟਿਸ ਕੀਤੀ ਆ ਕਿ ਆਪਣੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਵਿੱਚ ਵਧੀਆ ਗੁਰਸਿੱਖ ਫੈਮਿਲੀਆਂ ਗਿਣੀਆਂ ਜਾਂਦੀਆਂ ਹੁੰਦੀਆਂ ਤੇ ਉਹਨਾਂ ਦੇ ਬੱਚੇ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਆਉਂਦੇ ਆ ਜਾਂ ਉੱਥੋਂ ਆਪਾਂ ਕਹਿ ਲਓ ਪਿੰਡਾਂ ਚੋਂ ਬੜੇ ਸ਼ਹਿਰਾਂ ਚ ਪੜ੍ਹਨ ਜਾਂਦੇ ਆ ਤੇ ਉਹਨਾਂ ਦਾ ਬਹੁਤ ਰੁਝਾਨ ਹੁੰਦਾ ਕਿ ਪਹਿਲਾਂ ਜਦੋਂ ਬਹੁਤ ਚਿਰ ਬਾਅਦ ਆਜ਼ਾਦੀ ਮਿਲੀ ਆ ਨਾ ਉਹਨੀ ਪਹਿਲਾਂ ਕੇਸ ਕਟਾਉਣੇ ਆ।
ਹਾਂਜੀ
ਤੇ ਮੈਂ ਆਪ ਨੋਟਿਸ ਕੀਤਾ ਇੱਥੇ ਖਾਸ ਕਰਕੇ ਮੇਰੇ ਬਹੁਤ ਯਾਰ ਦੋਸਤ ਜਾਣ ਪਛਾਣ ਵਾਲੇ ਕਹਿ ਸਕਦਾ ਤੇ ਉਹਨੇ ਜੋ ਕੇਸ ਕਟਾਇਆ ਖੁਸ਼ੀ ਖੁਸ਼ੀ ਸ਼ੋਅ ਕਰ ਰਿਹਾ ਕਿ ਪਤਾ ਨੀ ਕਿੰਨੀ ਕੁ ਖੁਸ਼ੀ ਹੋਈ ਕਿ ਕਿੱਥੋਂ ਨਿਕਲ ਕੇ ਆਇਆ ਕਿ ਪਤਾ ਨੀ ਕਿਹੜੀ ਦੁਨੀਆ ਚ ਪਹੁੰਚ ਗਿਆ ਕੇਸ ਕਟਾਉਣ ਤੋਂ ਬਾਅਦ। ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਦਾ ਪਿਆਰ ਨੀ ਪੈ ਸਕਿਆ, ਪ੍ਰਚਾਰ ਉਹਨਾਂ ਤੱਕ ਜੋ ਸੁਨੇਹਾ ਮਾਪਿਆਂ ਨੇ ਦੇਣਾ ਸੀਗਾ ਜਾਂ ਸਾਡੇ ਮਾਪਿਆਂ ਨੂੰ ਕਹੂੰਗਾ ਕਿ ਪ੍ਰਚਾਰਕਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਕਿ ਮੈਂ ਆਪਣੇ ਕਹਾਂਗਾ ਪੇਰੈਂਟਸ ਜਿਹੜੇ ਗੁਰਸਿੱਖੀ ਚ ਆਲਰੇਡੀ ਆਪ ਹੈਗੇ ਆ ਤੇ ਉਹ ਸ਼ਾਇਦ ਪਿਆਰ ਨੀ ਗਵਾ ਸਕੇ।
ਹਾਂਜੀ ਹਾਂਜੀ ਹਾਂ ਇੱਥੇ ਭਾਜੀ ਇੱਕ ਗੱਲ ਮੈਂ ਹੋਰ ਦੱਸਾਂ ਮੈਨੂੰ ਯਾਦ ਆ ਗਈ, ਇੱਕ ਇਹਨਾਂ ਦੀ ਅਕੈਡਮੀ ਨਾ ਸਰਦੂਲਗੜ੍ਹ ਦੇ ਏਰੀਏ ਚ ਹੈਗੀ, ਠੀਕ ਹੈ ਸਰਦੂਲਗੜ੍ਹ ਦੇ ਏਰੀਏ ਚ ਤੇ ਮੇਰੇ ਹਾਂਜੀ ਮੇਰੀ ਭਾਣਜੀ ਲੱਗਦੀ ਆ ਉਹ ਗੁੜੀਆ ਮਤਲਬ ਉਹ ਬੀਰਾਂ ਬੱਧੀ ਪਿੰਡ ਹੈ ਉਹਨਾਂ ਦਾ, ਠੀਕ ਹੈ ਉਹ ਮਤਲਬ ਉਹ ਉੱਥੇ ਸਕੂਲੇ ਜਾਂਦੇ ਮੇਰੇ ਖਿਆਲ ਪਤਾ ਨੀ ਵੀ ਉਹ ਸੱਤਵੀਂ ਦੀਆਂ ਸਟੂਡੈਂਟ ਸੀਗੀਆਂ ਜਾਂ ਅੱਠਵੀਂ ਦੀਆਂ ਸੀ, ਦੋ ਸਹੇਲੀਆਂ ਠੀਕ ਹੈ ਤਾਂ ਇੱਕ ਸਹੇਲੀ ਨੇ ਮਤਲਬ ਉਹ ਦੂਜੀ ਸਹੇਲੀ ਜਿਹੜੀ ਮੇਰੀ ਭਾਣਜੀ ਸੀਗੀ ਉਹਦੇ ਨਾਲ ਥੱਲੋਂ ਵਾਲ ਕੱਟਦੇ ਮਤਲਬ ਜਿਹੜਾ ਕੈਂਚੀ ਲਾ ਕੇ ਥੱਲੋਂ ਮਾੜੇ ਜੇ ਜਸਟ ਲਿਟਲ ਮਤਲਬ ਉਹਨੇ ਕੈਂਚੀ ਲਾ ਕੇ ਨਾ ਵਾਲ ਕੱਟੇ ਤੇ ਉਹ ਇੱਕ ਕੁੜੀ ਨੇ ਮਤਲਬ ਉਹ ਟੀਚਰ ਨੂੰ ਸ਼ਿਕਾਇਤ ਲਾਤੀ ਉਹਨਾਂ ਦੇ ਅਕੈਡਮੀ ਦੇ ਵਿੱਚ ਵੀ ਇਹਨੇ ਵਾਲ ਕੱਟੇ ਆ ਆਪਣੇ ਤੇ ਉਹ ਟੀਚਰ ਨੇ ਉਹਨਾਂ ਨੂੰ ਪੁੱਛਿਆ ਵੀ ਕਿਉਂ ਵਾਲ ਕੱਟਿਆ, ਉਹ ਕਹਿੰਦੇ ਜੀ ਅਸੀਂ ਏਦਾਂ ਵੀ ਬੱਚੇ ਸੀਗੇ ਸ਼ਰਾਰਤਾਂ ਕਰ ਲਏ ਹਨਾ ਉਹਨੂੰ ਸ਼ਰਾਰਤ ਹੋ ਗਈ ਬੱਚਿਆਂ ਕੋਲੋਂ ਵੀ ਚਲੋ ਉਹਨਾਂ ਨੂੰ ਸੋਰੀ ਫੀਲ ਕਰ ਲਈ ਵੀ ਅਸੀਂ ਨਹੀਂ ਅੱਗੇ ਤੋਂ ਕਰਦੇ, ਉਹ ਕਹਿੰਦੇ ਨਹੀਂ ਤੁਸੀਂ ਆਪਦੇ ਪੇਰੈਂਟਸ ਨੂੰ ਬੁਲਾ ਕੇ ਲਿਆਓ, ਚਲੋ ਜੀ ਉਹ ਪੇਰੈਂਟਸ ਗਏ ਉਹਨਾਂ ਦੇ ਭਾਜੀ ਹੁਣੀ ਗਏ ਤੇ ਉਹ ਉਹਨਾਂ ਨੇ ਮਤਲਬ ਉਹਨਾਂ ਨੂੰ ਕਿਹਾ ਵੀ ਚਲੋ ਠੀਕ ਹੈ ਬੱਚਿਆਂ ਕੋਲ ਗਲਤੀ ਹੋ ਗਈ ਬੱਚੇ ਆਪਦੀ ਗਲਤੀ ਮੰਨਦੇ ਆ ਵੀ ਹੁਣ ਅੱਗੇ ਤੋਂ ਏਦਾਂ ਨਹੀਂ ਕਰਨਗੇ ਤੇ ਉਹ ਅਕੈਡਮੀ ਵਾਲੇ ਕਹਿੰਦੇ ਕਿ ਨਹੀਂ ਇਹ ਮਤਲਬ ਭਾਰੀ ਗੁਨਾਹ ਕਰਤਾ ਇਹਨਾਂ ਨੇ ਵਾਲਾਂ ਨੂੰ ਕੈਂਚੀ ਲਾਤੀ ਏਦਾਂ ਚਾਹੇ ਅਣਜਾਣ ਪੁਣੇ ਚ ਲਾਈ, ਹੁਣ ਤੁਸੀਂ ਕਹਿੰਦੇ ਬੱਚਿਆਂ ਨੂੰ ਅੰਮ੍ਰਿਤ ਛਕਾ ਕੇ ਲਿਆਓ ਜੇ ਇਹ ਅੰਮ੍ਰਿਤ ਛਕਣਗੇ ਤਾਂ ਫੇਰ ਅਸੀਂ ਇਹਨਾਂ ਨੂੰ ਮਤਲਬ ਫੇਰ ਆਪਣੇ ਸਕੂਲ ਜਿੱਥੇ ਦੁਬਾਰੇ ਐਡਮਿਸ਼ਨ ਇਹਨਾਂ ਦਾ ਹੋ ਸਕਦਾ ਅਦਰਵਾਈਜ਼ ਤੁਸੀਂ ਬੱਚੇ ਨੂੰ ਲੈ ਜਾਓ ਅਸੀਂ ਇੱਥੇ ਪੜ੍ਹਾਉਣਾ ਨਹੀਂ ਹੈ ਤਾਂ ਫੇਰ ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਜਦੋਂ ਮੈਂ ਪਿਛਲੀ ਲਾਸਟ ਟਾਈਮ ਮਤਲਬ ਮੈਂ 3 ਸਾਲ ਪਹਿਲਾਂ ਇੰਡੀਆ ਗਿਆ ਉਦੋਂ ਮੈਨੂੰ ਭਾਜੀ ਹੋਣਾ ਨੇ ਗੱਲ ਕੀਤੀ ਵੀ ਏਦਾਂ ਹੋਇਆ ਹਨਾ ਤਾਂ ਮੈਂ ਮੇਰੇ ਰੀਅਲ ਸਿਸਟਰ ਦੇ ਬੇਟੇ ਬੇਟੀ ਨਹੀਂ ਆ ਉਹ ਬਟ ਉਦੋਂ ਜਿੱਦਾਂ ਗੱਲ ਕੋਈ ਸਿਸਟਰ ਹੀ ਲੱਗਦੇ ਆ ਉਸ ਤਰੀਕੇ ਭਾਈਚਾਰੇ ਚੋਂ ਤਾਂ ਫਿਰ ਉਹਨਾਂ ਨੇ ਦੱਸਿਆ ਮੈਂ ਕਿਹਾ ਫਿਰ ਤੁਸੀਂ ਕੀ ਕੀਤਾ ਕਹਿੰਦੇ ਫਿਰ ਅਸੀਂ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਲਿਆਏ ਤਲਵੰਡੀ ਸਾਬੋ ਕੇ ਤੋਂ ਤਾਂ ਬੱਚੇ ਨੂੰ ਮੈਂ ਕਿਹਾ ਫਿਰ ਉਹ ਗਾਤਰਾ ਵੀ ਪਾਇਆ ਉਹਨੇ ਗੁੜੀਆ ਨੇ ਕਹਿੰਦੇ ਹਾਂ ਫਿਰ ਗਾਤਰਾ ਤਾਂ ਪਾਉਣਾ ਸੀ ਅੰਮ੍ਰਿਤ ਛਕਿਆ ਤਾਂ ਫਿਰ ਉਹਨੂੰ ਸਕੂਲੇ ਲੈ ਕੇ ਗਏ ਤਾਂ ਫਿਰ ਉਹਨਾਂ ਨੇ ਟੀਚਰਸ ਨੇ ਕਿਹਾ ਵੀ ਹਾਂ ਠੀਕ ਹੈ ਹੁਣ ਇਹਨਾਂ ਦੀ ਮਾਫ਼ੀ ਤੁਹਾਡੀ ਮੰਨੀ ਜਾਊਗੀ ਹੁਣ ਅਸੀਂ ਇਹਨੂੰ ਅੱਗੇ ਪੜ੍ਹਾਵਾਂਗੇ। ਹੁਣ ਤੁਸੀਂ ਮੈਨੂੰ ਇਹ ਦੱਸੋ ਮੈਨੂੰ ਬੜੀ ਹੈਰਾਨ ਪਰੇਸ਼ਾਨ ਹੋਇਆ ਮੈਂ ਕਿਹਾ ਯਾਰ ਵੀ ਤੁਸੀਂ ਬੱਚੇ ਨੂੰ ਅੰਮ੍ਰਿਤ ਛਕਾ ਲਿਆਂਦਾ ਚਲੋ ਠੀਕ ਹੈ ਹੁਣ ਤੁਹਾਡਾ ਵੀ ਕਸੂਰ ਨਹੀਂ ਪਰ ਮੈਂ ਕਿਹਾ ਵੀ ਤੁਹਾਡਾ ਕਸੂਰ ਹੈਗਾ ਮੈਂ ਕਿਹਾ ਤੁਸੀਂ ਉੱਥੇ ਉਹਨਾਂ ਨਾਲ ਗੱਲ ਕਿਉਂ ਨੀ ਕੀਤੀ ਵੀ ਅਸੀਂ 7 ਸਾਲ ਦੇ ਬੱਚੇ ਸੱਤਵੀਂ ਚ ਪੜ੍ਹਦਾ ਜਵਾਕ ਇਹਨੂੰ ਕਿੱਦਾਂ ਅੰਮ੍ਰਿਤ ਛਕਾ ਦੀਏ ਜਿਹਨੂੰ ਇਹਦੇ ਮਾਇਨੇ ਨੀ ਪਤਾ ਹਨਾ ਵੀ ਠੀਕ ਹੈ ਅਸੀਂ ਗਲਤੀ ਮੰਨ ਰਹੇ ਹਾਂ ਬੱਚਾ ਗਲਤੀ ਮੰਨ ਰਿਹਾ ਬੱਚੇ ਦੇ ਪੇਰੈਂਟਸ ਤੁਹਾਡੇ ਕੋਲੋਂ ਗਲਤੀ ਮੰਨ ਰਹੇ ਆ ਤੇ ਮੈਂ ਕਿਹਾ ਵੀ ਤੁਹਾਨੂੰ ਉਹਨਾਂ ਨਾਲ ਇਹ ਗੱਲ ਕਰਨੀ ਚਾਹੀਦੀ ਸੀ ਪਰ ਨਹੀਂ ਚਲੋ ਅੰਮ੍ਰਿਤ ਛਕਾ ਲਿਆਏ। ਹੁਣ ਤੁਸੀਂ ਮੈਨੂੰ ਇਹ ਦੇਖੋ ਵੀ ਉਹ ਅਕੈਡਮੀ ਵਾਲਿਆਂ ਦਾ ਕੀ ਉਹ ਬੱਚਿਆਂ ਨੂੰ ਸਿਕਸ਼ਾ ਦੇਣਗੇ ਵੀ ਜਿਨ੍ਹਾਂ ਨੇ ਸਿਰਫ ਇਹ ਕਹਿਤਾ ਵੀ ਆਹ ਇੱਕ ਗਲਤੀ ਤੁਸੀਂ ਕੀਤੀ ਸੀ ਅੰਮ੍ਰਿਤ ਛਕ ਲਓ ਹੁਣ ਉਹ ਅੰਮ੍ਰਿਤ ਛਕਣ ਦੇ ਉਹਨਾਂ ਨੂੰ ਕੀ ਮਾਇਨੇ ਪਤਾ ਹੈ ਉਹਦੀ ਕੀ ਰਹਿਤ ਰੱਖ ਸਕਣਗੇ ਬੱਚੇ ਇਹ ਹੁਣ ਤੁਸੀਂ ਆਪ ਦੇਖ ਲਓ ਵੀ ਸਰੋਤਿਆਂ ਦੇ ਸਾਹਮਣੇ ਵੀ ਆਪਾਂ ਇਹ ਗੱਲ ਰੱਖੀ ਵੀ ਕੀ ਉਹ ਇਹ ਕੀ ਹੈ ਢੁਕਵਾਂ ਕਦਮ ਸੀਗਾ ਸਕੂਲ ਵਾਲਿਆਂ ਦਾ ਜਾਂ ਨਹੀਂ ਹਨਾ ਵੀ ਮੈਨੂੰ ਬੜਾ ਇਹ ਗੱਲ ਸੁਣ ਕੇ ਮੈਨੂੰ ਬੜੀ ਹੈਰਾਨ ਮੈਂ ਬੜਾ ਹੈਰਾਨ ਹੋਇਆ ਸੀ ਉਸ ਟਾਈਮ
ਬਿਲਕੁਲ ਤੇ ਮੈਨੂੰ ਲੱਗਦਾ ਬਹੁਤ ਫਿਊ ਹੁੰਦੇ ਆ ਬੱਚੇ ਥੋੜੇ ਹੁੰਦੇ ਆ ਤੇ ਜਿਹੜੇ ਚਲੋ ਕਈ ਚਾਹੁੰਦੇ ਵੀ ਹੁੰਦੇ ਆ ਬਚਪਨ ਦੇ ਵਿੱਚ ਕਿਉਂਕਿ ਮੈਂ ਵੀ ਛੋਟੀ ਉਮਰ ਦੇ ਵਿੱਚ ਛਕ ਲਿਆ ਸੀ ਅੰਮ੍ਰਿਤ ਪਰ ਕਈਆਂ ਦੇ ਇੰਟਰਸਟ ਹੁੰਦਾ ਆਪਣੇ ਆਪ ਬਣ ਗਿਆ ਸਾਡੀ ਫੈਮਿਲੀ ਦੇ ਵਿੱਚ ਨਹੀਂ ਛਕਿਆ ਗਿਆ ਹੋਇਆ ਤੇ ਕੁਦਰਤੀ ਸੁਭਾਵਕ ਹੀ ਇੰਟਰਸਟ ਬਣ ਗਿਆ ਛਕ ਲਿਆ ਅੰਮ੍ਰਿਤ ਸੋ ਸੰਜੀਦਾ ਵਿਸ਼ਾ ਆ ਥੋੜੀ ਮੈਨੂੰ ਲੱਗਦਾ ਕੋਈ ਐਕਸਪਰਟ ਹੀ ਚਾਹੀਦਾ ਜਿਹੜਾ ਸਾਨੂੰ ਦੱਸ ਸਕੇ ਕਿ ਬੱਚਿਆਂ ਨੂੰ ਕਿੱਦਾਂ ਟ੍ਰੀਟ ਕਰਨਾ ਇਸ ਮਾਮਲੇ ਦੇ ਵਿੱਚ ਕੇਸਾਂ ਪ੍ਰਤੀ, ਸਿੱਖਾਂ ਪ੍ਰਤੀ। ਫਿਰ ਮੈਂ ਤਾਂ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੂੰ ਜਾਂ ਅਮਨਦੀਪ ਸਿੰਘ ਸਿੱਧੂ ਭਾਈ ਨੂੰ ਹੀ ਕਹੂੰਗਾ ਕਿ ਇਸ ਵਿਸ਼ੇ ਦੇ ਉੱਤੇ ਪ੍ਰੋਗਰਾਮ ਕਰਨ ਇਕੱਠੇ, ਦੱਸ ਕੇ ਪ੍ਰੋਗਰਾਮ ਕਰਾਂਗੇ ਤੇ ਜਿਹੜੇ ਇੰਟਰਸਟ ਰੱਖਦੇ ਆ ਕਿ ਬੱਚਿਆਂ ਨੂੰ ਸਿੱਖੀ ਦੇ ਮਾਇਨੇ ਦੱਸਣੇ ਆ, ਕਦਰਾਂ ਕੀਮਤਾਂ ਦੱਸਣੀਆਂ, ਤੇ ਅਸੀਂ ਪਹਿਲਾਂ ਦੱਸ ਕੇ ਪ੍ਰੋਗਰਾਮ ਕਰਾਂਗੇ ਤੇ ਉਹ ਪ੍ਰੋਗਰਾਮ ਸੁਣਨ ਤੇ ਅਪਲਾਈ ਕਰਨ ਆਪਣੇ ਬੱਚਿਆਂ ਦੇ ਉੱਤੇ, ਆਪਣੀ ਜ਼ਿੰਦਗੀ ਦੇ ਉੱਤੇ, ਕਿਉਂਕਿ ਮੈਂ ਵੀ ਇੱਕ ਐਕਸਪਰਟ ਦੀ ਇਸ ਚੀਜ਼ ਤੇ, ਮੈਂ ਤਾਂ ਆਪ ਹਜੇ ਸਿੱਖ ਰਿਹਾ ਹਾਂ ਉਦੋਂ ਤੋਂ ਕਿ ਆਪਣੀ ਜ਼ਿੰਦਗੀ ਚਲੋ ਇਸ ਲਾਈਨ ਦੇ ਵਿੱਚ ਲਾ ਸਕੀਏ। ਤੇ ਇਸ ਦੇ ਨਾਲ ਧਨੀ ਸਾਹਿਬ ਜੀ ਦਾ ਜਿਹੜਾ ਮੈਸੇਜ ਆਇਆ ਸੀਗਾ ਤੇ ਉਹ ਮੈਂ ਸਾਂਝਾ ਕਰਦਾ ਤੇ ਅਜੇਪਾਲ ਜੀ ਗੌਰ ਕਰਿਓ। ਕਹਿੰਦੇ ਇੱਕ ਗੱਲ ਸਾਂਝੀ ਕਰਨੀ ਉਹਨੇ ਕਿ ਜਿਹੜੀ ਭਗਵੰਤ ਮਾਨ ਤੇ ਪੱਪੇ ਸਰਪੰਚ ਨੇ ਮੈਲਬਨ ਦੇ ਵਿੱਚ ਜੋ ਕੁਛ ਵੀ ਹੋਇਆ, ਉਹਦੀ ਵੀਡੀਓ ਦੇਖੀ ਆ ਤੇ ਉਹ ਗਾਲਾਂ ਵੀ ਕੱਢ ਰਿਹਾ ਸੀਗਾ। ਉਹ ਆਮ ਆਦਮੀ ਵਾਲੇ, ਆਮ ਆਦਮੀ ਪਾਰਟੀ ਵਾਲੇ ਨੂੰ ਕੁਐਸਚਨ ਕਰ ਰਹੇ ਆ, ਕਹਿੰਦੇ ਹੁਣ ਉਹ ਕੀ ਐਕਸ਼ਨ ਲੈਣਗੇ ਜਾਂ ਸਿਰਫ ਉਹ ਵੀਡੀਓ ਸੋਸ਼ਲ ਮੀਡੀਆ ਤੱਕ ਹੀ ਸੀਮਤ ਰਹੂਗੀ
ਉਸ ਤੇ ਪੱਪੇ ਤੇ।
ਹਾਂਜੀ, ਪੱਪਾ ਸਰਪੰਚ ਤੇ
ਨਹੀਂ, ਮੈਨੂੰ ਨੀ ਲੱਗਦਾ ਜੇ ਉਹ ਤੇ ਕੋਈ ਐਕਸ਼ਨ ਹੋਣਾ, ਉਹ ਤਾਂ ਜਸਟ ਸੋਸ਼ਲ ਮੀਡੀਆ ਤੱਕ ਹੀ ਗੱਲਾਂ ਘੁੰਮਣੀਆਂ ਫਿਰਨੀਆਂ। ਜਿੱਦਾਂ ਕੱਲ ਉਹਨੇ ਸ਼ਾਇਦ ਪੱਪੇ ਸਰਪੰਚ ਉਹਨਾਂ ਦਾ ਨਾਂ, ਹਾਂਜੀ, ਉਹਨਾਂ ਨੇ ਆਪਦੀ ਵੀਡੀਓ ਪਾਈ ਸੀ, ਦੇਖੋ ਮੈਂ ਕਦੀ ਸ਼ਰਾਬ ਨੂੰ ਹੱਥ ਨੀ ਲਾਇਆ, ਮੈਂ ਗੁਰੂ ਸਾਹਿਬ ਦੀ ਸਹੁੰ ਖਾਨਾ, ਏਦਾਂ ਓਦਾਂ ਕਰਕੇ। ਪਰ ਉਹ ਬਾਅਦ ਚ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ, ਤਾਂ ਉਹ ਦਸਾਂ ਵੀਹਾਂ ਮਿੰਟਾਂ ਜਾਂ ਕਹਿ ਲਓ ਅੱਧੇ ਘੰਟੇ ਚ ਉਹਨਾਂ ਦੀਆਂ ਫੋਟੋ ਫਲੋਟ ਹੋਣ ਲੱਗ ਗਈਆਂ, ਜਿੱਥੇ ਉਹ ਇੱਕ ਬਾਬੇ ਦੇ ਪੈਰਾਂ ਚ ਵੀ ਬੈਠੇ ਨੇ ਤੇ ਉਹ ਪੈਗ ਸ਼ੈਗ ਵੀ ਲਾ ਰਹੇ ਨੇ, ਬੋਤਲਾਂ ਮੁਰਗੇ ਪਏ ਨੇ ਉਹਨਾਂ ਦੇ ਟੇਬਲ ਤੇ। ਸੋ ਇਹ ਤਾਂ ਮੈਨੂੰ ਲੱਗਦਾ ਸੋਸ਼ਲ ਮੀਡੀਆ ਦੀ ਭਾਜੀ ਲੜਾਈ ਰਹਿ ਜਾਣੀ ਹੋਰ ਆਮ ਆਦਮੀ ਪਾਰਟੀ ਨੇ, ਤਾਂ ਉੱਥੇ ਇੱਕ ਐਕਸ਼ਨ ਲੈਣਾ ਜੀ, ਆਈ ਡੋਂਟ ਥਿੰਕ ਸੋ। ਹਾਂਜੀ
ਠੀਕ ਹੈ ਜੀ। ਸੋ ਆਪਾਂ ਹਰਮੀਤ ਸਿੰਘ ਚੰਨਾ ਜੀ ਨੂੰ ਪੁੱਛਿਆ ਸੀਗਾ ਕਿ ਉਹਨਾਂ ਸਾਥੀ ਕਿੱਥੇ ਆ, ਤਾਂ ਉਹਨੇ ਦੱਸਿਆ ਕਿ ਅੱਜ ਉਹ ਇਕੱਲੇ ਹੀ ਨੇ ਕੋਪਰਮ ਤੇ ਉਹਨਾਂ ਦੀ ਟੀਮ ਨਹੀਂ ਆ ਅੱਜ ਨਾਲ। ਸੋ ਧੰਨਵਾਦ ਕਰ ਰਹੇ
ਪਰ ਫਿਰ ਵੀ ਉਹਨਾਂ ਨੂੰ ਕਹਿੰਦੇ ਟੀਮ ਦਾ ਨਾਮ ਲਿਖ ਲਿਆ ਕਰੋ, ਕੋਈ ਗੱਲ ਨਹੀਂ।
ਹਾਂਜੀ, ਕਿਉਂਕਿ ਤੁਹਾਨੂੰ ਅਸੀਂ ਐਜ਼ ਅ ਟੀਮ ਚੇਤੇ ਕਰਦੇ ਹਰ ਵਾਰ ਕਿ ਤੁਸੀਂ, ਅਸੀਂ ਐਕਸਪੈਕਟ ਕਰਦੇ ਹੁੰਦੇ ਹਾਂ ਕਿ ਤੁਹਾਡੀ ਟੀਮ ਦਾ ਨਾਮ ਹੋਵੇ, ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸਦਾ ਕਿ ਟੀਮ ਵਾਲਿਆਂ ਦੇ ਮੈਸੇਜ ਹੀ ਪਹੁੰਚ ਚੁੱਕਾ ਸਾਡੇ ਕੋਲ, ਉਹ ਵੀ ਸਾਂਝਾ ਕਰਦੇ ਆ। ਤੇ ਉਹਨੇ ਦੱਸਿਆ ਕਿ ਬਹੁਤ ਹੀ ਯੂਸਫੁਲ ਆ ਆਪਣੇ ਲਸਣ ਦਾ ਜੇ ਖਾਲੀ ਪੇਟ ਲਈਏ। ਧੰਨਵਾਦ ਹਰਮੀਤ ਸਿੰਘ ਚੰਨਾ ਜੀ ਦੁਬਾਰਾ ਤੋਂ ਮੈਸੇਜ ਕਰਨ ਲਈ, ਸਮਾਂ ਕੱਢਣ ਦੇ ਲਈ। ਤੇ ਬੱਬੂ ਜਲੰਧਰੀ ਜੀ, ਉਹਨੇ ਮੈਸੇਜ ਕੀਤਾ ਜੋ ਕਿ ਉਹਨਾਂ ਦੇ ਟੀਮ ਮੈਂਬਰ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਉਹ ਕਹਿੰਦੇ ਵੀ ਹੁਣ ਦੱਸ ਰਹੇ ਕਿ ਚੰਨਾ ਸਾਹਿਬ ਕਹਿੰਦੇ ਆਸਟ੍ਰੇਲੀਆ ਦੇ ਟੂਰ ਤੇ ਆ ਤੇ ਅਸੀਂ ਕੰਮ ਕਰ ਰਹੇ ਆ, ਬੱਬੂ ਸਾਹਿਬ ਜੀ ਹੁਣੀ ਕੰਮ ਤੇ ਲੱਗੇ ਹੋਏ ਤੇ ਤਾਂ ਕਰਕੇ ਉਹਨੇ ਸਾਡਾ ਨਾਂ ਨੀ ਪਾਇਆ, ਤੇ ਉਹਨੇ ਇੱਕ ਗੀਤ ਦੀ ਵੀ ਫਰਮਾਇਸ਼ ਕੀਤੀ ਹੈ। ਤੇ ਜ਼ਰੂਰ ਬੱਬੂ ਸਾਹਿਬ ਜੀ, ਕਿਉਂ ਕਰ ਦਿੱਤਾ ਜਾਣਾ ਗੀਤ, ਤੇ ਆਸ ਕਰਦੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ। ਜੇਕਰ ਤੁਸੀਂ ਚੰਨਾ ਸਾਹਿਬ ਦੇ ਨਾਲ ਨਹੀਂ, ਤੁਸੀਂ ਆਪ ਹੀ ਮੈਸੇਜ ਕਰ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ। ਸੋ ਧੰਨਵਾਦ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ। ਤੇ ਅਜੇਪਾਲ ਜੀ, ਆਪਾਂ ਇੱਕ ਹੁਣ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਉਸ ਪਾਰ ਅਸੀਂ ਮੈਲਬਨ ਤੋਂ ਗੁਰੀ ਸਿੰਘ ਜੀ ਹੁਣਾਂ ਨਾਲ ਵੀ ਸਾਂਝ ਬਣਾਉਣੀ ਆ, ਤੇ ਉੱਥੇ ਹੋ ਰਹੇ ਈਵੈਂਟ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ। ਸੋ ਦੋਸਤੋ, ਤੁਸੀਂ ਇਸੇ ਤਰ੍ਹਾਂ ਬਣੇ ਰਹੋ ਤੇ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ 1-2-3-diet।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ। ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਹਰਮਨ ਰੇਡੀਓ, ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਅਜੇ ਪਾਲ ਜੀ, ਤੇ ਟਾਈਮ ਹੋ ਚੁੱਕਾ 8:20 ਬ੍ਰਿਸਬੇਨ ਦੇ ਵਿੱਚ ਤੇ ਸਿਡਨੀ ਤੇ ਮੈਲਬਰਨ ਦੇ ਵਿੱਚ 9:20 ਦਾ ਸਮਾਂ ਹੋ ਚੁੱਕਾ ਹੈ। ਅਜੇ ਪਾਲ ਜੀ, ਆਪਾਂ ਹੁਣ ਪ੍ਰੋਗਰਾਮ ਨੂੰ ਅੱਗੇ ਚਲਾਈਏ। ਆਪਾਂ ਸਰੋਤਿਆਂ ਨਾਲ ਸਾਂਝ ਬਣਾਈ ਸੀ, ਦੱਸਿਆ ਸੀ ਕਿ ਅਸੀਂ ਮੈਲਬਰਨ ਤੋਂ ਈਵੈਂਟ ਬਾਰੇ ਗੱਲਬਾਤ ਕਰਾਂਗੇ। ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਕਿ ਭਾਰਤ ਤਿਉਹਾਰਾਂ ਦਾ ਦੇਸ਼ ਆ, ਸੋ ਜਿੱਥੇ ਮੈਨੂੰ ਲੱਗਦਾ ਸੀ ਭਾਰਤੀ ਪਹੁੰਚੇ ਆ ਤੇ ਆਪਣੇ ਤਿਉਹਾਰ ਸਾਡੇ ਨਾਲ ਹੀ ਅਸੀਂ ਲੈ ਕੇ ਆਏ ਆ, ਜੋ ਕਿ ਬਹੁਤ ਵਧੀਆ ਗੱਲ ਆ। ਇਹਨਾਂ ਤਿਉਹਾਰ ਜਿਹੜੇ ਹੁਣ ਅਸੀਂ ਮੈਲਬਰਨ ਦੇ ਵਿੱਚ ਈਵੈਂਟਸ ਸੈਲੀਬ੍ਰੇਟ ਕਰਦੇ ਆ, ਈਵੈਂਟ ਦੇ ਬਾਬਤ ਅਸੀਂ ਗੁਰਨਿੰਦਰ ਸਿੰਘ ਜੀ ਮੈਲਬਰਨ ਤੋਂ ਜੁੜੇ ਨੇ ਤੇ ਸਵਾਗਤ ਕਰਦੇ ਆ। ਗੁਰਨਿੰਦਰ ਜੀ, ਸਤਿ ਸ੍ਰੀ ਅਕਾਲ।
ਭਾਈ ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਥੈਂਕਸ ਬਹੁਤ ਬਹੁਤ ਤੁਹਾਡਾ, ਤੁਸੀਂ ਟਾਈਮ ਦਿੱਤਾ
ਜੀ। ਕੋਲ ਥੈਂਕਸ ਤੁਹਾਡਾ ਜੀ, ਤੁਸੀਂ ਈਵੈਂਟਸ ਆਰਗੇਨਾਈਜ਼ ਕਰਦੇ ਹੋ, ਕਿਉਂਕਿ ਇਹਦੇ ਆਪਣੇ ਕੰਮਾਂ ਦੇ ਰੁਝੇਵਿਆਂ ਦੇ ਵਿੱਚ ਹਰ ਕੋਈ ਆਪਣੇ ਕੰਮਾਂ 'ਚ ਲੱਗਾ ਹੋਇਆ, ਤੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਜਦੋਂ ਫ੍ਰੀ ਟਾਈਮ ਵਿੱਚ ਇੰਜੋਏ ਕਰਨ ਦੇ ਲਈ ਆਪਣੇ ਦਿਨ ਤਿਉਹਾਰ ਮਨਾਉਣ ਦੇ ਈਵੈਂਟਸ ਦੀ ਲੋੜ ਹੁੰਦੀ ਆ, ਤੇ ਹੁਣ ਤੁਸੀਂ ਕਿਹੜਾ ਈਵੈਂਟ ਸੈਲੀਬ੍ਰੇਟ ਕਰ ਰਹੇ ਮੈਲਬਰਨ ਦੇ ਵਿੱਚ?
ਹੈਗਾ ਹੋਲੀ, ਹਿਊਮ ਹੋਲੀ। ਪਿਛਲੇ ਸਾਲ ਤੋਂ ਅਸੀਂ ਸ਼ੁਰੂ ਕੀਤਾ ਇੱਧਰ ਕੈਗੀਬਨ ਵਾਲੇ ਪਾਸੇ ਨੌਰਥ ਦੇ ਵਿੱਚ। ਪਹਿਲਾਂ ਨੌਰਥ ਦੇ ਵਿੱਚ ਇਹ ਪ੍ਰੋਗਰਾਮ ਨਹੀਂ ਸੀ ਹੁੰਦਾ, ਸਾਨੂੰ ਸ਼ਿਕਾਇਤ ਹੁੰਦੀ ਸੀ ਲੋਕਾਂ ਦੀ ਵੀ ਸਾਨੂੰ ਵੈਸਟ ਚ ਜਾਂ ਸਾਊਥ ਚ ਉਧਰ ਜਾਣਾ ਪੈਂਦਾ ਹੋਲੀ ਦੇ ਪ੍ਰੋਗਰਾਮ ਵਾਸਤੇ। ਤਾਂ ਉਪਰਾਲਾ ਕੀਤਾ ਟੀਮ ਨੇ, AMO ਟੀਮ ਹੈਗੀ ਹੈ ਜੀ ਆਪਣੀ, ਆਸਟ੍ਰੇਲੀਅਨ ਮਲਟੀਕਲਚਰਲ ਆਰਗੇਨਾਈਜੇਸ਼ਨ ਮੈਲਬਰਨ। ਸੋ ਇਟਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਟੋਟਲੀ ਕਮਿਊਨਿਟੀ ਬੇਸਡ ਹੈਗੀ ਹੈ ਤੇ ਮਲਟੀਕਲਚਰਲ ਇਸ ਕਰਕੇ ਹੈ ਵੀ ਸਾਡੇ ਜਿਹੜੇ ਇਹਦੇ ਵਿੱਚ ਅਸੀਂ ਈਵੈਂਟਸ ਕਰਦੇ ਹਾਂ ਉਹ ਅਲੱਗ ਅਲੱਗ ਡਿਫਰੈਂਟ ਕਮਿਊਨਿਟੀਜ਼ ਨੂੰ ਜੋੜਨ ਦਾ ਕੰਮ ਕਰਦੇ ਹੈ।
ਠੀਕ ਹੈ ਜੀ।
ਸੋ ਹੁਣ ਜਿਹੜਾ ਪ੍ਰੋਗਰਾਮ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ, ਹੋਲੀ ਦਾ ਪ੍ਰੋਗਰਾਮ ਅਸੀਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਹੈਗਾ, ਜਿਹੜਾ ਕਿ ਇਸ ਸਾਲ ਹੁਣ ਦੁਬਾਰਾ ਸੈਕਿੰਡ ਟਾਈਮ ਅਸੀਂ ਮਨਾ ਰਹੇ ਹੈਗੇ ਹਾਂ। ਸੋ ਇਹਦੇ ਵਿੱਚ ਵੀ ਅਸੀਂ ਹਰੇਕ ਕੋਸ਼ਿਸ਼ ਕਰੀਦੀ ਹੈ, ਹਰੇਕ ਕਮਿਊਨਿਟੀ ਨੂੰ ਇਨਵੋਲਵ ਕਰੀਦਾ, ਜਿੱਦਾਂ ਲੋਕਲ ਬਿਜ਼ਨਸ ਸਾਰੇ ਇਨਵੋਲਵਡ ਹੁੰਦੇ ਆ। ਸਾਡੇ ਕੋਲ ਕ੍ਰੈਗਬਨ ਟੈਨਿਸ ਕਲੱਬ ਇਨਵੋਲਵਡ ਆ, ਅਸੈਂਡਨ ਫੁੱਟਬਾਲ ਕਲੱਬ ਵਾਲੇ ਆ ਰਹੇ ਨੇ ਬੱਚਿਆਂ ਨੂੰ ਟਿਪਸ ਦੇਣ ਵਾਸਤੇ, ਤੇ ਏਦਾਂ ਹੀ ਆਪਣੇ ਕਮਿਊਨਿਟੀ ਦੇ ਅਲੱਗ ਅਲੱਗ ਅਦਾਰੇ ਜਿਹੜੇ ਹੈਗੇ ਆ ਉਹ ਸਾਰੇ ਇਨਵੋਲਵ ਕਰੇ, ਤਾਂ ਕਿ ਭਾਈਚਾਰਾ ਜਿਹੜਾ, ਸਾਂਝਾ ਭਾਈਚਾਰਾ ਜਿਹੜਾ ਬਣਿਆ ਰਹੇ ਸਾਰਿਆਂ ਦੇ ਵਿੱਚ
ਜੀ। ਵਧੀਆ। ਤੇ ਗੁਰਿੰਦਰ ਜੀ, ਤੁਸੀਂ ਲੋਕੇਸ਼ਨ ਟਾਈਮਿੰਗ ਵਗੈਰਾ ਦੀ ਸਾਂਝ ਜ਼ਰੂਰ ਬਣਾਓ ਸਰੋਤਿਆਂ ਦੇ ਨਾਲ, ਤਾਂ ਜੋ ਕਿ ਉਹਨਾਂ ਨੂੰ ਆਸਾਨੀ ਰਹੇ ਉੱਥੇ ਆਉਣ ਦੀ ਤੇ ਟਾਈਮਿੰਗ ਦਾ ਪਤਾ ਹੋਵੇ।
ਬਿਲਕੁਲ ਜੀ, ਬਿਲਕੁਲ। ਇਹ 12 ਮਾਰਚ ਨੂੰ ਸੰਡੇ ਨੂੰ ਹੈਗਾ ਜੀ, ਤੇ ਟਾਈਮਿੰਗ ਹੈਗੀ ਹੈ ਆਫਟਰਨੂਨ 12 o'clock ਆਨਵਰਡ, ਸ਼ਾਮ ਨੂੰ 6 to 7 o'clock ਤੱਕ। ਸੋ ਇਹਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਗਾਇਕਕਾਰ ਵੀ ਆ ਰਹੇ ਨੇ, ਇੰਗਲਿਸ਼ ਵੀ ਹੈਗਾ ਆ, ਫਿਰ ਉਸ ਤੋਂ ਬਾਅਦ ਆਪਣਾ ਪੰਜਾਬੀ ਭੰਗੜਾ ਵੀ ਹੈਗਾ ਆ। ਖਾਸ ਕਰਕੇ ਆਪਣਾ ਸਿਡਨੀ ਤੋਂ ਸੁਰਖਾਬ ਭਾਜੀ ਸਿੰਗਰ ਆਪਣੇ ਉਹ ਆ ਰਹੇ ਨੇ, ਨਿਰਵੈਰ ਆਪਣੇ ਲੋਕਲ ਸਿੰਗਰ ਹੈ, ਫਿਰ ਆਪਣੇ ਵੜੈਤ ਸਾਹਿਬ ਹੈਗੇ ਨੇ ਤੇ ਕਨਵਰਟੀ ਇੰਸਾ। ਸੋ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਜਿਹੜੇ ਲੋਕਲ ਟੈਲੈਂਟ ਹੈਗੇ ਆ ਉਹ ਪਾਰਟੀਸਪੇਟ ਕਰਨ, ਤੇ ਏਦਾਂ ਹੀ ਲੋਕਲ ਟੀਮ ਹੈਗੀ ਹੈ ਜੀ ਭੰਗੜੇ ਦੀ, ਮਨਦੀਪ ਸਿੰਘ ਬਾਮਰਾਹੁਰੀ ਉਹ ਕੰਟਰੀਬਿਊਟ ਕਰ ਰਹੇ ਆ, ਤੇ ਬਾਲੀਵੁੱਡ ਦਾ ਡਾਂਸ ਹੈਗਾ ਜਿੱਦਾਂ। ਸੋ ਏਦਾਂ ਡਿਫਰੈਂਟ ਡਿਫਰੈਂਟ ਆਈਟਮਸ ਡਿਫਰੈਂਟ ਡਿਫਰੈਂਟ ਓਰੀਜਨ ਤੋਂ ਵਿੱਚ ਇਨਵੋਲਵ ਹੈਗੀਆਂ। ਬੱਚਿਆਂ ਵਾਸਤੇ ਬਹੁਤ ਸਾਰੀਆਂ ਰਾਈਡਸ ਹੈਗੀਆਂ, ਉਹ ਇੰਜੋਏ ਕਰ ਸਕਦੇ ਫੈਮਿਲੀ ਆ ਕੇ ਜਿੱਦਾਂ ਬੱਚਿਆਂ ਨੂੰ। ਫਿਰ ਸਟਾਲ ਹੈਗੇ ਜੀ, ਫੂਡ ਸਟਾਲ, ਫੂਡ ਸਟਾਲ ਤੇ ਡਿਫਰੈਂਟ ਤਰ੍ਹਾਂ ਦਾ, ਜਿੱਦਾਂ ਹਰ ਫੂਡ ਸਟਾਲ ਡਿਫਰੈਂਟ ਹੋਏਗਾ, ਰਿਪੀਟ ਨਹੀਂ ਕਰਦੇ ਅਸੀਂ ਵੀ ਸੇਮ ਤਰ੍ਹਾਂ ਦਾ ਸਟਾਲ ਦੁਬਾਰਾ ਹੋਵੇ। ਸੋ ਉਹ ਵੀ ਇੱਕ ਕੋਸ਼ਿਸ਼ ਕਰੀਦੀ ਆ ਵੀ ਜਿਹੜੇ ਆਪਣੇ ਇਨਵੈਸਟਰ ਆਉਂਦੇ ਨੇ, ਇਨਵੈਸਟ ਕਰਦੇ ਨੇ, ਉਹ ਨਿਰਾਸ਼ ਨਾ ਹੋ ਕੇ ਜਾਣ। ਸੋ ਪੂਰੀ ਕੋਸ਼ਿਸ਼ ਕਰੀਦੀ ਆ ਵੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਜੋ ਅਸੀਂ ਦੇ ਸਕੀਏ, ਤੇ ਟੀਮ ਸਾਰੀ ਵਲੰਟੀਅਰ ਹੈਗੀ ਆ ਜੀ, ਕੋਈ ਪੇਡ ਆਰਗੇਨਾਈਜੇਸ਼ਨ ਨਹੀਂ ਹੈਗੀ। ਸੋ ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਵੀ ਰਲ ਮਿਲ ਕੇ ਕਮਿਊਨਿਟੀ ਸਰਵਿਸ ਹੈਗੀ ਆ ਜੀ, ਉਹ ਕੋਸ਼ਿਸ਼ ਕਰੀਦੀ ਆ ਕਮਿਊਨਿਟੀ ਨੂੰ ਕਿੱਦਾਂ ਆਪਾਂ ਜੋੜ ਕੇ ਰੱਖੀਏ ਜੀ।
ਸੋ ਜਿਹੜੀ ਕਿ ਐਂਟਰੀ ਫੀਸ, ਕੋਈ ਟਿਕਟ ਵਗੈਰਾ ਹੈਗੀ ਹੈ ਜੀ?
ਨਹੀਂ ਜੀ, ਕੋਈ ਟਿਕਟ ਨਹੀਂ, ਫ੍ਰੀ ਇਵੈਂਟ ਹੈ ਜੀ, ਐਲਕੋਹਲ ਫ੍ਰੀ ਇਵੈਂਟ ਹੈ, ਐਲਕੋਹਲ ਵੀ ਨਹੀਂ ਪਰਮਿਟਡ ਹੈਗੀ ਜੀ ਇਹਦੇ ਤੇ ਵਿਕਟੋਰੀਆ ਪਲੇਸ SCS ਸਰਵਿਸਿਸ ਉਹ ਸਾਰੀਆਂ ਜੁੜੀਆਂ ਹੋਈਆਂ ਨੇ ਜੀ ਨਾਲ ਐਮਰਜੈਂਸੀ ਸਰਵਿਸਿਸ ਜੀ। ਸੋ ਇਟਸ ਟੋਟਲੀ ਐਲਕੋਹਲ ਫ੍ਰੀ ਫੈਮਿਲੀ ਇਵੈਂਟ ਹੈ ਜੀ ਪੂਰਾ, ਤੇ ਨੋ ਐਂਟਰੀ ਫੀਸ
ਜੀ। ਮੈਂ ਕਹਿੰਦਾ ਜੀ ਇੱਕ ਵਾਰ ਐਡਰੈਸ ਤੁਸੀਂ ਦੁਬਾਰਾ ਤੋਂ ਸਾਂਝਾ ਕਰ ਲੈਂਦੇ?
ਹਾਂਜੀ ਜਰੂਰ, 12 ਮਾਰਚ 12 ਵਜੇ ਤੋਂ ਲੈ ਕੇ 7 ਵਜੇ ਤੱਕ, ਮੈਲਕਮ ਕ੍ਰੀਕ ਰਿਜ਼ਰਵ ਕ੍ਰੈਗਿਬਨ। ਇਹ ਮੈਲਕਮ ਕ੍ਰੀਕ ਰਿਜ਼ਰਵ ਕ੍ਰੈਗਿਬਨ ਜਿਹੜਾ ਹੈਗਾ ਜੀ, ਇਟਸ ਅ ਕਾਰਨਰ ਆਫ ਗ੍ਰੈਂਡ ਬੁਲੇਵਾਰਡ ਹੈਂਸਨ ਰੋਡ। ਸੋ ਸਾਰੇ ਹੁਮ ਹੁਮ ਆ ਕੇ ਪਹੁੰਚੋ ਜੀ, ਤੇ ਆਨੰਦ ਲਓ ਇਸ ਫ੍ਰੀ ਇਵੈਂਟ ਦਾ, ਬੱਚੇ ਵੀ ਖੁਸ਼ੀ ਮਾਣਨਗੇ। ਬਾਕੀ ਕਲਰ ਉੱਥੇ ਅਵੇਲੇਬਲ ਹੋਏਗਾ, ਜੇ ਕੋਈ ਕਲਰ ਲੈ ਕੇ ਆਉਣਾ ਚਾਹੁੰਦਾ ਦੈਟਸ ਗੁੱਡ, ਅਦਰਵਾਈਜ਼ ਉੱਥੇ ਕਲਰ ਅਵੇਲੇਬਲ ਹੋਏਗਾ, ਦੇ ਕੈਨ ਪਰਚੇਸ ਔਨ ਸਾਈਟ।
ਥੈਂਕ
ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੇ ਸਾਰੇ ਸਰੋਤਿਆਂ ਨੂੰ ਫੇਰ ਇੱਕ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਜ਼ਰੂਰ ਪਹੁੰਚੋ ਜੀ ਤੇ ਇਸ ਇਵੈਂਟ ਨੂੰ ਸਕਸੈਸ ਕਰੋ ਜੀ।
ਧੰਨਵਾਦ। ਸੋ ਦੋਸਤੋ, ਇਹ ਸਨ ਗੁਰਿੰਦਰ ਮੈਲਬਰਨ ਤੋਂ, ਤੇ ਜੋ ਕਿ ਹੋਲੀ ਇਵੈਂਟ ਹੋ ਰਿਹਾ ਹੈ 12 ਸੰਡੇ ਨੂੰ। ਸੋ ਐਡਰੈਸ ਉਹਨੇ ਮੈਂਸ਼ਨ ਕਰ ਦਿੱਤਾ ਸੀ, ਤੇ ਆਸ ਕਰਦੇ ਹਾਂ ਕਿ ਤੁਸੀਂ ਟਾਈਮ ਤੇ ਡੇਟ ਵੀ
ਤੇ ਜਿੱਦਾਂ ਕਿ ਉਹਨੂੰ ਦੱਸਿਆ ਕਿ ਮਲਟੀ ਕਲਚਰਲ ਇਵੈਂਟ ਆ ਤੇ ਉੱਥੇ ਜਾਣਾ ਬਣਦਾ ਤਾਂ ਜੋ ਕਿ ਈਜ਼ਲੀ ਦੂਜੀਆਂ ਕਲਚਰ ਦਾ ਬੱਚਿਆਂ ਨੂੰ ਸਿਖਾ ਸਕਦੇ ਹੋ ਦੇਖ ਕੇ ਜੇ ਆਪਣੇ ਆਪ ਸਿੱਖਣ ਤੋਂ ਦੂਜੇ ਕਲਚਰ ਕੀ ਆ ਇਹਨਾਂ ਚੀਜ਼ਾਂ ਦੀ ਲੋੜ ਆ ਕਿਉਂਕਿ ਆਪਣੇ ਕਲਚਰ ਦਾ ਤਾਂ ਚਲੋ ਘਰਾਂ ਤੋਂ ਆਪਣੇ ਈਵੈਂਟਸ ਤੋਂ ਪਤਾ ਲੱਗਦਾ ਰਹਿੰਦਾ ਨਾਲ ਦੀ ਨਾਲ ਦੂਜੇ ਕਲਚਰ ਦਾ ਵੀ ਸੋਹਣਾ ਤਰੀਕਾ ਹੈ ਕਿ ਪਲੈਟਫਾਰਮ ਤੇ ਇਕੱਠੇ ਹੋ ਰਹੇ ਆ ਸੋ ਆਸ ਕਰਦੇ ਪ੍ਰੋਗਰਾਮ ਪੇਪੜੇ ਚੜੇ ਤੇ ਤੁਸੀਂ ਉੱਥੇ ਪਹੁੰਚ ਕੇ ਸ਼ਮੂਲੀਅਤ ਕਰਕੇ ਪ੍ਰੋਗਰਾਮ ਨੂੰ ਸਕਸੈਸਫੁਲ ਹਾਂਜੀ ਰਾਜੇਪਾਲ ਜੀ ਸੋ ਮੈਨੂੰ ਲੱਗਦਾ ਕਿਸੇ ਕਾਰਨ ਕਰਕੇ ਰਾਜੇਪਾਲ ਜੀ ਡਿਸਕਨੈਕਟ ਹੋ ਚੁੱਕੇ ਆ ਤੇ ਕੋਈ ਗੱਲ ਨਹੀਂ ਆਪਾਂ ਸੁਨੇਹੇ ਲੈਂਦੇ ਹਾਂ ਤੇ ਸਾਡੇ ਨਾਲ ਕੁਲਦੀਪ ਕੌਰ ਜੀ ਨੇ ਇੱਕ ਕਵਿਤਾ ਸਾਂਝੀ ਕੀਤੀ ਆ ਉਹ ਕਹਿ ਰਹੇ ਨੇ ਕਿ ਇਹ ਸਤਰਾਂ ਦਿਲ ਤੋਂ ਉਹਨਾਂ ਲਈ ਜਿਹਨਾਂ ਜ਼ਿੰਦਗੀ ਚ ਹਰ ਉੱਚੇ ਨੀਵੇਂ ਪਲ ਉਹਨਾਂ ਨੂੰ ਸਵੀਕਾਰ ਕੀਤਾ ਤੇ ਕਿੰਨੇ ਨਜ਼ਦੀਕ ਨੇ ਉਹ ਮੇਰੇ ਅਹਿਸਾਸ ਕਰਵਾਇਆ ਅੱਜ ਸਭ ਦੇ ਨਾਲ ਨਾਲ ਉਹ ਵੀ ਕਿਤੇ ਸੁਣ ਰਹੇ ਹੋਣਗੇ ਤਾਂ ਜੇ ਸਤਰਾਂ ਜੀ ਪੇਸ਼ ਕਰਦਾ ਕੁਝ ਪਲ ਮੇਰੇ ਜ਼ਿੰਦਗੀ ਦੇ ਮੈਨੂੰ ਖਾਸ ਬਣਾ ਗਏ ਨੇ ਇੰਜ ਲੱਗਦਾ ਕੋਈ ਵੱਖਰਾ ਜਿਹਾ ਇਤਿਹਾਸ ਬਣਾ ਗਏ ਨੇ ਬਹੁਤ ਗਿਲਾ ਸੀ ਜ਼ਿੰਦਗੀ ਤੋਂ ਉਹ ਪਲ ਵੀ ਬਹੁਤ ਹੰਢਾਏ ਪਰ ਜ਼ਿੰਦਗੀ ਬਹੁਤ ਹਸੀਨ ਜਿਹੀ ਤੇ ਅਹਿਸਾਸ ਬਣਾ ਗਏ ਨੇ ਜੋ ਤੇਰਾ ਹੈ ਤੇਰੇ ਕੋਲ ਹੋਵੇਗਾ ਝੋਰਾ ਰਿਹਾ ਕਰ ਭੁੱਲ ਉਹਨਾਂ ਨੂੰ ਜੋ ਜ਼ਿੰਦਗੀ ਬਣਵਾਸ ਬਣਾ ਗਏ ਨੇ ਜੋ ਤੇਰਾ ਹੈ ਤੇਰੇ ਕੋਲ ਹੋਵੇਗਾ ਝੋਰਾ ਕਿਹਾ ਨਾ ਕਰ ਭੁੱਲ ਉਹਨਾਂ ਨੂੰ ਜੋ ਜ਼ਿੰਦਗੀ ਬਣਵਾਸ ਤੇਰਾ ਓਟ ਆਸਰਾ ਰਹਿੰਦਾ ਪਲ ਇਸ ਨਿਮਾਣੀ ਨੂੰ ਆਪਣਾ ਹੁਣ ਹੈ ਉਹ ਨਹੀਂ ਹੋਰ ਕੋਈ ਜ਼ਿੰਦਗੀ ਰੰਗੀਨ ਜਿਹੀ ਮਿਠਾਸ ਬਣਾ ਗਏ ਨੇ ਆਪਣਾ ਹੁਣ ਹੈ ਉਹ ਨਹੀਂ ਹੋਰ ਰੰਗੀਨ ਮਿਠਾਸ ਆ ਗਏ ਨੇ ਤੇ ਬਹੁਤ ਹੀ ਖੂਬਸੂਰਤ ਕਵਿਤਾ ਕੁਲਦੀਪ ਕੌਰ ਜੀ ਤੇ ਆਸ ਕਰਦੇ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੇ ਤੁਹਾਡੇ ਕਿਤੇ ਸੁਣ ਰਿਹਾ ਹੋਵੇਗਾ ਤੇ ਜ਼ਰੂਰ ਉਹਨਾਂ ਨੂੰ ਪਸੰਦ ਆਈ ਹੋਵੇਗੀ ਤੇ ਧੰਨਵਾਦ ਕਵਿਤਾ ਸਾਂਝੀ ਕਰਨ ਦੇ ਲਈ ਤੇ ਸਾਡੇ ਨਾਲ ਇਸ ਤੋਂ ਅੱਗੇ ਵਰਿੰਦਰ ਚੀਮਾ ਜੀ ਇੱਕ ਚੁਟਕਲਾ ਸਾਂਝਾ ਕੀਤਾ ਆ ਤੇ ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਵਰਿੰਦਰ ਚੀਮਾ ਜੀ ਦਾ ਸੋ ਕਹਿੰਦੇ ਇੱਕ ਜਨਾਨੀ ਆਪਣੇ ਮਰੇ ਹੋਏ ਪਤੀ ਦੀ ਕਬਰ ਕੋਲ ਬੈਠ ਕੇ ਉੱਚੀ ਉੱਚੀ ਰੋਣ ਲੱਗ ਗਈ ਸੀ ਜਨਾਨੀ ਕਹਿੰਦੀ ਹਾਏ ਵੇ ਸਿਰ ਦੇ ਸਾਈਆਂ ਛੋਟਾ ਮੁੰਡਾ ਸਕੂਲ ਵਾਸਤੇ ਵਰਦੀ ਮੰਗਦਾ ਬੂਟ ਮੰਗਦਾ ਦੱਸ ਮੈਂ ਕੀ ਕਰਾਂ ਕੁੜੀ ਤੇਰੇ ਐਪਲ ਦਾ ਫੋਨ ਮੰਗਦੀ ਨਾਲੇ ਸਕੂਟਰੀ ਮੰਗਦੀ ਦੱਸ ਮੈਂ ਕੀ ਕਰਾਂ ਹਾਏਵੇ ਮੇਰੇ ਕੋਲ ਪਾਉਣ ਨੂੰ ਨਾ ਸੂਟ ਨਾ ਕੋਈ ਗਹਿਣਾ ਗੱਟਾ ਦੱਸ ਮੈਂ ਕੀ ਕਰਾਂ ਕਵਰ ਵਿੱਚੋਂ ਹੌਲੀ ਹੌਲੀ ਆਵਾਜ਼ ਆਈ ਮੈਂ ਮਰ ਗਿਆ ਹਾਂ ਕਨੇਡਾ ਨਹੀਂ ਗਿਆ ਜੀ ਅਜੇ ਬਾਜ ਜੀ
ਹਾਂਜੀ ਬਹੁਤ ਵਧੀਆ ਜੀ
ਬਿਲਕੁਲ ਚਲੋ ਇਹਨਾਂ ਚੀਜ਼ਾਂ ਇੱਕ ਵਿਅੰਗ ਦੇ ਰੂਪ ਦੇ ਦਿੱਤਾ ਪਰ ਵਾਕਿਆ ਹੀ ਜਿਹੜੇ ਪਰਿਵਾਰ ਦੇ ਵਿੱਚੋਂ ਇੱਕ ਜੀ ਮੈਨੂੰ ਲੱਗਦਾ ਘੱਟ ਜਾਂਦਾ ਆ ਤੇ ਦੁੱਖ ਦੀ ਗੱਲ ਵੀ ਹੈ ਕਿ ਉਹਨਾਂ ਨੂੰ ਹਾਰਡ ਹੋ ਜਾਂਦੀ ਨਾ ਲਾਈਫ ਸਰਵਾਈਵ ਕਰਨੀ ਪਰ ਚਲੋ ਇੱਕ ਵਿਅੰਗ ਸੀ ਉਹਨਾਂ ਵਿਅੰਗ ਸੀ ਕਿ ਅਸੀਂ ਮਰੇ ਤੋਂ ਵੀ ਆਸਾ ਰੱਖ ਰਹੇ ਹਾਂ ਹਾਂਜੀ ਤੇ ਮੈਂ ਆਪਣੇ ਸਰੋਤਿਆਂ ਦੱਸਦਾ ਚਾਹਾਂ ਕਿ ਉਹ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਆ ਤੇ ਕੋਈ ਵੀ ਖਬਰ ਜਾਂ ਕੋਈ ਸੁਨੇਹਾ ਤਾਂ ਸਾਂਝਾ ਕਰਨਾ ਚਾਹੁੰਦੇ ਆ ਤੇ ਉਹਨਾਂ ਤੋਂ ਮੋਸਟ ਵੈਲਕਮ ਤੇ ਇਸ ਦੇ ਨਾਲ ਹੀ ਧਨੀ ਸਾਹਿਬ ਨੇ ਦੁਬਾਰਾ ਤੋਂ ਸਾਡੇ ਨਾਲ ਇੱਕ ਵਿਚਾਰ ਸਾਂਝਾ ਕੀਤਾ ਹੈ ਤੇ ਕਹਿ ਰਹੇ ਨੇ ਜਿਨ੍ਹਾਂ ਦੇ ਵਿਚਾਰ ਨੀਵੇਂ ਹੋਣ ਉਹਨਾਂ ਦੀ ਆਵਾਜ਼ ਉੱਚੀ ਹੁੰਦੀ ਆ
ਜੀ
ਅਜੇ ਪਾਲ ਜੀ
ਜਿਨ੍ਹਾਂ ਦੇ ਵਿਚਾਰ ਨੀਵੇਂ ਹੋਣ ਉਹਨਾਂ ਦੀ ਆਵਾਜ਼ ਉੱਚੀ ਹੁੰਦੀ ਆ ਬਸ ਇੱਕ ਲਾਈਨ ਦਾ ਹੀ ਹੈ
ਜੀ ਇੱਕ ਲਾਈਨ ਦਾ ਹੀ ਮੈਸੇਜ ਬਹੁਤ ਬੜਾ ਆਇਆ ਵੈਸੇ
ਪਰ ਇੱਕ ਲਾਈਨ ਜੀ ਬਹੁਤ ਕੁਝ ਕਹਿ ਗਏ ਹਾਂਜੀ ਹਾਂਜੀ ਯਾ ਇੱਕ ਲਾਈਨ ਜੀ ਬਹੁਤ ਨਹੀਂ ਬਿਲਕੁਲ ਸਹੀ ਗੱਲ ਹੈ ਉਹ ਜਿਹਦੇ ਕੋਲ ਮਤਲਬ ਜਿਹਦੇ ਅੰਦਰ ਕੁਛ ਹੁੰਦਾ ਹੈ ਵਿਚਾਰ ਕਰਨ ਦੀ ਸ਼ਕਤੀ ਹੁੰਦੀ ਹੈ ਵਿਚਾਰਾਂ ਦਾ ਸੰਗ੍ਰਹਿ ਹੁੰਦਾ ਅੰਦਰ ਤਾਂ ਡੈਫੀਨੇਟਲੀ ਵੀ ਉਹਨਾਂ ਚ ਸੁਣਨ ਦੀ ਸਮਰੱਥਾ ਵੀ ਹੁੰਦੀ ਆ ਉਹ ਦੂਜੇ ਨੂੰ ਸੁਣਨਾ ਵੀ ਚਾਹੁੰਦੇ ਆ ਸੋ ਉਹਨਾਂ ਦੀ ਆਵਾਜ਼ ਹਮੇਸ਼ਾ ਨੀਵੀਂ ਹੋਊਗੀ ਪਰ ਜਿਹੜਾ ਜਿੱਦਾਂ ਮੇਰੇ ਵਰਗਾ ਕੋਈ ਹੋਵੇ ਨਾ ਥੋਥਾ ਚਨਾ ਬਾਜੀ ਗਣਾ ਹੈਨਾ ਵੀ ਹੁੰਦਾ ਤਾਂ ਹੈ ਨੀ ਕੁਛ ਪਰ ਬੰਦਾ ਉੱਚੀ ਆਵਾਜ਼ ਹਾਂਜੀ ਹਾਂਜੀ ਹੁੰਦਾ ਵੀ ਥੋਥਾ ਚਨਾ ਬਾਜੀ ਗਣਾ ਤੇ ਅੰਦਰ ਤਾਂ ਕੁਛ ਹੁੰਦਾ ਬੰਦਾ ਸੋਚਦਾ ਵੀ ਸ਼ਾਇਦ ਮੈਂ ਆਪਦੀ ਆਵਾਜ਼ ਉੱਚੀ ਕਰਕੇ ਹੀ ਦੂਜੇ ਨੂੰ ਦਬਾ ਲੂੰਗਾ ਜਾਂ ਮੈਂ ਆਪਦਾ ਪ੍ਰਭਾਵ ਪਾ ਲੂੰਗਾ ਸੋ ਬਹੁਤ ਸੋਹਣਾ ਵਿਚਾਰ ਇਹਨਾਂ ਹਾਂਜੀ ਇੱਕ ਲਾਈਨ ਚ ਯਾਰ ਡੈਫੀਨੇਟਲੀ ਬਹੁਤ ਕੁਛ ਕਿਹਾ ਇਹਨਾਂ ਨੇ
ਹਾਂਜੀ ਤੇ ਮੈਂ ਕਹਿੰਦਾ ਮੈਂ ਪੰਜਾਬੀ ਚ ਥੋੜੀ ਤਰਜਮਾ ਕਰਦਾ ਜਾਵਾਂ ਤੇ ਕਹਿੰਦੇ ਖਾਲੀ ਭਾਂਡਾ ਖੜਕਦਾ ਬਹੁਤ ਹੁੰਦਾ ਮੈਂ ਜੇ ਗਲਤ ਨੀ ਤਾਂ ਤੁਸੀਂ ਇਹੀ ਕਿਹਾ ਨਾ ਹਰਿਆਣਾ
ਹਾਂਜੀ
ਤੁੱਕਾ ਜਿਹਾ ਲਾਇਆ ਸੀ ਉਹ ਪਾਜੇ ਗਾਣਾ ਜਿਹਾ ਤੁਸੀਂ ਕਿਹਾ ਮੈਂ ਲੱਗਾ ਇੱਕ ਭਾਗਾ ਹੀ
ਹਾਂਜੀ
ਤੁਸੀਂ ਮਗਰੋਂ ਕਿਹਾ ਨਾ ਕਿ ਬਾਜੇ ਗਾਣਾ ਮੈਂ ਕਿਹਾ ਸ਼ਾਇਦ ਕੋਈ ਪਿਆਂ ਦੀ ਗੱਲ ਹੋ ਰਹੀ ਹੈ ਕੋਈ ਖੜਕੇ ਦੀ ਗੱਲ ਹੋ ਰਹੀ ਹੈ ਤੇ ਮੈਂ ਆਈਡੀਆ ਜਿਹਾ ਲਾਇਆ ਮੈਂ ਕਿਹਾ ਅਸੀਂ ਤਰਜਮਾ ਕਰਕੇ ਪੇਸ਼ ਕਰਦਾ ਧੰਨਵਾਦ ਅਜੇ ਭਾਜੀ
ਬਿਲਕੁਲ ਸਹੀ ਆਈਡੀਆ ਲਾਇਆ ਤੁਸੀਂ
ਸੋ ਅਜੇ ਭਾਜੀ ਆਪਾਂ ਖਬਰਾਂ ਦੀ ਸਾਂਝ ਬਣਾਈਏ ਦੇ ਵਿੱਚ ਆਪਣੀ ਗੱਲਾਂ ਬਾਤਾਂ ਦੇ ਵੀ ਖਬਰ ਦੇ ਗਏ ਸੋ ਅਖਬਾਰ ਆ ਚੁੱਕੀ ਹੈ ਆਪਣੀ ਅਜੀਤ ਦੀ ਤੇ ਆਪਣੇ ਹੋਰ ਕਹਿੰਦੇ ਆਖਰੀ ਪੜਾਅ ਦੇ ਵਿੱਚ ਯੂਪੀ ਦੇ ਵਿੱਚ 60% ਤੇ ਮਨੀਪੁਰ ਦੇ ਵਿੱਚ 86% ਮਤਦਾਨ ਹੋਇਆ ਇਸ ਵਾਰ ਮੈਂ ਖੁੱਲ੍ਹੀ ਖਬਰ ਤੇ ਸਾਂਝ ਬਣਾਉਂਦਾ ਕਹਿੰਦੇ ਵੀ ਸੱਤਵੇਂ ਪੜਾਅ ਦੇ ਤਹਿਤ 7 ਜ਼ਿਲ੍ਹਿਆਂ ਤੇ 40 ਸੀਟਾਂ ਤੇ ਵੋਟਾਂ ਪਈਆਂ ਤੇ ਜਿਨ੍ਹਾਂ ਦੇ ਵਿੱਚ ਗੱਲ ਕਰ ਰਹੇ ਉੱਤਰ ਪ੍ਰਦੇਸ਼ ਦੀ 60% ਸਿਰਫ ਵੋਟਾਂ ਪੋਲਿੰਗ ਹੋ ਸਕੀਆਂ ਤੇ ਜਦੋਂ ਕਿ ਕਹਿੰਦੇ ਮਨੀਪੁਰ ਦੇ ਦੂਜੇ ਆਖਰੀ ਪੜਾਅ ਤਹਿਤ 22 ਸੀਟਾਂ ਤੇ ਹਾਂਜੀ ਜੀ ਤੇ ਮੈਂ ਥੋੜੀ ਕਰਦਾ ਫਿਰ ਉੱਤੇ ਜਾਣਾ ਪਾਇਓ ਜੀ ਕਹਿੰਦੇ ਵੀ ਮਨੀਪੁਰ ਦੇ ਦੂਜੇ ਤੇ ਆਖਰੀ ਪੜਾਅ ਤਹਿਤ 22 ਸੀਟਾਂ ਤੇ ਜਿਹੜੀਆਂ ਵੋਟਾਂ ਹੋਈਆਂ ਤੇ ਉਹ 86% ਵੋਟਾਂ ਪਈਆਂ ਮਨੀਪੁਰ ਦੇ ਵਿੱਚ ਪੰਜਾਬ ਯੂਪੀ ਉੱਤਰਾਖੰਡ ਗੋਆ ਅਤੇ ਮਨੀਪੁਰ ਚ ਪਈਆਂ ਵੋਟਾਂ ਦੇ ਨਤੀਜੇ 11 ਮਾਰਚ ਨੂੰ ਆਉਣਗੇ ਜੀ ਅਜੇਪਾਲ ਜੀ
ਹਾਂਜੀ ਨਤੀਜੇ 11 ਮਾਰਚ ਨੂੰ ਆ ਜਾਣੇ ਆ ਤੇ ਸਵੇਰੇ ਕਹਿ ਲੋ ਕਿ ਜਦੋਂ ਇੱਥੇ ਜਦੋਂ ਆਪਣੀ ਦੁਪਹਿਰ ਹੋਣੀ ਆ ਉਦੋਂ ਸਟਾਰਟ ਹੋ ਜਾਣੇ ਨਤੀਜੇ ਆਉਣੇ ਤੇ ਬਸ 2-4 ਘੰਟਿਆਂ ਚ ਸਾਰਾ ਕੁਛ ਕਲੀਅਰ ਹੋ ਜਾਣਾ ਜਿਹੜੀਆਂ ਯੂਪੀ ਦੀਆਂ ਵੋਟਾਂ ਪਈਆਂ ਜਿੱਦਾਂ 60% ਕਿਹਾ ਨਾ ਤੁਸੀਂ ਵੀ ਪਈਆਂ ਟੋਟਲ ਵੋਟ ਦਾ ਪੋਲ
ਹਾਂਜੀ 60% ਜਿਹੜੇ ਜਾਂ 60% ਵੋਟਾਂ ਪੋਲਿੰਗ
ਹਾਂਜੀ 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 7ਵੇਂ ਚਰਨ ਦੀਆਂ ਜਿਹੜੀਆਂ ਕੰਪਲੀਟ ਹੋਈਆਂ ਹਾਂਜੀ ਕਹਿੰਦੇ ਹੁੰਦੇ ਵੀ ਜਦੋਂ ਬਹੁਤ ਜ਼ਿਆਦਾ ਵੋਟ ਦੀ ਪਰਸੈਂਟੇਜ ਬਹੁਤ ਜ਼ਿਆਦਾ ਨਾ ਹੋਵੇ ਮਤਲਬ ਥੋੜੀ ਘੱਟ ਹੋਵੇ ਤਾਂ ਉਸ ਟਾਈਮ ਫਿਰ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਕਹਿ ਲੋ ਇਹਨੂੰ ਘੱਟ ਚੈਲੰਜ ਹੁੰਦਾ ਜੇ ਵੋਟ ਪਰਸੈਂਟੇਜ ਜ਼ਿਆਦਾ ਹੋਵੇ ਤਾਂ ਫਿਰ ਜਿਹੜੀ ਮੌਜੂਦਾ ਰੂਲਿੰਗ ਸਰਕਾਰ ਹੁੰਦੀ ਹੈ ਇਟ ਮੀਨਸ ਉਹਦੇ ਵਾਸਤੇ ਚੈਲੰਜ ਹੁੰਦਾ ਵੀ ਲੋਕਾਂ ਨੇ ਫਿਰ ਜਦੋਂ ਜ਼ਿਆਦਾ ਵੋਟਿੰਗ ਹੁੰਦੀ ਹੈ ਉਹ ਅੱਜ ਤੱਕ ਜਿਹੜੀਆਂ ਗੱਲਾਂ ਲਈਆਂ ਜਾਂਦੀਆਂ ਕਿ ਉਹਦਾ ਮਤਲਬ ਹੁੰਦਾ ਕਿ ਮੌਜੂਦਾ ਸਰਕਾਰ ਦੇ ਖਿਲਾਫ ਗਈ ਹੈ ਵੋਟਿੰਗ ਹਨਾ ਯੂਪੀ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਵੋਟਿੰਗ ਨਹੀਂ ਹੋਈ ਸੋ ਲੱਗਦਾ ਕਿ ਜਿਹੜੀ ਉੱਥੋਂ ਦੀ ਮੌਜੂਦਾ ਸਰਕਾਰ ਹੈ ਹੋ ਸਕਦਾ ਕਿ ਸ਼ਾਇਦ ਦੁਬਾਰਾ ਫਿਰ ਉਹੀ ਰਿਪੀਟ ਹੋ ਜੇ ਬਾਕੀ ਪਿੱਛੇ ਉਦਾਂ ਆਪਾਂ ਦੇਖਿਆ 3-4 ਦਿਨ ਮੋਦੀ ਸਾਹਿਬ ਲਗਾਤਾਰ ਰਹੇ ਨੇ ਯੂਪੀ ਦੇ ਵਿੱਚ ਹੀ ਕੋਈ ਮੇਰੇ ਖਿਆਲ ਪਿੰਡ ਸ਼ਹਿਰ ਨਹੀਂ ਛੱਡਿਆ ਉਹਨਾਂ ਨੇ ਗਲੀਆਂ ਦੇ ਵਿੱਚ ਵੀ ਰਹੇ ਨੇ ਫਿਰਦੇ ਤੇ ਉਹ ਖਬਰ ਇੱਕ ਆਈ ਸੀਗੀ ਵੀ ਕਹਿੰਦੇ ਸ਼ਾਇਦ ਇਹ ਦੁਨੀਆਂ ਦਾ ਪਹਿਲਾ ਪ੍ਰਧਾਨ ਮੰਤਰੀ ਆ ਮਤਲਬ ਜਿਹੜਾ ਇੱਕ ਮੁੱਖ ਮੰਤਰੀ ਨੂੰ ਹਰਾਉਣ ਵਾਸਤੇ ਯੂਪੀ ਦੀਆਂ 4 ਦਿਨ ਤੋਂ ਲਗਾਤਾਰ ਪਿੰਡਾਂ ਨੂੰ ਤੇ ਗਲੀਆਂ ਨੂੰ ਕੱਛਦਾ ਫਿਰਦਾ ਸੋ ਬਾਕੀ ਦੇਖੋ 11 ਤਰੀਕ ਨੂੰ ਆ ਜਾਣੇ ਨੇ ਜੀ ਰਿਜ਼ਲਟ ਤੇ ਸਾਰਾ ਦੁੱਧ ਦਾ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹਾਂਜੀ
ਜੀ ਬਿਲਕੁਲ ਸ਼ਾਇਦ ਚਿੰਤਤ ਨੇ ਨਤੀਜਿਆਂ ਤੋਂ ਮੋਦੀ ਸਾਹਿਬ ਤੇ ਲੋਕੀ ਨਿਰਾਸ਼ ਨੇ ਮੇਬੀ ਜਿਹੜੇ ਆਪਣਾ ਨੋਟਬੰਦੀ ਦੇ ਕਾਰਨ ਇਸ ਕਰਕੇ ਲੋਕਾਂ ਤੱਕ ਪਹੁੰਚ ਕਰ ਰਹੇ ਹੋਣਗੇ ਤਾਂ ਜੋ ਕਿ ਉਹਨਾਂ ਨੂੰ ਆਪਣੇ ਕੋਲ ਕੀਤਾ ਜਾ ਸਕੇ ਸੋ ਦੱਸਿਆ ਕਹਿੰਦੇ ਕਿ ਅੱਜ ਪਈਆਂ ਵੋਟਾਂ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੀਆਂ ਤੇ ਨਸਲ ਪ੍ਰਭਾਵਿਤ 3 ਹਲਕਿਆਂ ਸੋਨਭਦਰ ਮਿਰਜ਼ਾਪੁਰ ਤੇ ਚੰਦੋਲੀ ਚ ਕੋਈ ਵੀ ਅਣਸਖਾਵੀ ਘਟਨਾ ਨਹੀਂ ਵਾਪਰੀ ਤੇ ਸਾਰਿਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਮੋਦੀ ਦੇ ਲੋਕ ਸਭਾ ਹਲਕੇ ਤੇ ਸਨ ਜਿੱਥੇ 5 ਵਜੇ ਤੱਕ 60% ਵੋਟਾਂ ਹੀ ਪਈਆਂ ਤੇ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੋਲਿੰਗ ਸ਼ੁਰੂ ਹੋਈ ਸੀ ਤੇ ਜਿਹੜੇ ਨਕਸਲ ਪ੍ਰਭਾਵਿਤ ਇਲਾਕੇ ਸੀ ਉੱਥੇ ਤਾਂ ਸਿਰਫ 4 ਵਜੇ ਤੱਕ ਪੋਲਿੰਗ ਕਰਵਾਈ ਗਈ ਤੇ ਬਾਕੀ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਵੋਟਿੰਗ ਹੋਈ 5 ਵਜੇ ਤੱਕ ਰਹੀਆਂ
ਠੀਕ ਠੀਕ ਹਾਂਜੀ ਬਾਕੀ ਇਹ ਬਹੁਤ ਵਧੀਆ ਖਬਰ ਹੈ ਜਿਵੇਂ ਉਹਨਾਂ ਨੇ ਕਿਹਾ ਜਿਵੇਂ ਤੁਸੀਂ ਦੱਸਿਆ ਵੀ ਉਹ ਕੋਈ ਜੀ
ਜੀ ਤੇ ਸਾਡੇ ਨਾਲ ਗੁਰਪ੍ਰੀਤ ਗਿੱਲ ਜੀ ਕੈਨਬਰਾ ਤੋਂ ਜੁੜੇ ਨੇ ਤੇ ਸਵਾਗਤ ਕਰਦੇ ਆ ਵੀਰ ਦਾ ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ
ਹਾਂਜੀ ਬਾਬੇ ਸਤਿ ਸ੍ਰੀ ਅਕਾਲ ਅਜੇਪਾਲ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਕੀ ਹਾਲ ਚਾਲ ਨੇ
ਵਧੀਆ ਠੀਕ ਠਾਕ ਜੀ ਹੋਰ ਸੁਣਾਓ ਗੁਰਪ੍ਰੀਤ ਗਿੱਲ ਜੀ ਕੀ ਕਹਿਣਾ ਚਾਹੋਗੇ ਅੱਜ
ਅੱਜ ਵਧੀਆ ਤੁਸੀਂ ਸ਼ੇਅਰ ਕਰ ਰਹੇ ਹੋ ਕੀ ਕਹਿੰਦੇ ਹੁੰਦੇ ਹੈਲਥ ਮੈਟਰ ਸ਼ੇਅਰ ਕਰ ਰਹੇ ਹੋ ਵਧੀਆ ਕੰਮ ਹੈ ਜੇ ਇੱਕ ਅੱਧੇ ਦੀ ਵੀ ਭਲਾਈ ਹੋ ਜਾਵੇ ਨਾ ਇਹਦੇ ਵਿੱਚੋਂ ਜਿੱਦਾਂ ਸ਼ੂਗਰ ਵਾਲਾ ਤੁਸੀਂ ਪਹਿਲਾਂ ਸ਼ੇਅਰ ਕੀਤਾ ਸੀ ਤੇ ਸ਼ੂਗਰ ਦੇ ਬਹੁਤ ਜ਼ਿਆਦਾ ਮਰੀਜ਼ ਨੇ ਆਪਣੀ ਸੋਸਾਇਟੀ ਦੇ ਵਿੱਚ ਹੀ ਤੇ ਪ੍ਰੋਬਲਮ ਇੱਥੇ ਇਹ ਆ ਜਾਂਦੀ ਹੈ ਵੀ ਜੇ ਉਹਨਾਂ ਨੂੰ ਤੁਸੀਂ ਸਲਾਹ ਦਿਓ ਨਾ ਤੇ ਉਹ ਥੋੜਾ ਜਿਹਾ ਸਾਡੇ ਵੱਲ ਟੇਢਾ ਜਿਹਾ ਝਾਕਣਗੇ ਵੀ ਇਹ ਮੈਨੂੰ ਸਲਾਹ ਦੇ ਰਿਹਾ ਨਾ ਤੇ ਫਿਰ ਜੇ ਤੁਸੀਂ ਨਾ ਰਿਜ਼ਲਟ ਦਿਖਾਓਗੇ ਵੀ ਹਾਂ ਵੀ ਮੇਰੇ ਰਿਸ਼ਤੇਦਾਰ ਭਾਵੇਂ ਝੂਠੀ ਸਟੋਰੀ ਸੁਣਾ ਦਿਓ ਮੇਰੇ ਰਿਸ਼ਤੇਦਾਰ ਨੂੰ ਇੱਦਾਂ ਸੀ ਉਹ ਠੀਕ ਹੋ ਗਿਆ ਫੇਰ ਉਹ ਤੁਹਾਡੀ ਗੱਲ ਮੰਨ ਲੈਣਗੇ ਤੇ ਓਦਾਂ ਨੀ ਸਲਾਹ ਲੈਣਗੇ। ਪਰ ਤੁਸੀਂ ਵਧੀਆ ਰੇਡੀਓ ਤੇ ਦੱਸ ਰਹੇ ਹੋ ਤੇ ਰੇਡੀਓ ਤੇ ਥੋੜਾ ਜਿਹਾ ਬੰਦਾ ਅਥੈਂਟਿਕ ਹੋ ਜਾਂਦਾ ਵੀ ਰੇਡੀਓ ਤੇ ਮੈਂ ਗੱਲ ਸੁਣੀ ਆ ਪ੍ਰੋਪਰ। ਇੱਕ ਤੇ ਐਕਸਪੈਰੀਮੈਂਟ ਵੀ ਕਰਕੇ ਦੇਖ ਲਿਆ ਤੇ ਸਾਡਾ ਜਿਹੜਾ ਹੈ ਵੀ ਉਹ ਵਧੀਆ ਚੱਲ ਰਿਹਾ। ਤੇ ਬਾਕੀ ਵੀਰ ਜੀ ਆ ਜੋ ਮੈਲਬਰਨ ਚ ਹੋਇਆ ਉਹ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਉਹਦੀ ਮੰਸ਼ਾ ਕੀ ਸੀ ਉਸ ਬੰਦੇ ਦੀ। ਉਹਦੀ ਮੰਸ਼ਾ ਸੀ ਫੇਮਸ ਹੋਣ ਦੀ, ਉਹਦੀ ਉਹ ਨਫ਼ਰਤ ਸੀ ਉਹਦੇ ਦਿਲ ਵਿਚ ਭਗਵੰਤ ਮਾਨ ਦੇ ਪ੍ਰਤੀ। ਤੇ ਬਾਕੀ ਭਗਵੰਤ ਮਾਨ ਦੇ ਜੁੱਤੀ ਸਿੱਟਣ ਦਾ ਕੋਈ ਮਤਲਬ ਬਣਦਾ ਨੀ ਕਿਉਂਕਿ ਉਹ ਕੋਈ ਅਥਾਰਿਟੀ ਹੈ ਨੀ ਗੀ, ਉਹ ਹਜੇ ਅਥਾਰਿਟੀ ਵਿਚ ਨੀ ਹੈਗਾ, ਉਹ ਹਜੇ ਸਿਰਫ ਐਮ ਪੀ ਆ। ਜੇ ਤੁਸੀਂ ਸੰਗਰੂਰ ਦੇ ਵਿਚੋਂ ਆਉਣਾ ਤੇ ਫੇਰ ਤੁਸੀਂ ਉਹਦੇ ਜੁੱਤੀ ਮਾਰ ਰਹੇ ਹੋ ਵੀ ਸਾਡੇ ਇਹਨੇ ਹਲਕੇ ਚ ਕੰਮ ਨੀ ਕਰਾਇਆ ਤਾਂ ਕੋਈ ਸੈਂਸ ਬਣ। ਜੇ ਤਾਂ ਮੁੱਖ ਮੰਤਰੀ ਬਣ ਗਿਆ ਉਹ ਵੀ ਬੜਾ ਜ਼ੋਰ ਲੱਗ ਰਿਹਾ ਦੂਜੇ ਗਰੁੱਪਾਂ ਦਾ ਨਾ, ਜਿੱਦਾਂ ਫੂਲਕਾ ਗਰੁੱਪ ਹੋ ਗਿਆ ਜਾਂ ਹੋਰ ਗਰੁੱਪ ਹੋ ਗਏ, ਉਹ ਬੜਾ ਜ਼ੋਰ ਲਾ ਰਹੇ ਨੇ ਭਗਵੰਤ ਮਾਨ ਦੀ ਨਿੱਕੀ ਨਿੱਕੀ ਗੱਲ ਨੂੰ ਚਾਲਣ ਦਾ। ਇਹ ਪੂਰਾ ਪ੍ਰੋਪਰ ਪਲੈਨਿੰਗ ਦੇ ਨਾਲ ਹੋ ਰਿਹਾ। ਪਾਵਾਂ ਕਿ ਮੈਂ ਆਮ ਆਦਮੀ ਪਾਰਟੀ ਦੇ ਮੈਂਬਰ ਆ ਪਰ ਇਹ ਮੈਂ ਅੱਖੀ ਦੇਖਿਆ ਹੋਇਆ ਇਹ ਪ੍ਰੋਪਰ ਪਲੈਨਿੰਗ ਦੇ ਨਾਲ ਹੋ ਰਿਹਾ। ਜੇ ਭਗਵੰਤ ਮਾਨ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਸੀ ਇੱਥੋਂ ਨਾ ਜਾਣ ਦੀਏ ਤੇ ਉਹਦੇ ਨਾਲ ਜਿਹੜੇ ਉਹਦੇ ਚੀਫ ਮਿਨਿਸਟਰ ਬਣਨ ਦੇ ਚਾਂਸਿਸ ਨੇ ਉਹਨਾਂ ਨੂੰ ਡੈਂਟ ਪਾ ਸਕੀ ਨਾ ਉਹਦੇ ਵਿਚ, ਇਹ ਹੋ ਰਿਹਾ। ਐਜ਼ ਭਗਵੰਤ ਮਾਨ ਸੈਡ ਇਨ ਮੈਲਬਰਨ ਵੀ ਪੰਜਾਬੀਆਂ ਦੀ ਜਿਹੜੀ ਫੇਵਰੇਟ ਖੇਡ ਆ ਉਹ ਕਬੱਡੀ ਆ ਕਿਉਂਕਿ ਉਹਦੇ ਵਿਚ ਪੰਜਾਬੀ ਦੂਜੀਆਂ ਲੱਤਾਂ ਖਿੱਚਦੇ ਆ। ਠੀਕ ਹੈ ਜੀ, ਸੋ ਇਹ ਆਪਣੀ ਫਿਤਰਤ ਵਿਚ ਮੈਂ ਸਾਰਿਆਂ ਨੂੰ ਨੀ ਕਹਿੰਦਾ ਪਰ ਮੋਸਟਲੀ ਨਾ ਜਦੋਂ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਪਰ ਜੇ 70% ਕਮਿਊਨਿਟੀ ਇਹ ਕੰਮ ਕਰਦੀ ਹੋਵੇ ਮੇਰੇ ਨਾਲ ਬਹੁਤ ਜ਼ਿਆਦਾ ਐਗਰੀ ਵੀ ਹੋਣਗੇ ਵੀ ਅਸੀਂ ਇਹੀ ਕੰਮ ਕਰਦੇ ਹਾਂ ਇੱਕ ਦੂਜੇ ਦੀਆਂ ਅਸੀਂ ਲੱਤਾਂ ਹੀ ਖਿੱਚਦੇ ਹਾਂ। ਵੀ ਜੇ ਕਿਸੇ ਨੂੰ ਮਿਲ ਜਾਵੇ ਜੋਬ ਮਿਲ ਜਾਵੇ ਕਿਤੇ ਚੰਗੀ ਤੇ ਉਹ ਦੂਜਾ ਬੰਦਾ ਉਹਨੂੰ ਉੱਥੇ ਕਢਾਉਣ ਦੀ ਕੋਸ਼ਿਸ਼ ਕਰੂਗਾ। ਇਹ ਬਾਹਰਲੇ ਮੁਲਕਾਂ ਚ ਬਹੁਤ ਐਗਜ਼ਾਮਪਲਾਂ ਨੇ ਮੈਂ ਅੱਖੀ ਦੇਖੀਆਂ ਹੋਈਆਂ, ਮੇਰੇ ਨਾਲ ਹੋਇਆ ਵੀ ਆ। ਇਹ ਸਿਰਫ ਆਪਣੀ ਕਮਿਊਨਿਟੀ ਵਿੱਚ ਹੀ ਹੁੰਦਾ, ਸਾਊਥ ਇੰਡੀਅਨ ਨੂੰ ਇਹ ਹੁੰਦਾ ਵੀ ਜੇ ਉਹ ਇੱਕ ਜਗ੍ਹਾ ਕੰਮ ਕਰ ਰਹੇ ਹਨ ਉਹਨੇ ਹੋਰ ਦੋ ਸਾਊਥ ਇੰਡੀਅਨ ਲੈ ਲਏ ਆਪਣੇ ਤਿੰਨ ਪੰਜਾਬੀ ਕਰਦੇ ਨੇ ਉਹਨੂੰ ਕੋਸ਼ਿਸ਼ ਹੁੰਦੀ ਮੈਂ ਦੋ ਹੋਰ ਕਢਾ ਲਵਾਂ ਇੱਥੋਂ। ਦੇਖੋ ਮੈਂ ਕਿਹਾ ਤੁਹਾਨੂੰ ਪਤਾ ਵੀ ਹੋਵੇ ਨਾ ਜਦੋਂ ਮੈਂ ਦੱਸਦਾ ਮੈਂ ਫੇਸਬੁੱਕ ਨਾ ਇਸੇ ਦੁੱਖੋਂ ਛੱਡੀ ਇਸੇ ਦੁੱਖੋਂ ਇੰਨੀ ਲੜਾਈ ਇੰਨੀ ਕੁੱਤੇ ਖਾਣੀ ਇੱਕ ਦੂਜੇ ਦੀ ਕਿਸੇ ਦੀ ਇਹ ਨੀ ਸ਼ਰਮ ਹੈਗੀ ਵੀ ਉਹ ਮੇਰੇ ਤੋਂ ਸੀਨੀਅਰ ਆ ਜੂਨੀਅਰ ਆ ਮਾਵਾਂ ਭੈਣਾਂ ਦੀਆਂ ਗਾਲਾਂ ਲਿਟਰਲੀ ਨਾ ਮੈਂ ਇਹ ਕਮਿਊਨਿਟੀ ਬਾਈ ਮੈਂ ਤਾਂ ਇਸ ਕਮਿਊਨਿਟੀ ਦਾ ਪਾਰਟ ਨੀ ਹੋ ਸਕਦਾ ਵੀ ਮੈਂ ਇਸੇ ਦੁੱਖੋਂ ਪੰਜਾਬ ਵੀ ਇਸੇ ਦੁੱਖੋਂ ਛੱਡਿਆ ਸੀ ਵੀ ਲਿਟਰਲੀ ਨਿੱਕੀ ਨਿੱਕੀ ਗੱਲ ਤੇ ਇੱਕ ਦੂਜੇ ਨੂੰ ਮਾਵਾਂ ਭੈਣਾਂ ਦੇ ਗਾਲਾਂ ਕੱਢਣੀਆਂ। ਫੇਰ ਅਸੀਂ ਕਹਿਣਾ ਅਸੀਂ ਮਾਈ ਭਾਗੋ ਦੇ ਵਾਰਸ ਆ ਕਿਹੜੇ ਹਿਸਾਬ ਨਾਲ ਅਸੀਂ ਵਾਰਸ ਹੋ ਜਾਂਦੇ ਵੀ ਜੇ ਤੁਸੀਂ ਕਿਸੇ ਮਾਂ ਭੈਣ ਨੂੰ ਨੀ ਛੱਡ ਰਹੇ ਨਾ
ਉਹ ਤੇ ਉਹ ਕਈ ਜਿਹੜੇ ਫੇਸਬੁੱਕ ਨੂੰ ਫੇਸਬੁੱਕ ਬਣਾ ਕੇ ਬਹਿ ਜਾਂਦੇ ਨੇ ਜੀ
ਔਰ ਕੋਈ ਲੋੜ ਨੀ ਹੈਗੀ। ਮੈਂ ਦੇਖੋ ਮੈਨੂੰ ਮੈਨੂੰ ਹੁਣ ਅਜੇ ਪਾਲ ਵੀਰ ਤੁਸੀਂ ਤੇ ਆਪਣੇ ਗੁਰਸੇਵਕ ਮੈਨੂੰ ਫੇਸਬੁੱਕ ਤੇ ਹੀ ਮਿਲੇ ਹੋ ਕਾਫੀ ਫਾਇਦੇ ਵੀ ਨੇ ਪਰ ਫਾਇਦਾ ਜਿਹੜੇ ਉਹਦੇ ਨੁਕਸਾਨ ਆ ਉਹਨੂੰ ਪਿੱਛੇ ਛੱਡ ਦੇ ਉਹ ਮੇਰਾ ਬਹੁਤ ਵੀ ਮੈਂ ਨਾ ਬਹੁਤ ਡਿਸਟਰਬ ਹੋ ਗਿਆ ਸੀ ਇਸ ਤਰ੍ਹਾਂ ਕੁਛ ਦੇਖ ਕੇ ਤੇ ਮੈਂ ਕਿਹਾ ਯਾਰ ਵੀ ਦਫ਼ਾ ਕਰੋ ਮਰ ਨੀ ਚੱਲਾ ਵੀ ਜੇ ਮੈਂ ਫੇਸਬੁੱਕ ਛੱਡ ਦੂੰਗਾ ਤੇ ਹਜੇ ਤੱਕ ਮੈਂ ਜਿੰਦਾ ਹੀ ਹਾਂ ਤੇ ਹੋਪਫੁਲੀ ਮੈਂ ਜੀਤ ਰਹੂੰਗਾ ਅੱਗੇ ਤੱਕ ਵੀ ਪਰ ਮੈਂ ਇਸੇ ਦੁੱਖੋਂ ਛੱਡੀ ਆ ਵੀ ਆਪਣੀ ਪੰਜਾਬੀ ਕਮਿਊਨਿਟੀ ਨਾ ਬਹੁਤ ਇੱਕ ਦੂਜੇ ਨੂੰ ਟਾਰਗੇਟ ਕਰਦੀ ਹੈ ਬਹੁਤ ਲੜਦੀ ਆ ਆਪਸ ਦੇ ਵਿੱਚ। ਫੇਸਬੁੱਕ ਇੱਕ ਜ਼ਰੀਆ ਸੀ ਆਪਣੇ ਵਿਚਾਰ ਸ਼ੇਅਰ ਕਰਨ ਦਾ ਤੇ ਆਸਤਿਕ ਕਰ ਦਿੰਦੇ ਆ ਜੀ ਵੀ ਧਰਮ ਏਦਾਂ ਧਰਮ ਓਦਾਂ ਜਿਹੜੇ ਆਸਤਿਕ ਨੇ ਉਹ ਗਾਲੋ ਗਾਲੀ ਸ਼ੁਰੂ ਹੋ ਜਾਂਦੇ ਨੇ ਜੇ ਉਹਨਾਂ ਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਤੇ ਉਹ ਅਗਲੇ ਉਹਨੂੰ ਭੇਟਾਂ ਦੱਸ ਦਿੰਦੇ ਨੇ ਉਹ ਫਿਰ ਗੱਲ ਕਿਤੇ ਦੀ ਕਿਤੇ ਫਿਰ ਗੁਰੂ ਗੋਬਿੰਦ ਸਿੰਘ ਦੀ ਫੈਮਿਲੀ ਦੇ ਪੁੱਛਣ ਗੁਰੂ ਹਰਗੋਬਿੰਦ ਦੀ ਫੈਮਿਲੀ ਆਈ ਡੋਂਟ ਵਾਂਟ ਟੂ ਸੀ ਦੈਟ ਮੇਰਾ ਇੱਕ ਆਪਣਾ ਰਹਿਣਾ ਮੈਂ ਉਹਦੇ ਵਿੱਚ ਰਹਿਣਾ ਚਾਹੁੰਦਾ ਪਰ ਲੋਕ ਤੁਹਾਨੂੰ ਰਹਿਣ ਨੀ ਦਿੰਦੇ ਲੋਕ ਕਹਿੰਦੇ ਨਹੀਂ ਜੀ ਤੂੰ ਇੱਧਰ ਨੂੰ ਆ
ਰਹਿਣ ਨੀ ਦਿੰਦੇ
ਐਂਡ ਫਨੀ ਗੱਲ ਇਹ ਆ ਵੀ ਜੇ ਦੋ ਧਿਰਾਂ ਦੀ ਲੜਾਈ ਹੋ ਰਹੀ ਹੈ ਨਾ ਤੇ ਤੁਸੀਂ ਦੋਨੇ ਧਿਰਾਂ ਨੂੰ ਜਾਣਦੇ ਹੋ ਦੋਨੇ ਧਿਰਾਂ ਨੂੰ ਪਿਆਰ ਕਰਦੇ ਤੇ ਤੁਸੀਂ ਕੁਛ ਨੀ ਕਹਿਣਾ ਚਾਹੁੰਦੇ ਤੇ ਲੋਕ ਤੁਹਾਨੂੰ ਇਹ ਚੂਜ਼ ਕਰਨਗੇ ਵੀ ਤੁਸੀਂ ਤਮਾਸ਼ਾ ਦੇਖ ਰਹੇ ਹੋ ਬੰਦਾ ਕੀ ਕਰੇ ਨਾ ਉੱਥੇ ਫਿਰ ਜੇ ਤੁਸੀਂ ਨਹੀਂ ਆਉਣਾ ਚਾਹੁੰਦੇ ਲੋਕ ਤੁਹਾਨੂੰ ਮੈਂਸ਼ਨ ਕਰਨਗੇ ਔਰ ਗੌਰ ਸਿੰਘ ਮੈਂ ਲਿਟਰਲੀ ਬਾਈ ਮੈਂ ਇਹਦਾ ਟਿਪਿੰਗ ਪੁਆਇੰਟ ਸੀ ਵੀ ਆਪਣਾ ਮੈਂ ਮਾਇੰਡ ਲੂਜ਼ ਕਰ ਦੇਣਾ ਸੀ ਇਸ ਕਰਕੇ ਨਾ ਮੈਂ ਕਿਹਾ ਵੀ ਮੇ ਬੀ ਆਈ ਵਿਲ ਕਮ ਬੈਕ ਬਟ ਨਾਟ ਐਟ ਦ ਮੋਮੈਂਟ ਜੋ ਇਸ ਵੇਲੇ ਕੁੱਤੇ ਭਕਾਈ ਹੋ ਰਹੀ ਨਾ ਫੇਸਬੁੱਕ ਦੇ ਉੱਤੇ ਮੈਂ ਇਸ ਵੇਲੇ ਤਾਂ ਨੀ ਹੋਣਾ ਚਾਹੁੰਦਾ ਮੈਂ ਦੂਰ ਹੀ ਆ
ਤੁਸੀਂ 11 ਤੋਂ ਬਾਅਦ ਕਮ ਬੈਕ ਕਰਿਓ ਨਾ ਯਾਰ
ਨਾ ਨਾ ਮੈਂ ਉਦੋਂ ਬਾਅਦ ਵੀ ਨੀ ਕਰਨਾ ਕਿਉਂਕਿ ਉਸ ਪਰ ਕਿਤੇ ਭਕਾਈ ਹੋਰ ਹੋਣੀ ਹੈ ਵੀ ਜਿਹੜਾ ਕੈਂਡੀਡੇਟ ਸੀਐਮ ਦਾ ਚੁਣਿਆ ਗਿਆ ਉਹ ਦੂਜੇ ਗਰੁੱਪ ਵਾਲਿਆਂ ਨੇ ਟੁੱਟ ਕੇ ਪੈਣਾ ਉਹਨਾਂ ਨੂੰ ਫਿਰ ਲੜਨਾ ਆਪਣਾ ਦੋ ਹਾਰਟ ਇੱਕ ਹੁੰਦੀ ਨਾ ਪੋਜ਼ਿਟਿਵਿਟੀ ਆਪਣੀ ਕਮਿਊਨਿਟੀ ਦੇ ਵਿੱਚ ਹੋਣੀ ਚਾਹੀਦੀ ਹੈ ਪੋਜ਼ਿਟਿਵਿਟੀ ਉਹਨਾਂ ਦੇ ਆਬਜੈਕਟਿਵ ਕੁਐਸਚਨ ਕੀਤੇ ਜਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਕੁਐਸਚਨ ਕੀਤੇ ਜਾ ਰਹੇ ਨੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਪੋਰਟਰ ਨੇ ਉਹ ਦਸਮ ਗ੍ਰੰਥੀਆਂ ਨੂੰ ਮਾੜਾ ਕਹਿ ਰਹੇ ਨੇ ਦਸਮ ਗ੍ਰੰਥੀਆਂ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਸਪੋਰਟਰਾਂ ਨੂੰ ਮਾੜਾ ਕਹਿ ਰਹੇ ਨੇ ਸਿੱਖਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਨੇ ਉਹਨੂੰ ਜਸਟੀਫਾਈ ਕੀਤਾ ਜਾ ਰਿਹਾ ਆਈ ਡੋਂਟ ਵਾਂਟ ਟੂ ਸੀ ਦੈਟ ਦੈਟਸ ਮਾਈ ਪੁਆਇੰਟ ਵੀ ਡਿਸਟਰਬ ਕਰਦੀ ਹੈ ਨਾ ਸੋ ਜਿਹੜੀ ਚੀਜ਼ ਤੁਹਾਨੂੰ ਡਿਸਟਰਬ ਕਰਦੀ ਹੋਵੇ ਨਾ ਉਹ ਤੋਂ ਦੂਰ ਹੋ ਜਾਈਏ ਤੇ ਵਧੀਆ ਸੋ
ਬਿਲਕੁਲ ਸਿਆਣੀ ਗੱਲ ਹੈ
ਮੇਰੀ ਬਾਕੀਆਂ ਨੂੰ ਵੀ ਬੇਨਤੀ ਆ ਵੀ ਪਲੀਜ਼ ਤੁਸੀਂ ਫੇਸਬੁੱਕ ਯੂਜ਼ ਕਰ ਰਹੇ ਹੋ ਘਰੇ ਜਾ ਕੇ ਨਾ ਫੋਨ ਆਪਣਾ ਸਾਈਡ ਤੇ ਰੱਖ ਦਿਆ ਕਰੋ ਤੁਹਾਡੇ ਛੋਟੇ ਛੋਟੇ ਜਿਹੇ ਬੱਚੇ ਨੇ ਵਾਈਫ ਆ ਤੁਹਾਡੀ ਫੈਮਿਲੀ ਉਹਨਾਂ ਨਾਲ ਟਾਈਮ ਸਪੈਂਡ ਕਰੋ ਬਿਕੋਜ਼ ਯੂ ਫੇਸਬੁੱਕ ਇਜ਼ ਕੰਜ਼ਿਊਮਿੰਗ ਯੋਰ ਟਾਈਮ ਐਂਡ ਯੂ ਡੋਂਟ ਨੋ ਇਟ ਹੈਪਨ ਵਿਦ ਮੀ ਐਂਡ ਨਾਓ ਮੇਰੇ ਨਾਲ ਇਦਾਂ ਕੁਛ ਵੀ ਹੋ ਰਿਹਾ ਮੈਂ ਬਹੁਤ ਹੋਰ ਚੀਜ਼ਾਂ ਵੀ ਕਰ ਰਿਹਾ ਤੇ ਇੱਕ ਪੋਜ਼ਿਟਿਵ ਮੇਰੇ ਵਾਸਤੇ ਚੇਂਜ ਆਈ ਆ ਮੈਂ ਇਹ ਆਪਣੀ ਸਟੋਰੀ ਸ਼ੇਅਰ ਕਰਨੀ ਸੀ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਲਈ ਤੇ ਫਿਰ ਗੱਲ ਕਰਾਂਗੇ ਅਗਲੇ ਹਫ਼ਤੇ ਥੈਂਕ ਯੂ ਜੀ
ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਗਿੱਲ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ ਸੋ ਬਹੁਤ ਹੀ ਸੋਹਣਾ ਗੱਲਬਾਤ ਜਿਹੜੀ ਸੋਸ਼ਲ ਮੀਡੀਆ ਦੇ ਬਾਬਤ ਵੀ ਦੱਸ ਕੇ ਗਏ ਤੇ ਵਾਕਈ ਅਜੇਪਾਲ ਜੀ ਸਾਨੂੰ ਪਤਾ ਨੀ ਲੱਗਦਾ ਕਈ ਕਈ ਘੰਟੇ ਨਿਕਲ ਜਾਂਦੇ ਆ ਸੋਸ਼ਲ ਮੀਡੀਆ ਤੇ
ਇਹ ਬਿਲਕੁਲ ਬਿਲਕੁਲ ਬਾਈ ਸਹੀ ਗੱਲ ਹੈ ਉਹਨਾਂ ਨੇ ਸਹੀ ਕਿਹਾ ਵੀ ਜਦੋਂ ਤੁਸੀਂ ਘਰ ਜਾਂਦੇ ਹੋ ਆਪਦਾ ਫੋਨ ਸਾਈਡ ਤੇ ਰੱਖ ਦੋ ਤੁਸੀਂ ਆਪਦੀ ਫੈਮਿਲੀ ਨੂੰ ਟਾਈਮ ਦੋ ਬੱਚਿਆਂ ਨੂੰ ਟਾਈਮ ਦੋ ਪੇਰੈਂਟਸ ਨੂੰ ਟਾਈਮ ਦੋ ਵਾਈਫ ਨੂੰ ਟਾਈਮ ਦੋ ਔਰ ਵਾਕਈ ਹੋਰ ਬਹੁਤ ਕੁਛ ਕਰਨ ਨੂੰ ਨਾ ਤੁਹਾਨੂੰ ਮਿਲਦਾ ਹੈ ਮਤਲਬ ਬੰਦਾ ਬਹੁਤ ਕੁਛ ਕਰ ਲੈਂਦਾ ਇਹਨੂੰ ਪਤਾ ਨੀ ਲੱਗਦਾ ਕਦੋਂ ਤੁਸੀਂ ਫੋਨ ਤੇ ਬੈਠੇ ਅੱਖਾਂ ਗੜਾ ਕੇ ਤੇ ਘੰਟਾ ਦੋ ਘੰਟੇ ਕਦੋਂ ਟੱਪ ਗਏ ਤੁਹਾਨੂੰ ਪਤਾ ਨੀ ਲੱਗਦਾ
ਜੀ ਬਿਲਕੁਲ ਅਸੀਂ ਇਸ ਟੌਪਿਕ ਤੇ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ ਅਜੇਪਾਲ ਜੀ ਤੇ ਮੈਂ ਸੁਨੇਹੇ ਲੈਣਾ ਤੇ ਜਿਹੜੇ ਆਏ ਹੋਏ ਆ ਉਸ ਤੋਂ ਬਾਅਦ ਅਸੀਂ ਇਸ ਟੌਪਿਕ ਤੇ ਗੱਲਬਾਤ ਕਰਦੇ ਆ ਤੇ ਸਾਡੇ ਨਾਲ ਸਾਡੇ ਵੀਰ ਹਰਦੇਵ ਸਿੰਘ ਜੀ ਕੋਲਮ ਬਲੀ ਤੋਂ ਜੁੜੇ ਆ ਤੇ ਉੱਥੋਂ ਦਾ ਤਾਪਮਾਨ ਦੱਸ ਰਹੇ ਆ 31 ਡਿਗਰੀ ਤੇ ਸਵਾਗਤ ਕਰਦੇ ਆ ਅਸੀਂ ਹਰਦੇਵ ਸਿੰਘ ਜੀ ਦਾ ਪ੍ਰੋਗਰਾਮ ਦੇ ਵਿੱਚ ਤੇ ਨਹੀਂ ਸਤਿ ਸ੍ਰੀ ਅਕਾਲ ਬੁਲਾਈਏ ਸਾਰੇ ਲਿਸਨਰਸ ਨੂੰ ਤੇ ਸਾਰੀ ਹਰਮਨ ਰੇਡੀਓ ਦੀ ਟੀਮ ਨੂੰ ਤੇ ਅਸੀਂ ਆਸ ਕਰਦੇ ਕਿ ਇਹਨਾਂ ਦਾ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ ਤੇ ਇੰਜੋਏ ਕਰ ਰਹੇ ਹੋਣਗੇ ਪ੍ਰੋਗਰਾਮ ਨੂੰ ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਤੇ ਇਸ ਤੋਂ ਅੱਗੇ ਜੱਸੀ ਗਰੇਵਾਲ ਜੀ ਸਾਡੇ ਨਾਲ ਸਾਂਝ ਬਣਾਈ ਆ ਸਵਾਗਤ ਕਰਦੇ ਆ ਤੇ ਅਜੇਪਾਲ ਜੀ ਨੇ ਕੁਛ ਕੁ ਸਤਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਕਹਿ ਰਹੇ
ਨੇ
ਬਹੁਤ ਲੱਗ ਰਹੀਆਂ ਹਾਂਜੀ ਤਾਂ ਕਹਿ ਰਹੇ ਨੇ ਕਿ ਕਿਆ ਸਰਾਈਆਂ ਤਾਂ ਬਹੁਤ ਲੱਗ ਰਹੀਆਂ ਪਰ ਹੋਣਾ ਉਹੀ ਆ ਜੋ ਪੰਜਾਬੀਆਂ ਨੇ ਮਸ਼ੀਨਾਂ ਦੇ ਵਿੱਚ ਬੰਦ ਕਰ ਦਿੱਤਾ ਤਾਂ ਕਹਿੰਦੇ ਆਸ ਵੀ ਇਹ ਇਹੀ ਕਰ ਰਹੇ ਆ ਕਿ ਸਿਆਸਤ ਕਿਸੇ ਪਾਸੇ ਵੀ ਪਲਟ ਸਕਦੀ ਆ ਫਿਰ ਭਲਾ ਉਹੀ ਕਰੇ ਸਰਕਾਰ ਉਹੀ ਆਵੇ ਜੋ ਪੰਜਾਬ ਦਾ ਭਲਾ ਕਰ ਸਕੇ ਸੋ ਕੁਝ ਲਾਈਨਾਂ ਸਿਆਸਤ ਦੀ ਸੱਚਾਈ ਬਾਬਤ ਇਹਨੀ ਸਾਂਝੀਆਂ ਕੀਤੀਆਂ ਤੇ ਕਹਿ ਰਹੇ ਨੇ ਸਿਆਸਤ ਚੰਦਰੀ ਦਾ ਭੇਤ ਨਾ ਕੋਈ ਪਾ ਸਕਿਆ ਸਿਆਣੇ ਸਿੱਧੇ ਤੇ ਐਨੇ ਲਾਏ ਖੁੰਜੇ ਸਿਆਸਤ ਚੰਦਰੀ ਦਾ ਭੇਤ ਨਾ ਕੋਈ ਪਾ ਸਕਿਆ ਸਿਆਣੇ ਸਿੱਧਰੇ ਤੇ ਮਹਾਰਥੀ ਇਹਨੇ ਲਾਏ ਖੁੰਜੇ ਚਮਚੇ ਚਾਤਰ ਤੇ ਢੀਠਾਂ ਦੀ ਬੋਲੇ ਪੂੰਗੀ ਚਮਚੇ ਚਾਤਰ ਤੇ ਢੀਠਾਂ ਦੀ ਬੋਲੇ ਪੂੰਗੀ ਸੱਚ ਸ਼ਰੀਫੀ ਜੇ ਸ਼ਬਦ ਇਹਨੇ ਧੁਰੋਂ ਖੁੰਜੇ ਗਰੇਵਾਲਾ ਉੱਠ ਤੂਫਾਨ ਕਈ ਦਫ਼ਨ ਹੋ ਗਏ ਗਰੇਵਾਲਾ ਉੱਠੇ ਤੂਫਾਨ ਕਈ ਦਫ਼ਨ ਹੋ ਗਏ ਅੱਜ ਉਹਨਾਂ ਦੇ ਨਾਮ ਤੇ ਸਿਆਸਤ ਭਾਸ਼ਣ ਗੁੰਜੇ ਅੱਜ ਉਹਨਾਂ ਦੇ ਨਾਮ ਤੇ ਸਿਆਸਤ ਭਾਸ਼ਣ ਗੁੰਜੇ
ਬਹੁਤ ਵਧੀਆ ਬਹੁਤ ਸੋਹਣੀਆਂ ਲਾਈਨਾਂ ਹੈ ਤੁਸੀਂ ਜਿੱਦਾਂ ਭਾਜੀ ਕਹਿੰਦੇ ਹੁੰਦੇ ਹੋ ਨਾ ਗੁੱਸੇ ਹੋਏ ਤੁਸੀਂ ਕਹਿੰਦੇ ਹੋ ਕਿ ਆਪਾਂ ਨੂੰ ਆਪਣਾ ਲੋਕਲ ਟੈਲੈਂਟ ਵੀ ਪ੍ਰਮੋਟ ਕਰਨਾ ਚਾਹੀਦਾ ਇਹ ਵੀ ਜੱਸੀ ਭਾਜੀ ਆਪਣੇ ਇਹ ਵੀ ਖੁਦ ਲਿਖਦੇ ਨੇ ਔਰ ਇਹ ਬਹੁਤ ਵਧੀਆ ਲਿਖਦੇ ਨੇ ਮੈਨੂੰ ਹਮੇਸ਼ਾ ਇਹਨਾਂ ਦੀਆਂ ਲਾਈਨਾਂ ਬਹੁਤ ਵਧੀਆ ਲੱਗਦੀਆਂ ਹਾਂਜੀ
ਜੀ ਤੇ ਆਸ ਕਰਦੇ ਹਾਂ ਫਿਊਚਰ ਵੀ ਸਾਡੇ ਨਾਲ ਸਾਂਝ ਬਣਾਉਂਦੇ ਰਹਿਣ ਤਾਂ ਜੋ ਕਿ ਅਸੀਂ ਸਰੋਤਿਆਂ ਤੱਕ ਇਹਨਾਂ ਦੀ ਖੂਬਸੂਰਤ ਸੋਚ ਖੂਬਸੂਰਤ ਵਿਚਾਰ ਤੇ ਲਾਈਨ ਸਤਰਾਂ ਸਾਂਝੀਆਂ ਕਰ ਸਕੀਏ ਤੇ ਬਹੁਤ ਬਹੁਤ ਧੰਨਵਾਦ ਜੱਸੀ ਗਰੇਵਾਲ ਜੀ ਦਾ ਪ੍ਰੋਗਰਾਮ ਦੇ ਵਿੱਚ ਅੱਜ ਸਾਂਝ ਬਣਾਉਣ ਦੇ ਲਈ ਤੇ ਇਸ ਤੋਂ ਅੱਗੇ ਆਪਣੇ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਬ੍ਰਿਸਬੇਨ ਤੋਂ ਹੀ ਆਪਣੇ ਨਾਲ ਸਾਂਝ ਬਣਾਈ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀਓ ਤੇ ਸਾਰੇ ਹੀ ਸਰੋਤਿਆਂ ਨੂੰ ਤੇ ਹਰਮਨ ਰੇਡੀਓ ਦੀ
ਸਾਰੀ
ਤੇ ਵੈਸੇ ਵੀ ਆ ਟੀਮ ਮੈਂਬਰ ਹੀ ਨੇ ਸਾਡੇ ਸੋ ਬਾਕੀ ਆ ਇੱਦਾਂ ਕਿ ਅਖਬਾਰ ਦੇ ਜ਼ਰੀਏ ਨੇ ਤੇ ਅਸੀਂ ਚਲੋ ਪ੍ਰੋਗਰਾਮ ਪ੍ਰੈਜੈਂਟ ਕਰਦੇ ਹਾਂ ਸੋ ਇਹਨੀ ਇਨਫੋਰਮੇਸ਼ਨ ਸਾਂਝੀ ਕੀਤੀ ਆ ਜਿੱਦਾਂ ਕਿ ਆਪਾਂ ਮੈਲਬੋਰਨ ਦੀ ਹੋਲੀ ਦੀ ਗੱਲ ਕੀਤੀ ਸੀ ਤਾਂ ਬ੍ਰਿਸਬੇਨ ਦੇ ਵਿੱਚ ਵੀ ਹੋਲੀ ਫੈਸਟੀਵਲ ਮਨਾਇਆ ਜਾ ਰਿਹਾ ਤੇ ਉਹ ਵੀ ਸੇਮ ਡੇਟ ਨੂੰ
ਜੀ ਜੀ
12 ਮਾਰਚ 12 ਮਾਰਚ ਤੇ ਟਾਈਮਿੰਗ ਵੀ ਸੇਮ ਆ 12 PM ਟੂ 6 PM
ਜਰੂਰ ਨੋਟ ਕਰ ਲੈਣ ਤੇ ਫ੍ਰੀ ਐਂਟਰੀ ਤੇ ਜਿਹੜੇ ਹੋਲੀ ਮਨਾਉਣਾ ਚਾਹੁੰਦੇ ਨੇ ਰੰਗਾਂ ਦਾ ਤਿਉਹਾਰ ਮਨਾਉਣਾ ਚਾਹੁੰਦੇ ਨੇ ਸੋ ਉੱਥੇ ਜਰੂਰ ਪਹੁੰਚਣ ਤੇ ਆਨੰਦ ਮਾਣਨ ਤੇ ਇਸ ਦੇ ਨਾਲ ਸਾਡੇ ਨਾਲ ਧਨੀ ਸਾਹਿਬ ਨੇ ਦੁਬਾਰਾ ਤੋਂ ਆਪਣੇ ਅਜੇਪਾਲ ਜੀ ਵੈਦ ਸਾਹਿਬ ਤੁਹਾਡੇ ਦੇ ਇੱਕ ਹੋਰ ਕੇਸ ਆਇਆ ਤੇ ਧਨੀ ਸਾਹਿਬ ਜੀ ਪੁੱਛ ਰਹੇ ਆ ਕਹਿੰਦੇ ਭਾਜੀ ਪਿੱਤੇ ਦੀ ਰਸੋਲੀ 2.5 mm ਦਾ ਕੋਈ ਇਲਾਜ ਦੇਸੀ ਇਲਾਜ ਦੱਸੋ ਜੀ
ਅਗਲੀ ਵਾਰ ਵਾਸਤੇ ਰੱਖ ਲੋ ਜਰੂਰ ਇਹਦਾ ਕੁਛ ਨਾ ਕੁਛ ਫਾਇੰਡ ਕਰਕੇ ਜਰੂਰ ਜਾਣਕਾਰੀ ਦਵਾਂਗੇ ਆਪਾਂ ਹਾਂਜੀ ਭਾਈ ਹੁਣਾਂ ਨਾਲ ਸਾਂਝੀ ਕਰਾਂਗੇ ਹਾਂਜੀ
ਜੀ ਤੇ ਤੁਸੀਂ ਡਾਕਟਰ ਨਾਲ ਵੀ ਕਹਿੰਦੇ ਮੈਂ ਡਾਕਟਰ ਕੋਲ ਨਹੀਂ ਜਾਣਾ ਚਾਹੁੰਦਾ ਪਰ ਕੋਸ਼ਿਸ਼ ਕਰਿਓ ਡਾਕਟਰ ਨਾਲ ਕੰਸਲਟ ਕਰ ਲੋ ਨਹੀਂ ਵੀ ਵੀਰਵਾਰ ਤੱਕ ਦੀ ਵੇਟ
ਤੁਹਾਡੇ ਉਹ ਤਾਂ ਜਰੂਰੀ ਹੈ ਡਾਕਟਰ ਤੋਂ ਕੰਸਲਟ ਕਰਨਾ ਤਾਂ ਜਰੂਰੀ ਹੈ ਹਾਂਜੀ ਪਰ ਓਦਾਂ ਮੈਂ ਆਯੁਰਵੇਦ ਦੇ ਵਿੱਚ ਪੜਿਆ ਹੋਇਆ ਮਤਲਬ ਉਹ ਕਹਿੰਦੇ ਆ ਕਿ ਰਸੋਲੀ ਚਾਹੇ ਕਿਤੇ ਵੀ ਹੋਵੇ ਮਤਲਬ ਤਾਂ ਉਹ ਹੋ ਜਾਂਦਾ ਕਿਓਰ ਹੋ ਜਾਂਦਾ ਨਿਕਲ ਜਾਂਦੀ ਹੈ ਹਾਂਜੀ
ਜੀ ਬਹੁਤ ਵਧੀਆ ਤੇ ਜਰੂਰ ਅਸੀਂ ਸਾਂਝੀ ਕਰਾਂਗੇ ਜੀ ਨੈਕਸਟ ਪ੍ਰੋਗਰਾਮ ਦੇ ਵਿੱਚ ਫੋਰ ਸ਼ੋਰ ਤੇ ਤੁਸੀਂ ਅਜੇਪਾਲ ਜੀ ਨੋਟ ਕਰ ਲਿਓ ਮਿਸ ਨਾ ਕਰੀਏ ਅਸੀਂ
ਬਿਲਕੁਲ
ਸੋ ਅਜੇਪਾਲ ਜੀ ਅਸੀਂ ਗੱਲ ਕਰ ਰਹੇ ਸੀ ਅਜੇ ਜਿੱਦਾਂ ਕਿ ਗੁਰਪ੍ਰੀਤ ਗਿੱਲ ਜੀ ਨੇ ਗੱਲ ਕੀਤੀ ਤੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਹੋਈ ਸੀ ਆਪਾਂ ਬਚਪਨ ਦੀਆਂ ਗੱਲਾਂ ਕਰ ਰਹੇ ਸੀ ਕਿ ਅਸੀਂ ਬਚਪਨ ਬਹੁਤ ਸੋਹਣਾ ਮਾਣਿਆ ਤੇ ਅਸੀਂ ਉਹ ਸਮਾਂ ਵੀ ਦੇਖਿਆ ਜਦੋਂ ਸਾਡੇ ਕੋਲ ਫੋਨ ਨਹੀਂ ਹੁੰਦੇ ਸੀ ਈਵਨ ਘਰ ਦੇ ਲੈਂਡ ਲਾਈਨ ਵੀ ਨਹੀਂ ਹੁੰਦੇ ਸੀ ਸਾਡੇ ਤਾਂ ਬਚਪਨ ਚ ਆ ਕੇ ਤੁਹਾਡੇ ਟਾਈਮ ਤਾਂ ਹੁਣੇ ਨੀ ਨਾ ਤੁਹਾਡੇ ਤੇ ਜਵਾਨੀ ਵੇਲੇ ਆਏ
ਹੋਣਗੇ
ਸੋ ਕਿਤੇ ਨਾ ਕਿਤੇ
ਸਾਡੇ ਭਾਜੀ ਇੱਕ ਫੋਨ ਲੈਂਡ ਲਾਈਨ
ਹਾਂਜੀ
ਹਾਂਜੀ ਹਾਂਜੀ ਇੱਕ ਫੋਨ ਹੁੰਦਾ ਸੀ ਸਾਡੇ ਲੈਂਡ ਲਾਈਨ ਪੜੋਸੀਆਂ ਦੇ ਹੁੰਦਾ ਸੀਗਾ ਤੇ ਸਾਰੇ ਪਿੰਡ ਚ ਹੀ ਤਕਰੀਬਨ ਮੈਸੇਜ ਲਾਉਂਦੇ ਹੁੰਦੇ ਸੀ ਕਿਸੇ ਦਾ ਵੀ ਜਿਵੇਂ ਕੋਈ ਬਾਹਰੋਂ ਫੋਨ ਆਉਣਾ ਜਾਂ ਕਿੱਦਾਂ ਵੀ ਹੋਣਾ ਤਾਂ ਉਹ ਉਹਨਾਂ ਨੇ ਕਦੀ ਮੱਥੇ ਵੱਟ ਨਹੀਂ ਸੀ ਪਾਇਆ ਤੇ ਫਿਰ ਚਲੋ ਹੌਲੀ ਹੌਲੀ ਸਾਰਿਆਂ ਦੇ ਲੱਗ ਗਏ ਫੋਨ ਬਟ ਗੱਲ ਇਹ ਨਾ ਵੀ ਉਦੋਂ ਜਿਹੜੀ ਚੀਜ਼ ਮੰਨ ਲਓ ਹਜੇ ਆਈ ਨਹੀਂ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ ਫਿਰ ਆਪੇ ਉਹ ਜਿਵੇਂ ਆਪਾਂ ਪੁਰਾਣੇ ਟਾਈਮ ਚ ਆਪਾਂ ਖੇਡਾਂ ਖੇਡਦੇ ਸੀ ਮੰਨ ਲਓ ਗੁੱਲੀ ਡੰਡਾ ਖੇਡਦੇ ਸੀ ਪਿੱਠੂ ਖੇਡਦੇ ਸੀਗੇ ਜਾਂ ਰਾਤ ਨੂੰ ਆਪਾਂ ਜਿਹਨੂੰ ਹੁਣ ਹਾਈ ਡੈਂਡ ਦੀ ਕਹਿੰਦੇ ਲੁਕਣ ਵਿੱਚ ਹੀ ਆਪਾਂ ਖੇਡਦੇ ਹੁੰਦੇ ਸੀਗੇ ਤਾਂ ਬਾਹਰ ਮੈਨੂੰ ਯਾਦ ਹੈ ਗਲੀਆਂ ਦੇ ਵਿੱਚ ਭੱਜੇ ਫਿਰਨਾ ਬਾਲਣ ਛਿੱਟੀਆਂ ਪਈਆਂ ਹੋਣੀਆਂ ਉਹਨਾਂ ਦੇ ਓਹਲੇ ਲੁਕਣਾ ਹਨਾ ਮੀਂਹ ਪੈਣਾ ਜਦੋਂ ਮੀਂਹ ਪੈਂਦਾ ਸੀ ਫਿਰ ਉਹ ਗਿੱਲਾ ਥਾਂ ਹੁੰਦਾ ਸੀ ਉਹਦੇ ਉੱਪਰ ਉਹ ਲਾਈਨਾਂ ਮਾਰਦੇ ਹੁੰਦੇ ਸੀ ਨਾ ਪਤਾ ਚੀਚਕ ਚੀਚਕ ਝੋਲੀਆਂ ਦੋ ਤੇਰੀਆਂ ਦੋ ਮੇਰੀਆਂ ਸਮਥਿੰਗ ਏਦਾਂ ਸੀ ਕੁਛ ਹੁਣ ਤਾਂ ਭੁੱਲ ਗਿਆ ਉਹ ਏਦਾਂ ਦੀਆਂ ਗੇਮਾਂ ਮਤਲਬ ਆਪਾਂ ਖੇਡਦੇ ਹੁੰਦੇ ਸੀ ਪਰ ਉਦੋਂ ਇਹ ਫੋਨ ਦਾ ਕਦੇ ਚਿੱਤ ਚਿੱਤ ਨਹੀਂ ਸੀ ਵੀ ਕਦੇ ਇਹ ਫੋਨ ਆਉਣੇ ਵੀ ਆ ਜਾਂ ਕਿੱਦਾਂ ਆ ਬਟ ਹੁਣ ਉਹ ਅੱਜ ਕੱਲ ਦੇ ਬੱਚਿਆਂ ਦਾ ਵੀ ਕਸੂਰ ਨੀ ਉਹ ਜਦੋਂ ਜੰਮਦੇ ਬਾਅਦ ਚ ਆ ਉਹ ਫੋਨ ਟੇਬਲੇਟ ਸਭ ਕੁਛ ਉਹਨਾਂ ਦੇ ਅੱਖਾਂ ਦੇ ਸਾਹਮਣੇ ਪਿਆ ਹੁੰਦਾ ਤੇ ਉਹ ਜਿੱਦਾਂ ਕਹਿ ਲੋ ਕਿ ਇੱਕ ਦੁਨੀਆਂ ਉਹਨਾਂ ਦੀ ਆਪਦੀ ਹੁੰਦੀ ਬੱਚਿਆਂ ਦੀ ਇੱਕ ਦੁਨੀਆਂ ਉਹਨਾਂ ਨੂੰ ਲੱਗਦੀ ਆ ਫੋਨ ਦੇ ਵਿੱਚ ਵੀ ਇੱਕ ਦੁਨੀਆਂ ਚੱਲ ਰਹੀ ਆ ਹਨਾ ਤੇ ਉਹ ਮਤਲਬ ਉਹਦੇ ਨਾਲ ਜ਼ਿਆਦਾ ਅਟਰੈਕਟ ਹੁੰਦੇ ਨੇ ਤੇ ਆਪਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਸੀ ਮਤਲਬ ਚਿੱਤ ਚੇਤੇ ਜਿਹੜੇ ਕਦੀ ਵੇਖੀਆਂ ਨਹੀਂ ਸੀ ਕਿਸੇ ਨੇ ਤੇ ਹੁਣ ਅੱਜ ਕੱਲ ਦੇ ਬੱਚਿਆਂ ਦੇ ਸਾਹਮਣੇ ਘਰ ਪੰਜ ਪੰਜ ਫੋਨ ਪਏ ਨੇ ਜਿੰਨੇ ਜੀਏ ਆਪਾਂ ਉਨੇ ਫੋਨ ਹੈ ਸੋ ਇਹ ਗੱਲਬਾਤ ਹੈ ਹਾਂਜੀ
ਜੀ ਬਿਲਕੁਲ ਤੇ ਮੈਂ ਤਾਂ ਦੇਖ ਰਿਹਾ ਜਿਦਾਂ ਸਾਡੇ ਬਚਪਨ ਦੇ ਅਸੀਂ ਚਾਰਟ ਦੇਖਦੇ ਹੁੰਦੇ ਸੀ ਕਿ ਸਰੀਰ ਦੀ ਇੰਨੀਆਂ ਹੱਡੀਆਂ ਨੇ ਤੇ ਆਹ ਸਾਡੇ ਪਾਰਟ ਹੁੰਦੇ ਸਰੀਰ ਦੇ ਤੇ ਮੈਨੂੰ ਲੱਗਦਾ ਕਿ ਜਦ ਉਹ ਚਾਰਟ ਵੀ ਆ ਜਾਣਾ ਜਿੱਥੇ ਸਾਰਾ ਸਰੀਰ ਹੱਡੀਆਂ ਤੇ ਸਾਰਾ ਸਰੀਰ ਦਾ ਦੱਸ ਕੇ ਨਾਲ ਇੱਕ ਫੋਨ ਵੀ ਬਣਿਆ ਹੋਏਗਾ ਤੇ ਆਹ ਵੀ ਸਾਡੇ ਸਰੀਰ ਦਾ ਪਾਰਟ ਆ ਜੀ ਜੀ ਲੋ ਜੀ ਪਹਿਲਾਂ ਤਾਂ ਸੁਨੇਹੇ ਪੜ ਰਹੇ ਸੀ ਤੇ ਹੁਣ ਸਾਡੇ ਨਾਲ ਧਨੀ ਸਾਹਿਬ ਜੀ ਕਾਲ ਦੇ ਜ਼ਰੀਏ ਜੁੜ ਚੁੱਕੇ ਆ ਸਵਾਗਤ ਕਰਦੇ ਆ ਵੀਰ ਦਾ ਸਤਿ ਸ੍ਰੀ ਅਕਾਲ ਵੀਰ ਜੀ
ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ
ਚੜ੍ਹਦੀ ਕਲੇ ਤੁਸੀਂ ਸੁਣਾਓ ਜੀ ਕੀ ਕਹਿਣਾ ਚਾਹੋਗੇ ਅੱਜ ਜੀ
ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਚੱਲਦਾ ਪਿਆ ਜੀ
ਧੰਨਵਾਦ ਥੈਂਕ ਯੂ
ਮੈਂ ਤੇ ਜੀ ਇਹੀ ਮੈਂ ਤਾਂ ਰਸੋਲੀ ਬਾਰੇ ਗੱਲ ਕਰਨੀ ਸੀ ਕਿ ਮੈਂ 2-2.5 ਸਾਲ ਪਹਿਲਾਂ ਮੈਂ ਡਾਕਟਰ ਕੋਲ ਇੰਡੀਆ ਜਦੋਂ ਮੈਂ ਗਿਆ ਸੀ ਤੇ ਉਹਨਾਂ ਨੂੰ ਮੈਂ ਦੱਸਿਆ ਸੀ ਉਹਨਾਂ ਨੇ ਮੇਰੀ ਮਤਲਬ ਰਿਪੋਰਟ ਵੀ ਕੀਤੀ ਸੀ ਵੀ ਉਹਨਾਂ ਨੇ ਕੋਈ ਜਵਾਬ ਨੀ ਮੈਨੂੰ ਉਸ ਟਾਈਮ ਦਿੱਤਾ ਕਹਿੰਦੇ ਵੀ ਜਸਟ ਨੋਰਮਲ ਹੀ ਹੁੰਦੀ ਆ ਨਹੀਂ ਤੇ ਤੈਨੂੰ ਪਿੱਟਾ ਕਢਾ ਦੇ ਨੀ ਤੇ ਪਰ ਮੈਂ ਪਿੱਟਾ ਨੀ ਕਢਾਉਂਦਾ ਮੈਂ ਇੱਥੇ ਵੀ ਮੈਂ ਇਸ ਟਾਈਮ ਸਿਡਨੀ ਰਹਿੰਦਾ ਮੈਂ ਸਿਡਨੀ ਵੀ ਡਾਕਟਰ ਕੋਲ ਗਿਆ ਤੇ ਉਹ ਡਾਕਟਰ ਨੇ ਦੇਸੀ ਸੀ ਡਾਕਟਰ ਮਤਲਬ ਸਾਊਥ ਵਾਲੇ ਪਾਸੇ ਦਾ ਵੀ ਤੇ ਉਹਨੇ ਮੈਨੂੰ ਕਹਿੰਦਾ ਕਿ ਤੁਸੀਂ ਆਪਣਾ ਨਾ ਬੀਅਰ ਪੀਜੋ ਮੈਂ 5 ਪੇਟੀਆਂ ਬੀਅਰ ਪੀ ਲਈਆਂ ਹਜੇ ਤੱਕ ਵੀ ਹਲਕੀ ਹਲਕੀ ਦਰਦ ਮਤਲਬ ਦਰਦ ਨਹੀਂ ਹੁੰਦੀ ਭਾਰਾ ਪੰਜਾ ਖੱਬੇ ਸੱਜੇ ਪਾਸੇ ਰਹਿੰਦਾ ਜੀ ਹਲਕਾ ਹਲਕਾ ਜਿਹਾ
ਹਾਂਜੀ ਹਾਂਜੀ ਭਾਜੀ ਕੋਈ ਗੱਲ ਨੀ, ਮੈਂ ਆਪਣਾ ਤੁਹਾਡਾ ਮੈਸੇਜ ਸ਼ੇਅਰ ਕਰਤਾ ਸੀ ਗੁਰਸੇਵਕ ਭਾਜੀ ਨੇ, ਜਾਂ ਆਪਾਂ ਅਗਲੇ ਵੀ ਗੱਲ ਕਰ ਲਾਂਗੇ, ਜਾਂ ਮੈਂ ਕੋਈ ਨੀ ਤੁਹਾਡਾ ਨੰਬਰ ਆਫ ਫੇਅਰ ਮੈਂ ਲੈ ਲੈਣਾ ਗੁਰਸੇਵਕ ਭਾਜੀ ਕੋਲੋਂ, ਫਿਰ ਆਪਾਂ ਫੋਨ ਤੇ ਗੱਲ ਕਰ ਲੈਂਦੇ ਹਾਂ।
ਮਜ਼ਾਕ
ਨੀ ਕਰਨਾ
ਪਹਿਲੀ ਵਾਰੀ ਇੱਕ ਦੋ ਵਾਰੀ ਗੱਲ ਕਰੋ, ਥੋੜਾ ਝੱਕਾ ਜਿਹਾ ਲੱਗਦਾ, ਗੱਲ ਕਰਦੀ ਤੇ ਕੋਈ ਪ੍ਰੋਬਲਮ ਨੀ ਹੈਗੀ ਤੇ ਬੜਾ ਵਧੀਆ ਲੱਗਦਾ
ਤੁਹਾਡਾ,
ਬਹੁਤ ਨੌਲੇਜ ਚੱਲਦਾ। ਬਾਕੀ ਮਿੰਟੂ ਭਰਾ ਭਾਜੀ ਵੀ ਬਹੁਤ ਵਧੀਆ ਗੱਲਾਂ ਕਰਦੇ, ਹੋਰ ਵੀ ਆਪਣੇ ਦੋ ਤਿੰਨ ਭੈਣੀਆਂ ਹੈਗੀਆਂ ਬਹੁਤ ਵਧੀਆ, ਮਤਲਬ ਕਿ ਨੌਲੇਜ
ਫੀਡਬੈਕ ਦੇਣ ਦੇ ਲਈ, ਸਾਡਾ ਵੀ ਸਫਲ ਹੋ ਜਾਂਦਾ ਪ੍ਰੋਗਰਾਮ ਜਦੋਂ ਵਧੀਆ ਫੀਡਬੈਕ ਮਿਲਦੀ ਆ। ਪਰ ਮੈਂ ਇਹ ਵੀ ਰਿਕੁਐਸਟ ਕਰਨੀ ਚਾਹੂੰਗਾ, ਜੇਕਰ ਅਸੀਂ ਪ੍ਰੋਗਰਾਮ ਦੇ ਵਿੱਚ ਕੋਈ ਗਲਤੀ ਕਰਦੇ ਹਾਂ, ਜਾਂ ਤੁਸੀਂ ਕੋਈ ਸੁਧਾਰ ਚਾਹੁੰਦੇ ਹੋ, ਜਾਂ ਚਾਹੁੰਦੇ ਹੋ ਕਿ ਅਸੀਂ ਕੁਛ ਐਡ ਕਰੀਏ ਪ੍ਰੋਗਰਾਮ ਦੇ ਵਿੱਚ, ਫਿਰ ਵੀ ਫੀਡਬੈਕ ਜ਼ਰੂਰ ਦਿਓ, ਕਿਉਂਕਿ ਤੁਹਾਡੇ ਫੀਡਬੈਕ ਦੇ ਨਾਲ ਹੀ ਅਸੀਂ ਸੁਧਾਰ ਕਰ ਸਕਾਂਗੇ। ਕਿਉਂ ਆਪ ਨੂੰ ਨੀ ਪਤਾ ਲੱਗਣਾ, ਸਾਨੂੰ ਤਾਂ ਹੀ ਲੱਗਦਾ ਕਿ ਅਸੀਂ ਸਸਤੇ ਰਾਹੀਂ ਲਾਤਾ, ਤੇ ਕਹਿੰਦੇ ਹੁੰਦੇ ਨਾ ਕੁਛ ਤੋਂ ਅੱਗੇ ਦਾ ਪ੍ਰੋਗਰਾਮ ਹੋ ਹੀ ਨੀ ਸਕਦਾ, ਪਰ ਤੁਹਾਡੇ ਫੀਡਬੈਕ ਤੋਂ ਹੀ ਸਾਨੂੰ ਪਤਾ ਲੱਗਣਾ ਕਿ ਅਸੀਂ ਕੀ ਗਲਤੀਆਂ ਕਰਦੇ ਹਾਂ। ਹਾਂਜੀ, ਬਾਕੀ ਅਸੀਂ ਕੋਸ਼ਿਸ਼ ਕਰਾਂਗੇ, ਧਨੀ ਸਾਹਿਬ ਨਾਲ ਤਾਂ ਅਜੇ ਪਲ ਵੀ ਗੱਲ ਕਰ ਲੈਣਗੇ ਫੋਨ ਤੇ, ਪਰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਇਸ ਰਸੌਲੀ ਬਾਰੇ ਜ਼ਰੂਰ ਗੱਲਬਾਤ ਕਰਾਂਗੇ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਆ ਸਕੇ ਦਲਜੀਤ ਸਿੰਘ ਜੀ ਵੀ, ਵੈਸੇ ਪ੍ਰੋਗਰਾਮ ਉਹਨਾਂ ਦੇ ਮੇਨ ਹੋਸਟ ਉਹ ਨੇ ਪ੍ਰੋਗਰਾਮ ਦੇ। ਸੋ ਅਗਲੇ ਵੀਰਵਾਰ ਤੋਂ ਉਹ ਸਾਡੇ ਨਾਲ ਰਾਬਤਾ ਬਣਾਉਣਗੇ ਪ੍ਰੋਗਰਾਮ ਦੇ ਜ਼ਰੀਏ। ਸੋ ਅੱਜ ਉਹਨਾਂ ਦੇ ਰਚੇਵਿਆਂ ਕਰਕੇ ਨਹੀਂ ਤੇ ਅਜੇ ਪਾਲ ਜੀ, ਹਾਂਜੀ ਹਾਂਜੀ, ਆਪਾਂ ਗੱਲ ਕਰ ਰਹੇ ਸੀਗੇ ਜੀ,
ਆਪਾਂ ਨੇ ਟਿੰਡ ਚ ਕਾਨਾ ਪਾਇਆ
ਨਹੀਂ, ਚਲੋ ਵਧੀਆ ਸਿੱਖਣ ਨੂੰ ਮਿਲਦਾ ਨਾ, ਤੇ ਉਹ ਵੀ ਖੁਸ਼ ਨੇ। ਏਦਾਂ ਹੈ ਕਿ ਸਾਡੀ ਟੀਮ ਦਾ ਫਾਇਦਾ ਹੈ, ਹਰਮਨ ਰੇਡੀਓ ਜਿੰਨੀ ਵੀ ਟੀਮ ਆ ਉਹ ਇੱਕ ਦੂਜੇ ਨੂੰ ਅੱਗੇ ਕਰਕੇ ਮੋਹਰੇ ਕਰਕੇ ਸਿਖਾਉਂਦੇ ਆ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ, ਸਾਡੇ ਅਸੀਂ ਬਿਗਨਰ ਉਹਨਾਂ ਦਾ ਐਪਰੀਸ਼ੀਏਟ ਕਰਦੇ ਹਾਂ, ਤੇ ਲਿਸਨਰ ਦਾ ਵੀ ਸਾਨੂੰ ਫੀਡਬੈਕ ਦਿੰਦੇ ਆ, ਇੰਜੋਏ ਕਰਦੇ ਆ ਪ੍ਰੋਗਰਾਮ ਦੇ। ਤੇ ਅਜੇ ਪਾਲ ਜੀ, ਅਸੀਂ ਗੱਲ ਕਰ ਰਹੇ ਸੀ ਫੋਨਸ ਦੇ ਬਾਬਤ ਗੱਲ ਕਰ ਰਹੇ ਸੀ, ਸੋਸ਼ਲ ਮੀਡੀਆ ਜੋ ਕਿ ਸਾਡਾ ਸਮਾਂ ਲੈਂਦਾ ਜਾ ਰਹੀ ਹੈ, ਕਿਉਂਕਿ ਸਾਡੇ ਕੋਲ ਪ੍ਰੋਗਰਾਮ ਦਾ ਸਮਾਂ ਬਹੁਤ ਸੀਮਤ ਰਹਿ ਗਿਆ। ਸੋ ਤੁਸੀਂ ਹੁਣ ਕੁਛ ਕੁ ਚੰਦ ਕੁ ਆਪਣੇ ਸ਼ਬਦਾਂ ਚ ਦੱਸੋ ਕਿ ਸੋਸ਼ਲ ਮੀਡੀਆ, ਅਸੀਂ ਬਚਪਨ ਤੋਂ ਗੱਲ ਸ਼ੁਰੂ ਕੀਤੀ ਸੀ, ਅਸੀਂ ਆਪਣਾ ਬਚਪਨ ਬਹੁਤ ਸੋਹਣਾ ਬਤੀਤ ਕੀਤਾ, ਸਾਡੇ ਘਰ ਦੇ ਸਾਨੂੰ ਪੂਰੀ ਅਟੈਨਸ਼ਨ ਦਿੰਦੇ ਸੀ, ਉਸ ਸਮੇਂ ਸੋਸ਼ਲ ਮੀਡੀਆ ਨਹੀਂ ਸੀ। ਸੋ ਤੁਸੀਂ ਕਿੱਥੇ ਕੁ ਦੇਖਦੇ ਹੋ ਅੱਜ ਦਾ ਟਾਈਮ, ਆਪਣਾ ਜਿਹੜਾ ਟਾਈਮ ਬਤੀਤ ਕੀਤਾ?
ਭਾਜੀ ਉਹ ਜਿਹੜਾ ਟਾਈਮ ਆਪਾਂ ਬਤੀਤ ਕੀਤਾ, ਚਾਹੇ ਕਿਸੇ ਦਾ ਵੀ ਬਚਪਨ ਹੈ ਨਾ, ਚਾਹੇ ਕੋਈ ਥੋੜਾ ਬਾਅਦ ਚ ਜਿਹਦਾ ਜਨਮ ਹੋਇਆ, ਚਾਹੇ ਕਿਸੇ ਦਾ ਪਹਿਲਾਂ ਹੋਇਆ, ਤੇ ਉਹ ਆਪਦਾ ਆਪਦਾ ਟਾਈਮ ਸਾਰਿਆਂ ਦੇ ਵਧੀਆ ਸੀਗਾ। ਤੇ ਜੇ ਹੁਣ ਆਪਾਂ ਕਹੀਏ ਨਾ ਉਹ ਟਾਈਮ ਤੇ ਹੁਣ ਵਾਪਿਸ ਆ ਜੇ, ਉਹ ਟਾਈਮ ਤੇ ਹੁਣ ਨਹੀਂ ਵਾਪਿਸ ਆ ਸਕਦਾ, ਹੁਣ ਤੇ ਆਪਾਂ ਨੂੰ ਜਿਹੜਾ ਅੱਜ ਕੱਲ ਮਤਲਬ ਜਮਾਨਾ ਚੱਲ ਰਿਹਾ, ਅੱਜ ਕੱਲ ਜਿਹੜਾ ਮਾਹੌਲ ਚੱਲ ਰਿਹਾ, ਇਹਦੇ ਮੁਤਾਬਿਕ ਹੀ ਆਪਾਂ ਨੂੰ ਢਲਣਾ ਪੈਣਾ, ਇਹਦੇ ਮੁਤਾਬਿਕ ਹੀ ਜ਼ਿੰਦਗੀ ਜਿਉਣੀ ਪੈਣੀ ਆ। ਬਟ ਹਾਂ, ਇੰਨਾ ਜ਼ਰੂਰ ਹੈ ਕਿ ਜਿਵੇਂ ਆਪਾਂ ਨੂੰ ਪਤਾ ਆ, ਜਿਵੇਂ ਹੁਣ ਗੁਰਪ੍ਰੀਤ ਭਾਜੀ ਨੇ ਗੱਲ ਕੀਤੀ ਵੀ ਜਿਹੜਾ ਸੋਸ਼ਲ ਮੀਡੀਆ ਕੱਲੀ ਫੇਸਬੁੱਕ ਹੀ ਕਹਿ ਲਓ ਆਪਣੇ ਫੋਨ ਦੇ ਉੱਪਰ ਵੀ ਆਪਣਾ ਬਹੁਤ ਜ਼ਿਆਦਾ ਟਾਈਮ ਕੰਜ਼ਿਊਮ ਕਰਦੀ ਆ, ਤੇ ਆਪਾਂ ਨੂੰ ਜੇ ਪਤਾ ਆ ਹਨਾ, ਕਈ ਵਾਰੀ ਆਪਾਂ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਉਹਨੂੰ ਛੱਡ ਨਹੀਂ ਸਕਦੇ। ਤੇ ਉਹ ਭਾਜੀ ਉਹਨਾਂ ਦੀ ਗੁਰਪ੍ਰੀਤ ਭਾਜੀ ਦੀ ਸ਼ਾਬਾਸ਼ ਹੈਗੀ, ਉਹਨਾਂ ਨੂੰ ਉਹਨਾਂ ਨੇ ਗੱਲ ਨੂੰ ਸਮਝਿਆ, ਚਾਹੇ ਕਿਸੇ ਵੀ ਹਾਲਾਤਾਂ ਚ ਉਹਨਾਂ ਨੇ ਛੱਡਿਆ, ਬਟ ਉਹਨੂੰ ਛੱਡਿਆ ਹਨਾ, ਉਸ ਟਾਈਮ ਨੂੰ ਆਪਦਾ ਹੋਰ ਕਿਸੇ ਬੰਦੇ ਉਹ ਲਾ ਰਹੇ ਨੇ। ਸੋ ਆਪਾਂ ਵੀ ਹੁਣ ਜੇ ਕਹੀਏ ਪੁਰਾਣਾ ਟਾਈਮ ਤਾਂ ਨਹੀਂ ਵਾਪਸ ਆ ਸਕਦਾ, ਬਟ ਆਪਾਂ ਨੂੰ ਉਹਨਾਂ ਜੇ ਆਪਾਂ ਉਸ ਚੀਜ਼ ਦੀ ਸਮਝ ਰੱਖਦੇ ਹਾਂ ਵੀ ਸਾਡਾ ਪੁਰਾਣਾ ਟਾਈਮ ਇੰਨਾ ਵਧੀਆ ਹੁੰਦਾ ਸੀਗਾ, ਤੇ ਹੁਣ ਆਪਾਂ ਅੱਗੇ ਮਤਲਬ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਹੁਣ ਆਪਾਂ ਇਹ ਚੀਜ਼ਾਂ ਤੋਂ ਜਿਹੜਾ ਸੋਸ਼ਲ ਮੀਡੀਆ ਜਾਂ ਹੋਰ ਕੁਛ ਵੀ ਗੱਲਾਂ ਬਾਤਾਂ ਜਾਂ ਟੀਵੀ ਨਾਲ ਆਪਾਂ ਚਿਪਕ ਗਏ ਹਾਂ ਜ਼ਿਆਦਾ, ਵੀ ਇਹਨਾਂ ਚੋਂ ਆਪਾਂ ਨੂੰ ਆਪਦੇ ਵਾਸਤੇ ਤੇ ਬੱਚਿਆਂ ਵਾਸਤੇ ਜ਼ਰੂਰ ਟਾਈਮ ਕੱਢਣਾ ਚਾਹੀਦਾ। ਪਰ ਜੇ ਆਪਾਂ ਕਹੀਏ ਕਿ ਆਪਾਂ ਨੂੰ 100% ਹੁਣ ਆਪਾਂ ਨਕਾਰ ਦਈਏ ਵੀ ਅੱਜ ਕੱਲ ਦੇ ਮਾਹੌਲ ਨੂੰ ਆਪਾਂ ਕਹੀਏ ਵਧੀਆ ਨੀ ਜਾਂ ਕਿੱਦਾਂ, ਚਲੋ ਹੁਣ ਟੈਕਨੋਲੋਜੀ ਦਾ ਯੁੱਗ ਹੈ ਹਨਾ, ਇਹਨੂੰ ਵੀ ਆਪਾਂ ਨੂੰ ਮੰਨਣਾ ਹੀ ਪੈਣਾ, ਇਹਦੇ ਮੁਤਾਬਕ ਆਪਾਂ ਨੂੰ ਚੱਲਣਾ ਪੈਣਾ, ਬਟ ਆਪਾਂ ਨੂੰ ਆਪਣੀ ਸੋਚ ਤੇ ਸਮਝ ਨੂੰ ਮਤਲਬ ਯੂਜ਼ ਕਰਦੇ ਹੋਏ ਤੇ ਟਾਈਮ ਚੋਂ ਟਾਈਮ ਕੱਢ ਕੇ ਮਤਲਬ ਇਹਨਾਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਜਰੂਰ ਸ਼ਾਮ ਨੂੰ ਪਾਰਕ ਚ ਜਾਣਾ ਚਾਹੀਦਾ, ਜਾਂ ਬੱਚਿਆਂ ਨੂੰ ਲੈ ਕੇ ਘਰੋਂ ਬਾਹਰ ਤੁਸੀਂ ਵਾਕ ਕਰਨ ਵਾਸਤੇ ਜਾਓ ਤਾਂ ਕਿ ਫੋਨ ਤੁਸੀਂ ਸਾਈਡ ਤੇ ਰੱਖ ਦੋ। ਤੇ ਇਹ ਤਾਂ ਭਾਜੀ ਮੈਂ ਪਰਸਨਲੀ ਦੇਖਿਆ ਵੀ ਬੱਚਿਆਂ ਨਾਲ ਤੁਸੀਂ ਅਕਰੀ ਖੇਡਣਾ ਸ਼ੁਰੂ ਕਰੋ, ਟਾਈਮ ਸਪੈਂਡ ਕਰਨਾ ਸ਼ੁਰੂ ਕਰੋ, ਫਿਰ ਬੱਚੇ ਵੀ ਫੋਨ ਦੇ ਵਿੱਚ ਨਹੀਂ ਵੜਦੇ। ਉਹ ਹੁੰਦਾ ਕਿ ਜਦੋਂ ਆਪਾਂ ਚਿੰਬੜੇ ਰਹਿੰਦੇ ਹਾਂ ਫੋਨ ਨੂੰ, ਫਿਰ ਬੱਚਿਆਂ ਨੂੰ ਵੀ ਹੁੰਦਾ ਵੀ ਚਲੋ ਆਪਾਂ ਵੀ ਫੋਨ ਦੇਖੀ ਜਾਈਏ। ਹਾਂਜੀ, ਬਾਕੀ ਸੋਸ਼ਲ ਮੀਡੀਆ ਤੇ ਇਹ ਹੁੰਦਾ ਕਿ ਜਿਵੇਂ ਆਪਣੇ, ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ, ਆਪਣੇ ਜੇ ਵਿਚਾਰ ਕਈ ਵਾਰੀ ਹੋ ਸਕਦਾ ਕਿ ਮੰਨ ਲਓ ਤੁਹਾਡੇ ਜਾਂ ਮੇਰੇ ਵੀ ਵਿਚਾਰ ਆਪਸ ਚ ਨਾ ਮਿਲ ਕੇ ਇਸੇ ਗੱਲ ਤੇ ਆਪਾਂ ਨਾ ਸਹਿਮਤ ਹੋਈਏ, ਤੁਹਾਡੇ ਆਪਦੇ ਵਿਚਾਰ ਹੋਣ, ਮੇਰੇ ਆਪਦੇ ਹੋਣ, ਬਟ ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਇੱਕ ਦੂਜੇ ਨੂੰ ਗਾਲੀ ਗਲੋਚ ਹੋ ਜਾਓ ਨਾ। ਫਿਰ ਲੋਕੀ ਭਾਸ਼ਾ ਬੜੀ ਗਲਤ ਮੰਦੀ ਭਾਸ਼ਾ ਯੂਜ਼ ਕਰਨ ਲੱਗ ਪੈਂਦੇ ਨੇ ਸੋਸ਼ਲ ਮੀਡੀਆ ਤੇ, ਉਹ ਥੋੜਾ ਮਾੜਾ ਰੁਝਾਨ ਹੈ। ਠੀਕ ਹੈ, ਤੁਸੀਂ ਇੱਕ ਦੂਜੇ ਦੇ ਵਿਚਾਰਾਂ ਨਾਲ ਨਹੀਂ ਸਹਿਮਤ ਹੋ, ਕੋਈ ਗੱਲ ਨਹੀਂ, ਤੁਸੀਂ ਆਪਦੀ ਗੱਲ ਕਹਿ ਦੋ, ਦੂਜਾ ਆਪਦੀ ਗੱਲ ਕਹਿ ਦੂਗਾ, ਬਟ ਕਿਸੇ ਨੂੰ ਗਲਤ ਭਾਸ਼ਾ ਯੂਜ਼ ਕਰਨੀ, ਮਾੜੇ ਸ਼ਬਦਾਂ ਦਾ ਪ੍ਰਯੋਗ ਕਰਨਾ, ਉਹ ਬਿਲਕੁਲ ਟੋਟਲੀ ਰੋਂਗ। ਉਸ ਚੀਜ਼ ਤੋਂ ਸਾਨੂੰ ਸਾਰਿਆਂ ਨੂੰ ਹੀ ਜਿੰਨਾ ਹੋਵੇ ਬਚਣਾ ਚਾਹੀਦਾ, ਔਰ ਅੱਗੇ ਵੀ ਇਸ ਚੀਜ਼ ਤੋਂ ਲੋਕਾਂ ਨੂੰ ਅਵੇਅਰ ਕਰਾਉਣਾ।
ਬਿਲਕੁਲ, ਇਸ ਚੀਜ਼ ਤੇ ਗੌਰ ਕਰੀਏ ਆਪਾਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਈਏ ਜਿੰਨਾ, ਕਿਉਂਕਿ ਚਲੋ ਵੈਸੇ ਰੁਝੇਵੇਂ ਬਹੁਤ ਜ਼ਿਆਦਾ ਨੇ, ਹਨਾ। ਚਲੋ ਆਹ ਇੱਕ ਸੋਸ਼ਲ ਮੀਡੀਆ ਕਨੈਕਟੀਵਿਟੀ ਲਈ ਵਧੀਆ ਕਿ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ, ਪੁਰਾਣਿਆਂ ਨੂੰ ਮਿਲ ਲੈਂਦੇ ਆ, ਸੋ ਪਰ ਏਦਾਂ ਨਾ ਹੋਵੇ ਕਿ ਤੁਸੀਂ ਆਪਣੇ ਟਾਈਮ ਚ ਲੱਗੇ ਹੋਏ ਹੋ ਤੇ ਬੱਚੇ ਆਪਣਾ ਫੋਨ ਲਈ ਬੈਠੇ ਆ। ਇਹਨਾਂ ਚੀਜ਼ਾਂ ਦੀ ਗੌਰ ਕਰੀਏ, ਉਹਨਾਂ ਨੂੰ ਟਾਈਮ ਦੇਈਏ। ਤੇ ਬਾਕੀ ਜਿਹੜੇ ਅਸੀਂ ਬਚਪਨ ਦੀ ਗੱਲ ਕਰਦੇ ਸੀਗੇ, ਬਚਪਨ ਲੰਘਿਆ ਤਾਂ ਹੁਣ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਬਹੁਤ ਸੋਹਣਾ ਸਮਾਂ ਲੰਘ ਗਿਆ, ਪਰ ਹੁਣ ਏਦਾਂ ਨਾ ਹੋਵੇ ਕਿ ਜਦੋਂ ਅਸੀਂ ਬੁਢਾਪੇ ਚ ਜਾਈਏ ਕਹੀਏ ਕਿ ਜਵਾਨੀ ਵਾਲਾ ਸਮਾਂ ਲੰਘ ਗਿਆ, ਅਸੀਂ ਮਾਣਿਆ ਹੀ ਨਹੀਂ। ਸੋ ਸਮੇਂ ਨੂੰ ਮੈਂ ਕਹਿੰਦਾ ਜਿਹੜਾ ਚੱਲ ਰਿਹਾ ਐਟ ਪ੍ਰੈਜੈਂਟ ਚੱਲ ਰਿਹਾ ਉਹਨੂੰ ਮਾਣਦੇ ਚੱਲੀਏ ਤੇ ਤਾਂ ਹੀ ਯਾਦਗਾਰ ਬਣਨਾ।
ਹਾਂਜੀ ਹਾਂਜੀ,
ਸੋ ਬੱਚਿਆਂ ਦੇ ਵੱਲ ਵੀ ਗੌਰ ਕਰੀਏ, ਸਿੱਖਦੇ ਰਹੀਏ, ਸਿੱਖਣ ਲਈ ਹਮੇਸ਼ਾ ਓਪਨ ਰਹੀਏ ਕਿ ਅਸੀਂ ਸਿੱਖਣਾ ਆ। ਸੋ ਸੋਹਣਾ ਸਮਾਂ ਬਤੀਤ ਹੋਵੇਗਾ, ਸੋ ਸਮਾਂ ਦੋ ਘੰਟੇ ਵੀ ਸੋਹਣੇ ਬਤੀਤ ਹੋ ਗਏ, ਸੁਨੇਹਿਆਂ ਦੇ ਰਾਹੀਂ ਬਹੁਤ ਕੁਛ ਸਿੱਖਣ ਨੂੰ ਮਿਲਿਆ ਅੱਜ। ਹੁਣ ਅਸੀਂ ਇਜਾਜ਼ਤ ਲੈਂਦੇ ਹਾਂ ਆਪਣੇ ਸਰੋਤਿਆਂ ਤੋਂ ਤੇ ਆਸ ਕਰਦੇ ਹਾਂ ਕਿ ਉਹਨੇ ਇੰਜੋਏ ਕੀਤਾ ਹੋਣਾ ਪ੍ਰੋਗਰਾਮ। ਪ੍ਰੋਗਰਾਮ ਕਿੱਦਾਂ ਲੱਗਿਆ ਫਿਰ ਤੋਂ ਮੈਂ ਰਿਕੁਐਸਟ ਕਰਦਾ ਕਿ ਫੀਡਬੈਕ ਜ਼ਰੂਰ ਦਿਓ। ਸੋ ਕੱਲ ਨੂੰ ਵੀ ਪ੍ਰੈਸ ਪੈਨ ਤੋਂ ਵੀ ਪ੍ਰੋਗਰਾਮ ਪੇਸ਼ ਕੀਤਾ ਜਾਣਾ, ਬੌਬੀ ਸਿੱਧੂ ਜੀ ਕਰਨਗੇ। ਸੋ ਇਸੇ ਤਰ੍ਹਾਂ ਬਣੇ ਰਹੋ ਤੁਸੀਂ ਹਰਮਨ ਰੇਡੀਓ ਦੇ ਨਾਲ, ਸੁਣਦੇ ਰਹੋ ਹਰਮਨ ਰੇਡੀਓ ਤੇ ਆਪਣੇ ਵਿਚਾਰ ਸਾਂਝੇ ਕਰਦੇ ਰਹੋ। ਸੋ ਫਤਿਹ ਦੀ ਸਾਂਝ ਬਣਾਉਂਦੇ ਆ ਅਜੇਪਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ, ਜੀ ਫਤਿਹ। ਅੱਲਾਹੁ ਅਕਬਰ ਅੱਲਾਹ।